94 ਤੁਸੀਂ ਸੁਣ ਰਹੇ ਹੋ ਆਪਣਾ ਹਰਨ ਰੇਡੀਓ ਚੁਕੰਤੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ ਸੱਤੇ ਦਿਨ
ਹਰਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇੱਕ ਦੁਨੀਆ ਵਸਾ ਦੇ ਤੂੰ ਐਸੀ ਰੱਬਾ ਜਿੱਥੇ ਭਾਈਚਾਰਾ ਖੁੱਲਮ ਖੁੱਲਾ ਹੋਵੇ, ਮਸੀਤ ਵੱਲ ਸਿਰ ਚੁਕਾਉਂਦਾ ਪੰਡਤ ਤੇ ਮੰਦਰ ਵਿੱਚ ਸਿਜਦੇ ਕਰਦਾ ਮੁੰਡਾ ਹੋਵੇ, ਹਰ ਇੱਕ ਘਰ ਦੇ ਵਿੱਚ ਇਤਫਾਕ ਹੋਵੇ, ਮਿਠਾਸ ਭਰਿਆ ਹਰੇਕ ਸਾਖ ਹੋਵੇ, ਦਿਲ ਦੀ ਸਾਰ ਜਾਣਨ ਵਾਲੇ ਹੋਵਣ, ਪਿਆਰ ਮੁਹੱਬਤ ਤੇ ਸਾਂਝਾ ਚੁੱਲਾ ਹੋਵੇ। ਲਓ ਜੀ ਫਿਰ ਇਨ੍ਹਾਂ ਹੀ ਅਰਦਾਸਾਂ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਹਾਜ਼ਰਾਂ ਲੈ ਕੇ ਹਰਮਨ ਰੇਡੀਓ ਦੇ ਵਿਹੜੇ ਤੁਹਾਡਾ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਲਹਿਰਾਂ ਤੇ। ਲਓ ਜੀ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਹੀ ਨਿੱਘੀ ਜੀ ਜੀਆਂ, ਆਦਾਬ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੁਨੀਆਂ ਦੇ ਜਿਹੜੇ ਕੋਨੇ ਵਿੱਚ ਵੀ ਵਸਦੇ ਹੋ, ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਨੋ। ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਤੇਰੀ ਨਿੰਮ ਦੀ ਵੇਲ ਆ ਜਿਹੜੀ ਉਹ ਸਭ ਤੋਂ ਜਿਆਦਾ ਲੰਬੀ ਹੁੰਦੀ ਆ, ਕਹਿੰਦੇ ਹੁੰਦੇ ਕਿ ਨਿੰਮ ਦੀ ਵੇਲ ਵਾਂਗੂ ਵਧੀ। ਬਸ ਜੀ ਇਹੀ ਦੁਆ ਵਾ ਸਾਡੇ ਵੱਲੋਂ ਤੁਹਾਡੇ ਸਾਰਿਆਂ ਨੂੰ ਤੇ ਹਰਮਨ ਰੇਡੀਓ ਦੇ ਵਿਹੜੇ ਅੱਜ ਦੀ ਸਵੇਰ ਲੈ ਕੇ ਹਾਜ਼ਰ ਹਾਂ ਜੀ। ਤੇ ਸਾਰਿਆਂ ਤੋਂ ਪਹਿਲਾਂ ਮੇਰੇ ਤੇ ਸਰਬਜੀਤ ਭਾਜੀ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਤੇ ਸਭ ਤੋਂ ਸਪੈਸ਼ਲ ਥੈਂਕਸ ਕਰਦੇ ਹਾਂ ਜੀ ਸਰਬਜੀਤ ਭਾਜੀ ਦਾ, ਜਿਹੜੇ ਕਿ ਤੁਹਾਡੇ ਸਾਰਿਆਂ ਦੇ ਲਈ ਬੜੇ ਸੋਹਣੇ ਸੋਹਣੇ ਗਾਣੇ ਲੈ ਕੇ ਆਉਂਦੇ ਆ ਤੇ ਇੰਨੀ ਸੁਬਹ ਸੁਬਹ ਉੱਠ ਕੇ ਸਾਡਾ ਸਾਥ ਦਿੰਦੇ ਆ। ਤੇ ਪ੍ਰੋਗਰਾਮ ਬਾਰੇ ਗੱਲ ਕਰੀਏ ਜੀ, ਦਿਨ ਤੇ ਤਰੀਕ ਤੋਂ ਸ਼ੁਰੂ ਕਰਦੇ ਆ। ਦਿਨ ਤਾਂ ਤੁਹਾਨੂੰ ਪਤਾ ਹੀ ਆ, ਅੱਜ ਸ਼ੁੱਕਰਵਾਰ ਆ ਤੇ ਤਰੀਕ ਆ ਜੀ ਅੱਜ 17 ਮਾਰਚ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:03 ਤੇ ਬ੍ਰਿਸਬਨ ਦੇ ਵਿੱਚ ਆ ਜੀ 7:03 ਸਵੇਰ ਦੀ। ਤੇ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ 8 to 10 ਤੱਕ ਤੇ ਸਾਡੇ ਬ੍ਰਿਸਬਨ ਦੇ ਟਾਈਮ ਦੇ ਹਿਸਾਬ ਨਾਲ 7 to 9 ਤੱਕ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ। ਸਾਥ ਦੇਣ ਦੇ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ +9175080144899 ਤੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਊਗਾ ਉਹ ਵੀ ਮੈਂ ਜ਼ਰੂਰ ਦੱਸੂਗੀ, ਪਰ ਪਹਿਲਾਂ ਥੋੜਾ ਜਿਹਾ ਦੱਸ ਦਈਏ ਜੀ ਅੱਜ ਸਾਡੇ ਬ੍ਰਿਸਬਨ ਦਾ ਮੌਸਮ ਕੀ ਕਹਿੰਦਾ ਵਾ। ਮੌਸਮ ਜੀ ਬੱਦਲਵਾਈ ਹੋਈ ਆ ਤੇ ਕੱਲ ਦੀ ਕਿਣ ਮਿਣ ਹੋ ਰਹੀ ਆ। ਕਿਣ ਮਿਣ ਤੁਹਾਨੂੰ ਪਤਾ ਹੀ ਆ ਜੀ ਕਿੰਨਾ ਵਧੀਆ, ਠੰਡੀ ਠੰਡੀ ਹਵਾ ਤੇ ਨਿੱਕੀਆਂ ਨਿੱਕੀਆਂ ਕਣੀਆਂ ਦੇ ਵਿੱਚ ਫਿਰ ਪਕੌੜੇ ਪਕੌੜੇ ਬਣਾ ਕੇ ਖਾਧੇ ਜਾਣ ਤਾਂ ਬਾਹਲੀ ਵਧੀਆ ਗੱਲ ਹੁੰਦੀ ਆ। ਤੇ ਬਾਰਿਸ਼ ਅੱਜ ਵੀ ਹੋਣ ਦੀ ਪੂਰੀ ਸੰਭਾਵਨਾ ਵਾ ਜੀ, ਹੁਣ ਵੀ ਕਿਣ ਮਿਣ ਥੋੜੀ ਥੋੜੀ ਹੋ ਜਾਂਦੀ ਆ ਤੇ ਕਦੇ ਜਿਹੜਾ ਸੂਰਜ ਆ ਬੱਦਲਾਂ ਚ ਲੁਕ ਜਾਂਦਾ ਵਾ, ਪਰ ਅੱਜ ਦਿਖਣ ਨੀ ਦਿੰਦੇ ਬੱਦਲ ਸੂਰਜ ਨੂੰ। ਤੇ ਦੇਖਦੇ ਆ ਜੀ ਅੱਗੇ ਕੀ ਹੁੰਦਾ, ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਤੇ ਕਿੱਦਾਂ ਦੀ ਚਾਲ ਆ ਫਿਰ ਮੌਸਮ ਦੀ, ਉਹ ਤਾਂ ਹੁਣ ਤੁਸੀਂ ਹੀ ਸਾਨੂੰ ਦੱਸੋਗੇ। ਪਰ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਣੀ ਆ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ ਤੇ ਦੱਸਾਂਗੇ ਕੀ ਹੋ ਰਿਹਾ ਵਾ ਅੱਜ ਦੇ ਦੋ ਘੰਟਿਆਂ ਦੇ ਵਿੱਚ।
ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ, ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ। ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਰਸਤੇ ਚੁੰਮ ਕੇ ਤੇ ਹੱਥੀਂ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼। ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼। ਇੱਕ ਸੋਚ ਨੂੰ ਬਚਾਉਣ ਲਈ ਹਕੂਮਤਾਂ ਦੇ ਅੱਗੇ ਉਹ ਵੀ ਖੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਨੈਣਾ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ। ਕਈਆਂ ਨੈਣਾ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ। ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਡੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਕਿੱਸੇ ਕਿੱਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ, ਬੜੇ ਮਹਿੰਗੇ ਮੁੱਲ ਤਾਰ ਇਹੀ ਮਿਲਦੀ ਫਕੀਰੀ। ਕਿੱਥੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ, ਬੜੇ ਮਹਿੰਗੇ ਮੁੱਲ ਤਾਰ ਕੇ ਹੀ ਮਿਲਦੀ ਫਕੀਰੀ। ਘਰ ਬਾਰ ਤੇ ਜਗੀਰਾਂ ਛੱਡ ਤਖਤ ਹਜ਼ਾਰਿਆਂ ਤੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਰੱਸੇ ਚੁੰਮ ਕੇ ਤੇ ਹੱਥੀਂ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ
ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਵਾਕਈ ਜੀ ਬੜੀ ਖੂਬਸੂਰਤੀ ਦੇ ਨਾਲ ਇੱਕ ਵਧੀਆ ਸੱਚ ਬਿਆਨ ਕੀਤਾ ਵਾ ਕਿ ਜੀ ਹਾਂ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਸੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਹੋਰ ਕੀ ਕੀ ਕਰਾਂਗੇ ਬੁਝਾਰਤਾਂ ਦੀ ਗੱਲਬਾਤ ਬੁਝਾਰਤਾਂ ਵੀ ਪਾਵਾਂਗੇ ਤੇ ਤੁਹਾਡੇ ਜਿਹੜੇ ਜਵਾਬ ਆ ਉਸਦੀ ਵੇਟ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਐਡੀਲੇਡ ਸਟੂਡੀਓ ਤੋਂ ਤੇ ਗਾਣੇ ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਜੇ ਗਾਣੇ ਤੁਸੀਂ ਆਪਣੀ ਪਸੰਦ ਦੇ ਸੁਣਨਾ ਚਾਹੁੰਦੇ ਹੋ ਜੀ ਫਟਾਫਟ ਮੈਨੂੰ ਵਧੀਆ ਵਧੀਆ ਮੈਸੇਜ ਕਰਕੇ ਭੇਜ ਦੋ ਤੇ ਨਾਲੇ ਦੱਸ ਦਿਓ ਫਿਰ ਅੱਜ ਦਾ ਦਿਨ ਕਿੱਦਾਂ ਦਾ ਹੋਵੇ ਤੇ ਕੀ ਪਲੈਨਿੰਗ ਹੋ ਰਹੀ ਹੈ ਜੀ ਫਿਰ ਸਿੱਖ ਗੇਮਸ ਬਾਰੇ ਵੀ ਉਹ ਵੀ ਦੱਸ ਦਿਓ ਕਿ ਆ ਰਹੇ ਹੋ ਨਾ ਸਾਰੇ ਜ਼ਰੂਰ ਸਾਰੇ ਉੱਥੇ ਪਹੁੰਚੋ ਜੀ ਤੇ ਫਿਰ ਮਿਲਾਂਗੇ ਉੱਥੇ ਖੂਬ ਰੌਣਕਾਂ ਵੀ ਲਾਵਾਂਗੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਹੋਰ ਚੱਲਦੀਆਂ ਰਹਿਣਗੀਆਂ ਤੇ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਆਪਣੇ ਪੇਰੈਂਟਸ ਬਾਰੇ ਹੁਣ ਤੁਸੀਂ ਕਹੋਗੇ ਪੇਰੈਂਟਸ ਬਾਰੇ ਕਿੱਦਾਂ ਜਿੱਦਾਂ ਜੇ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਆਪਾਂ ਪਹਿਲੀ ਵਾਰੀ ਆਸਟ੍ਰੇਲੀਆ ਦੀ ਧਰਤੀ ਤੇ ਆਏ ਸੀ ਤਾਂ ਫਿਰ ਆਪਾਂ ਨੂੰ ਕਿੰਨੀਆਂ ਪ੍ਰੋਬਲਮਸ ਆਈਆਂ ਸੀਗੀਆਂ ਚਲੋ ਕੰਮ ਕਾਰ ਦੀ ਤਾਂ ਹੋਣੀ ਹੋਣੀ ਆ ਜਿਹੜੀ ਕਿ ਇੱਥੋਂ ਦੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਕਦੇ ਇੰਡੀਆ ਦੇ ਵਿੱਚ ਨਹੀਂ ਸੀ ਖਾਧੀਆਂ ਆਪਣੇ ਲਈ ਨਵੀਆਂ ਸੀ ਉਹ ਖਾਣ ਪੀਣ ਤੇ ਇੱਥੋਂ ਦੇ ਮਾਹੌਲ ਦੇ ਵਿੱਚ ਢਾਲਣ ਦੇ ਲਈ ਕਈ ਕਈ ਬਾਰੀ ਨਾ ਕਈ ਬੜੀਆਂ ਹਸੋਹੀਣੀਆਂ ਜਿਹੀਆਂ ਗੱਲਾਂ ਹੋ ਜਾਂਦੀਆਂ ਸਨ ਜੇ ਉਹ ਸਾਡੇ ਨਾਲ ਹੁੰਦੀਆਂ ਸੀ ਤਾਂ ਹੁਣ ਸਾਡੇ ਪੇਰੈਂਟਸ ਆ ਰਹੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਹੁੰਦੀਆਂ ਹੋਣਗੀਆਂ ਬਸ ਫਰਕ ਇੰਨਾ ਹੀ ਆ ਕਿ ਥੋੜਾ ਜਿਹਾ ਡਿਫਰੈਂਸ ਆ ਹਨਾ ਕਿ ਸਾਡੇ ਵਾਰੀ ਕੁਛ ਹੋਰ ਸੀ ਤੇ ਉਹਨਾਂ ਨੂੰ ਥੋੜਾ ਜਿਹਾ ਕੁਝ ਹੋਰ ਤਰੀਕੇ ਦੇ ਨਾਲ ਹੋ ਜਾਂਦਾ ਹਨਾ ਨਹੀਂ ਕਿਸੇ ਗੱਲ ਦਾ ਪਤਾ ਲੱਗਦਾ ਜਦੋਂ ਸੋ ਆਪਾਂ ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ ਇੱਦਾਂ ਦੀ ਇਸੇ ਤਰ੍ਹਾਂ ਦੀਆਂ ਗੱਲਾਂ ਹੀ ਕਰਾਂਗੇ ਕਿ ਜਦੋਂ ਸਾਡੇ ਪੇਰੈਂਟਸ ਆਉਂਦੇ ਉਹਨਾਂ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਜਾਂ ਫਿਰ ਕਿੱਦਾਂ ਦੀਆਂ ਕਈ ਵਾਰੀ ਜੋ ਉਹਨਾਂ ਲਈ ਤਾਂ ਨੋਰਮਲ ਹੁੰਦੀ ਆ ਪਰ ਸਾਨੂੰ ਉਹ ਗੱਲਾਂ ਸੁਣ ਕੇ ਬੜਾ ਹਾਸਾ ਆਉਂਦਾ ਵਾ ਹਨਾ ਤੁਸੀਂ ਵੀ ਸੋਚਦੇ ਹੋਵੋਗੇ ਅੱਜ ਕਿੱਦਾਂ ਦਾ ਟੋਪਿਕ ਲੈ ਕੇ ਵੇਗੀ ਦੱਸੂਗੀ ਕਿਉਂਕਿ ਤਾਜ਼ਾ ਹੋਇਆ ਵਾ ਮੇਰੇ ਨਾਲ ਵੀ ਤੇ ਫਿਰ ਮੈਂ ਕਿਹਾ ਚੱਲ ਤੁਹਾਨੂੰ ਸਾਰਿਆਂ ਨੂੰ ਵੀ ਪੁੱਛ ਲਈਏ ਤੁਹਾਡੇ ਸਾਰਿਆਂ ਨਾਲ ਵੀ ਇੱਦਾਂ ਦੇ ਹੋਈਆਂ ਹੋਣਗੀਆਂ ਨਾ ਬਹੁਤ ਸਾਰੀਆਂ ਗੱਲਾਂ ਚਲੋ ਕੋਈ ਨਾ ਜੀ ਉਹ ਤਾਂ ਆਪਾਂ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਲਿਸਨਰ ਜੁੜਨੇ ਸ਼ੁਰੂ ਹੋ ਚੁੱਕੇ ਆ ਜੀ ਉਹਨਾਂ ਦੇ ਮੈਸੇਜ ਵੀ ਲਈਏ ਕਿਉਂਕਿ ਨਹੀਂ ਤਾਂ ਫਿਰ ਕਾਫੀ ਜ਼ਿਆਦਾ ਲੇਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਬੜਾ ਹੀ ਪਿਆਰਾ ਜਿਹਾ ਵਿਚਾਰ ਆ ਨਰਿੰਦਰ ਸਿੰਘ ਕਪੂਰ ਦਾ ਲਿਖਿਆ ਹੋਇਆ ਸਾਂਝਾ ਕਰਾਂਗੇ ਤੁਹਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਲਿਸਨਰ ਨੂੰ ਤੇ ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਬੰਦੇ ਮੁਹੰਮਦ ਸਾਹਿਬ ਕਹਿੰਦੇ ਸੀ ਕਿ ਧਾਰਮਿਕ ਮਨੁੱਖ ਦਾ ਇੱਕ ਗੁਨਾਹ 10,000 ਗੁਨਾਹਾਂ ਵਰਗਾ ਹੈ ਇਸ ਲਈ ਕਿ ਉਸਦਾ ਇੱਕ ਗੁਨਾਹ ਬਹੁਤ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉਠਾ ਦਿੰਦਾ ਹੈ ਤੇ ਉਹਨਾਂ ਦੀ ਸ਼ਰਧਾ ਨੂੰ ਤੋੜ ਦਿੰਦਾ ਹੈ ਸੋ ਵਾਕਈ ਜੀ ਗੱਲ ਬਿਲਕੁਲ ਸਹੀ ਆ ਕਿ ਜਿਸ ਇਨਸਾਨ ਨੂੰ ਤੁਸੀਂ ਫੋਲੋ ਕਰਦੇ ਹੋ ਧਾਰਮਿਕ ਬੰਦਾ ਜੋ ਤੁਹਾਨੂੰ ਗੂੜ ਗਿਆਨ ਦੱਸਦਾ ਵਾ ਉਸਦਾ ਕੀਤਾ ਹੋਇਆ ਇੱਕ ਬੁਰਾ ਕੰਮ ਪਤਾ ਨੀ ਕਿੰਨੇ ਲੋਕਾਂ ਦੇ ਦਿਲ ਤੋੜ ਦਿੰਦਾ ਵਾ ਤੇ ਕਈ ਵਾਰੀ ਫਿਰ ਅਸੀਂ ਸੋਚਣ ਵੀ ਲੱਗ ਜਾਂਦੇ ਹਾਂ ਲੈ ਇਹ ਤਾਂ ਏਦਾਂ ਹੀ ਹੁੰਦਾ ਵਾ ਤਾਂ ਅਸੀਂ ਕਿਤੇ ਨਾ ਕਿਤੇ ਆਪਣੇ ਧਰਮ ਤੋਂ ਵੀ ਫਿਰ ਮੁਨਕਰ ਹੋ ਜਾਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਦੇ ਲਈ ਤੇ ਅੱਗੇ ਨਿਕਟ ਲੋਕ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ ਤੇ ਅੱਗੇ ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਿਹਾ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਾਰੇ ਸੁਣ ਰਹੇ ਲਿਸਨਰ ਨੂੰ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਤੇ ਪ੍ਰੋਗਰਾਮ ਦੀ ਮੈਨੂੰ ਕਹਿ ਰਹੇ ਆ ਕਿ ਬੋਬੀ ਸਿੱਧੂ ਜੀ ਪੇਸ਼ਕਾਰੀ ਬਹੁਤ ਖੂਬ ਹੁੰਦੀ ਹੈ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਤੇ ਇਹਨਾਂ ਨੇ ਹਰਭਜਨ ਮਾਨ ਦਾ ਗਾਣਾ ਸੁਣਨਾ ਚਾਹਿਆ ਵਾ ਜੀ ਇੱਕ ਇੱਕ ਸਾਹ ਕਹਿੰਦੇ ਪਲੇ ਕਰ ਦਿਓ ਜੀ ਅਗਰ ਟਾਈਮ ਹੋਇਆ ਤਾਂ। ਗੁੱਡ ਲੱਕ ਫੋਰ ਰੈਸਟ ਆਫ ਦਾ ਪ੍ਰੋਗਰਾਮ ਤੁਹਾਨੂੰ ਸੁਣ ਰਹੇ ਹਾਂ ਜੀ। ਹਾਂਜੀ ਕੁਲਦੀਪ, ਤੁਸੀਂ ਮੈਨੂੰ ਸੁਣ ਰਹੇ ਹੋ ਤੇ ਮੈਂ ਇੱਧਰ ਤੁਹਾਡੇ ਮੈਸੇਜ ਵੀ ਪੜ੍ਹ ਰਹੀ ਹਾਂ। ਤੇ ਭਜਨ ਮਾਨ ਦਾ ਜਿਹੜਾ ਤੁਸੀਂ ਗਾਣਾ ਸੁਣਨਾ ਚਾਹਿਆ, ਗਾਣਾ ਵਾਕਈ ਬਹੁਤ ਪਿਆਰਾ ਵਾ ਜੀ। ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਤੇ ਉਹਨਾਂ ਨੇ ਵੀ ਜੀ ਇੱਕ ਪਹਾੜਾਂ ਦੇ ਵਿੱਚੋਂ ਉਗਦੇ ਸੂਰਜ ਦੀ ਫੋਟੋ ਭੇਜੀ ਆ, ਤੇ ਬੜੀ ਹੀ ਪਿਆਰੀ ਜੀ ਲੱਗ ਰਹੀ ਹੈ। ਸੁਬਹਾ ਸੁਬਹਾ ਇੱਦਾਂ ਦੀਆਂ ਤਾਜ਼ਗੀ ਭਰੀਆਂ ਚੀਜ਼ਾਂ ਦੇਖ ਕੇ ਤਾਂ ਅੱਖਾਂ ਨੂੰ ਹੋਰ ਵੀ ਵਧੀਆ ਲੱਗਣ ਲੱਗ ਜਾਂਦਾ ਵਾ। ਤੇ ਨਾਲੇ ਲਿਖਦੇ ਕਹਿੰਦੇ ਕਿ ਚੜ੍ਹਦਾ ਰਹੀ ਸੂਰਜਾ ਕਮੀਆਂ ਦੇ ਵਿਹੜੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਸ਼ੁਭ ਸਵੇਰ ਦੋਸਤੋ। ਕਿਆ ਬਾਤ ਆ ਜੀ, ਬਹੁਤ ਸੋਹਣੀਆਂ ਲਾਈਨਾਂ ਲਿਖ ਕੇ ਭੇਜੀਆਂ ਨੇ। ਤੇ ਜੇ ਫਿਰ ਏਦਾਂ ਏਦਾਂ ਦੇ ਤੁਸੀਂ ਸਾਨੂੰ ਮੈਸੇਜ ਭੇਜੀ ਗਏ ਤੇ ਮੇਰੀ ਸਵੇਰ ਤਾਂ ਹੋਰ ਵੀ ਵਧੀਆ ਹੋਣੀ ਆ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਬਚਾਰਾ ਜੀ ਅੱਗੇ ਆਪਾਂ ਤੁਹਾਨੂੰ ਦੱਸਦੀਏ, ਨਰਿੰਦਰ ਸਿੰਘ ਕਪੂਰ ਦਾ, ਉਹ ਕਹਿੰਦੇ ਕਿ ਸੰਸਾਰ ਨੂੰ ਨਵੇਂ ਵਿਚਾਰਾਂ ਨਾਲ ਪਰਖੋ ਤੇ ਦੁਨੀਆਂ ਨੂੰ ਨਵੀਆਂ ਅੱਖਾਂ ਦੇ ਨਾਲ ਦੇਖੋ, ਤੁਹਾਡਾ ਭਵਿੱਖ ਬਦਲ ਜਾਵੇਗਾ। ਸ਼ੀਸ਼ੇ ਵਿੱਚ ਨਾ ਦੇਖੀ ਜਾਓ, ਬਾਰੀ ਤੋਂ ਬਾਹਰ ਵੀ ਵੇਖੋ, ਆਪਣੀ ਜ਼ਿੰਦਗੀ ਦਾ ਉਦੇਸ਼ ਮਿਥੋ, ਤੇ ਇਹ ਵੀ ਦੇਖੋ ਕਿ ਤੁਸੀਂ ਆਟੋਗ੍ਰਾਫ ਲੈਣ ਵਾਲੇ ਨਹੀਂ, ਆਟੋਗ੍ਰਾਫ ਦੇਣ ਵਾਲੇ ਬਣਨਾ ਹੈ। ਸੋ ਵਿਚਾਰ ਹੈ ਜੀ ਨਰਿੰਦਰ ਸਿੰਘ ਕਪੂਰ ਦੇ। ਸੋ ਬਹੁਤ ਵਧੀਆ ਗੱਲ ਕਹੀ ਹੈ ਜੀ ਉਹਨਾਂ ਨੇ, ਇਸ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਜ਼ਿੰਦਗੀ ਦਾ ਸਾਰ ਵੀ ਦੇ ਦਿੱਤਾ ਵਾ। ਹੁਣ ਬਾਕੀ ਚੀਜ਼ ਸਾਡੇ ਤੇ ਡਿਪੈਂਡ ਕਰਦੀ ਹੈ ਕਿ ਅਸੀਂ ਕਿੱਦਾਂ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਰਹਿਣਾ ਵਾ ਤੇ ਆਪਣੀ ਜ਼ਿੰਦਗੀ ਨੂੰ ਕਿਸ ਸੇਧ ਦੇ ਵਿੱਚ ਲੈ ਕੇ ਜਾਣਾ ਵਾ। ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ, ਇਸੇ ਤਰ੍ਹਾਂ ਬਣੇ ਰਹੋ ਜੀ ਮੇਰੇ ਨਾਲ। ਤੇ ਅੱਗੇ ਦਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਹੈਵ ਏ ਗੁੱਡ ਡੇ ਐਵਰੀਵਨ। ਲਓ ਜੀ ਸਾਰਿਆਂ ਨੂੰ ਇਹਨਾਂ ਨੇ ਤਾਂ ਗੁੱਡ ਡੇ ਕਹਿਤਾ ਵਾ, ਤੇ ਹੁਣ ਤੁਸੀਂ ਵੀ ਸਾਰੇ ਦੱਸ ਦੋ ਜੀ ਤੁਹਾਡਾ ਦਿਨ ਕਿੱਦਾਂ ਦਾ ਵਾ। ਬਣੂਗਾ ਨਾ ਫਿਰ ਅੱਜ ਗੁੱਡ ਡੇ, ਗੁੱਡ ਡੇ ਤਾਂ ਬਣਨਾ ਹੀ ਆ ਜੀ। ਵੀਕਐਂਡ ਵੀ ਸ਼ੁਰੂ ਹੋ ਗਿਆ ਤੇ ਅੱਜ ਦਾ ਦਿਨ ਤਾਂ ਵੈਸੇ ਮੈਂ ਤਾਂ ਗਿਣਦੀ ਨੀ ਫਰਾਈਡੇ ਨੂੰ ਕਿ ਫਰਾਈਡੇ ਵੀ ਕੋਈ ਦਿਨ ਹੁੰਦਾ ਵਾ, ਕਿਉਂਕਿ ਇਸ ਦਿਨ ਦਾ ਪਹਿਲਾਂ ਤੁਹਾਡੇ ਨਾਲ ਗੱਲਾਂ ਕਰਨ ਚ ਲੰਘ ਜਾਂਦਾ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਕਿ ਤੁਹਾਡੇ ਸੋਹਣੇ ਸੋਹਣੇ ਜਿਹੜੇ ਮੈਸੇਜ ਆਏ ਹੁੰਦੇ ਆ ਨਾ, ਫਨੀ ਫਨੀ ਜੇ ਮੈਸੇਜ, ਫਿਰ ਮੈਨੂੰ ਉਹ ਵੀ ਯਾਦ ਆਉਂਦੇ ਰਹਿੰਦੇ ਆ ਤੇ ਸਾਰਾ ਦਿਨ ਮੇਰਾ ਪਤਾ ਹੀ ਨਹੀਂ ਕਿਸ ਤਰ੍ਹਾਂ ਲੰਘ ਜਾਂਦਾ ਵਾ। ਚਲੋ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਬੁਜ਼ਾਰਤ ਵੀ ਤੁਹਾਨੂੰ ਮੈਂ ਪਾ ਦੂੰਗੀ, ਪਰ ਬੁਜ਼ਾਰਤ ਬਾਅਦ ਚ ਪਾਉਂਗੀ। ਪਰ ਮੈਂ ਇੱਕ ਤੁਹਾਨੂੰ ਨਾ ਇੱਕ ਗੱਲ ਪੁੱਛਦੀ ਆ, ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਊਗਾ ਵੀ ਏਦਾਂ ਦੀ ਕਿਹੜੀ ਚੀਜ਼ ਆ ਜਦੋਂ ਤੁਹਾਡੇ ਕੋਲ ਆਉਂਦੀ ਆ ਤਾਂ ਤੁਹਾਡੀ ਨਕਲਾਂ ਲਾਈ ਜਾਂਦੀ ਆ। ਹੈ ਦੱਸ, ਮੈਂ ਤਾਂ ਕੱਲ ਦੀ ਇੰਨੀ ਕੁ ਪਰੇਸ਼ਾਨ ਹੋਈ ਪਈ ਆ ਨਾ ਇਸ ਚੀਜ਼ ਤੋਂ ਬਾਹਲੀ ਜ਼ਿਆਦਾ। ਤੁਹਾਡੇ ਨਾਲ ਵੀ ਕਦੇ ਏਦਾਂ ਦਾ ਕੁਛ ਹੋਇਆ ਵਾ ਕਿ ਏਦਾਂ ਦੀ ਕੋਈ ਚੀਜ਼ ਆ ਜਿਹੜੀ ਜਦ ਤੁਸੀਂ ਉਸ ਚੀਜ਼ ਦੇ ਕੋਲ ਜਾਂਦੇ ਹੋ ਜਾਂ ਉਹ ਚੀਜ਼ ਆ ਜਿਹੜੀ ਏਦਾਂ ਲੰਘਦੇ ਵੜਦੇ ਸਾਹਮਣੇ ਹੁੰਦੀ ਆ ਤੇ ਤੁਹਾਡੇ ਸਾਹਮਣੇ ਆ ਜਾਂਦੀ ਆ ਤਾਂ ਉਸੇ ਟਾਈਮ ਤੁਹਾਡੀਆਂ ਨਕਲਾਂ ਆਉਣ ਲੱਗ ਜਾਂਦੀ ਆ। ਹੈਗੀ ਆ ਕੋਈ ਏਦਾਂ ਦੀ ਚੀਜ਼? ਮੈਨੂੰ ਤਾਂ ਵੈਸੇ ਪਤਾ ਵੀ ਉਹ ਕਿਹੜੀ ਚੀਜ਼ ਆ, ਹੁਣ ਤੁਸੀਂ ਦੱਸ ਦਿਓ ਵੀ ਕਿਹੜੀ ਚੀਜ਼ ਆ। ਫਿਰ ਸੋਚ ਕੇ ਕੋਈ ਨਾ ਕੋਈ ਸੋਲੂਸ਼ਨ ਤਾਂ ਲੱਭਣਾ ਹੀ ਪੈਣਾ ਨਾ ਉਸ ਚੀਜ਼ ਦਾ, ਇੱਦਾਂ ਤਾਂ ਔਖਾ ਵਾ ਹਨਾ, ਮੈਂ ਆਪਣੀ ਨਕਲਾਂ ਲਾਈ ਜਾਂਦੀ ਆ। ਚਲੋ ਫਿਰ ਤੁਸੀਂ ਦੱਸੋ ਮੈਨੂੰ ਉਹ ਚੀਜ਼ ਕਿਹੜੀ ਆ ਤੇ ਮੈਂ ਤੁਹਾਨੂੰ ਇੱਕ ਬੜਾ ਹੀ ਪਿਆਰਾ ਐਮੀ ਵਿਰਕ ਦਾ ਗਾਣਾ ਸੁਣਾਉਣੀ ਆ। ਗਾਣਿਆਂ ਚ ਮੈਂ ਬਾਹਲੇ ਸੋਹਣੇ ਸੋਹਣੇ ਲੈ ਕੇ ਆਈ ਆ ਤੇ ਸਪੈਸ਼ਲੀ ਮੈਨੂੰ ਪਤਾ ਤੁਸੀਂ ਸਾਰੇ ਡਰਾਈਵ ਕਰਦੇ ਹੋ, ਟਰੱਕਾਂ ਵਾਲਿਆਂ ਦੇ ਲਈ ਜਿਹੜੇ ਸਾਡੇ ਡਰਾਈਵ ਕਰ ਰਹੇ ਆ ਉਹਨਾਂ ਲਈ ਨਾ ਇੱਕ ਸਪੈਸ਼ਲ ਸੌਂਗ ਲੈ ਕੇ ਆਈ ਆ। ਤੁਹਾਡੀਆਂ ਬਹੁਤ ਸਾਰੀਆਂ ਕੰਪਲੇਂਟਸ ਆਈਆਂ ਨੇ ਮੈਨੂੰ, ਤਾਂ ਸੋਚਿਆ ਚਲੋ ਹੁਣ ਉਦਾਂ ਤਾਂ ਮੈਂ ਕਹਿ ਨਹੀਂ ਸਕਦੀ ਹਨਾ, ਤੁਸੀਂ ਮੇਰੇ ਤੋਂ ਵੱਡੇ ਹੋ, ਜਿਹੜੇ ਛੋਟੇ ਆ ਉਹਨਾਂ ਨੂੰ ਤਾਂ ਮੈਂ ਕੰਨ ਫੜ ਕੇ ਕਹਿ ਵੀ ਸਕਦੀ ਹਾਂ ਵੀ ਨਹੀਂ ਏਦਾਂ ਨੀ ਕਰਨਾ ਹੈਗਾ, ਪਰ ਜਿਹੜੇ ਤੁਸੀਂ ਵੱਡੇ ਹੋ ਤੁਹਾਡੇ ਤੋਂ ਤਾਂ ਮੈਂ ਆਪ ਬਹੁਤ ਕੁਛ ਸਿੱਖ ਰਹੀ ਹਾਂ ਤੇ ਹੁਣ ਮੈਂ ਕਹਿੰਦੀ ਵੀ ਚੰਗੀ ਨੀ ਲੱਗਦੀ ਤੁਹਾਨੂੰ। ਫਿਰ ਸੋਚਿਆ ਚਲ ਗਾਣੇ ਦੇ ਜ਼ਰੀਏ ਸਹੀ ਕੋਈ ਗਾਣਾ ਲੱਭਦੇ ਆ ਤੇ ਫਿਰ ਦੇਖ ਲੈਂਦੇ ਆ ਭਾਈ। ਉਹਨਾਂ ਨੂੰ ਮੈਂ ਕਹਿਤਾ ਵੀ ਤੁਹਾਡੀਆਂ ਜਿਹੜੀਆਂ ਸ਼ਿਕਾਇਤਾਂ ਮੈਂ ਸਿਰ ਮੱਥੇ, ਮੈਂ ਕੋਸ਼ਿਸ਼ ਕਰੂੰਗੀ, ਬਾਕੀ ਉਹਨਾਂ ਦੀ ਮਰਜ਼ੀ ਆ ਹਨਾ। ਉਹ ਵੀ ਗਾਣਾ ਮੈਂ ਤੁਹਾਨੂੰ ਜ਼ਰੂਰ ਸੁਣਾਉਂਗੀ ਪਰ ਹਾਲੇ ਨਹੀਂ, ਖਬਰਾਂ ਤੋਂ ਬਾਅਦ। ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਦਿੱਤੇ ਚੰਨ ਚਾੜ ਸੋਹਣਿਆ, ਚੈੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ, ਕਿੰਨੇ ਪੁੰਨ ਕਿੰਨੇ ਪਾਪ ਬੋਲਦੇ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ, ਸਾਡੇ ਬੱਲੇ ਆ ਰਿਕਾਰਡ ਬੋਲਦੇ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ, ਸਾਡੇ ਬੱਲੇ ਆ ਰਿਕਾਰਡ ਬੋਲਦੇ। ਸ਼ੁਰੂਆਤ ਕਰੀ ਦੀ ਕਰ ਦਿੱਤੇ ਨੇੜੇ ਆਪਾਂ, ਚਿੱਟੇ ਹਾਂ ਦਿਨਾਂ ਚ ਚਿੱਟੀ ਕਾਲੀ ਭੋਲੀ ਰਾਤ ਕਰੀ ਦੀ, ਜਿੱਥੋਂ ਤੱਕ ਜਾਂਦੇ ਲੋਕੀ ਤੌਬਾ ਕਰ ਜਾਂਦੇ ਆਪਾਂ ਉੱਥੋਂ ਸ਼ੁਰੂਆਤ ਕਰੀ ਦੀ ਕਰ ਦਿੱਤੇ ਨੇਰੇ ਆਪਾਂ ਚਿੱਟੇ ਆਂਦੇ ਹੱਥ ਚਿੱਟੀ ਕਾਲੀ ਬੋਲੀ ਰਾਤ ਕਰੀ ਦੀ ਕੰਮ ਤਾਂ ਤੋਂ ਤਾਂ ਨੇ ਕੱਢੇ ਕਦੇ ਪੈਰ ਨਹੀਂ ਉਹ ਛੱਡੇ ਪੂਰੇ ਕਾਗਜ਼ੀ ਹਾਲਾਤ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰ ਕਾਲ ਬੋਲਦੇ ਵਜੂਦ ਰੱਖਿਆ ਨੇੜੇ ਤੇੜੇ ਦਸੀ ਪਿੰਡੀ ਲਾ ਦੂ ਜੱਟ ਅੱਗ ਇੰਨਾ ਹੈ ਕਟੂ ਬਰੂਦ ਰੱਖਿਆ ਖਰੇ ਬੰਦੇ ਆਣਾ ਸਾਥ ਦਿੱਤੇ ਕਮਲੀ ਜੱਟ ਮਾਜ ਕਹਿ ਕੇ ਵੀਰਾ ਵੀਰਾ ਆਪ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਵੱਲੇ ਹਰ ਕਾਲ ਬੋਲਦੇ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਐਮੀ ਵਿਰਕ ਦਾ ਬੋਲਣੇ ਦੀ ਲੋੜ ਕੋਈ ਨਾ ਸਾਡੇ ਮਿੱਤਰ ਇਤਿਹਾਸ ਬੋਲਦੇ ਹਨਾ ਜਾਂ ਕਹਿੰਦੇ ਨਾ ਰਿਕਾਰਡ ਬੋਲਦੇ ਤੇ ਲਓ ਜੀ ਫਿਰ ਕਈ ਵਾਰੀ ਇਹ ਗੱਲ ਹੁੰਦੀ ਆ ਕਿ ਅਸੀਂ ਕੋਈ ਵੀ ਗੱਲ ਕਰਦੇ ਹਾਂ ਉੱਥੇ ਚੋਪੀ ਭਲੀ ਹੁੰਦੀ ਆ ਕਿਉਂਕਿ ਜ਼ਿਆਦਾ ਬੋਲਣ ਦੀ ਉੱਥੇ ਲੋੜ ਹੀ ਨਹੀਂ ਹੁੰਦੀ ਹੈਗੀ ਤੇ ਇਸ ਲਈ ਜੀ ਚਲੋ ਫਿਰ ਹੁਣ ਤੁਹਾਡੇ ਮੈਸੇਜ ਬਹੁਤ ਆ ਚੁੱਕੇ ਆ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਸੋ ਮੈਂ ਤੁਹਾਨੂੰ ਇੱਕ ਗੱਲ ਪੁੱਛੀ ਸੀਗੀ ਵੀ ਏਦਾਂ ਦੀ ਕਿਹੜੀ ਚੀਜ਼ ਆ ਜਿਹਦੇ ਤੁਸੀਂ ਕੋਲ ਵੀ ਆਵੋ ਤੇ ਉਹ ਤੁਹਾਡੀਆਂ ਨਕਲਾਂ ਲਾਉਣ ਲੱਗ ਜਾਂਦੀ ਆ ਹਨਾ ਜਾਂ ਤੁਸੀਂ ਉਸ ਚੀਜ਼ ਦੇ ਕੋਲ ਜਾਂਦੇ ਹੋ ਤਾਂ ਉਹ ਤੁਹਾਡੀਆਂ ਨਕਲਾਂ ਲਾਉਂਦੀ ਹੈ ਤਾਂ ਦੱਸ ਦਿਓ ਕਿਹੜੀ ਚੀਜ਼ ਆ ਜੇ ਪਤਾ ਲੱਗਾ ਹਨਾ ਵੈਸੇ ਤੁਸੀਂ ਜਾਣਦੇ ਸਾਰੇ ਹੀ ਹੋ ਉਸ ਚੀਜ਼ ਦੇ ਉਸ ਚੀਜ਼ ਬਾਰੇ ਤੇ ਦੇਖਦੇ ਆ ਜੀ ਕਿਹਨੂੰ ਕਿਹਨੂੰ ਜ਼ਿਆਦਾ ਕਿੰਨੀ ਕੁ ਯਾਦਾਸ਼ਤ ਤੁਹਾਡੀ ਤੇਜ਼ ਆ ਤੇ ਜਿੰਨਾ ਚਿਰ ਤੁਸੀਂ ਸੋਚਦੇ ਹੋ ਉਨਾ ਚਿਰ ਆਪਾਂ ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਤੇ ਖ਼ਬਰਾਂ ਬਾਰੇ ਗੱਲਬਾਤ ਕਰਨ ਲਈ ਆਪਾਂ ਨਿੱਗੀ ਜੀ ਆਇਆ ਕਹਿੰਦੇ ਆ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਉਮੀਦ ਕਰਦਾ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਲੈ ਰਹੇ ਹੋਣੇ ਆ ਬਾਕੀ ਇਹ ਹੈ ਜੀ ਵੀ ਮੇਰੀ ਮਜਬੂਰੀ ਆ ਮੈਨੂੰ ਤਾਂ ਬੋਲਣਾ ਹੀ ਪੈਂਦਾ ਜੀ ਬੋਲ ਕੇ ਦੱਸੂਗਾ ਕਿਉਂਕਿ ਮੇਰੇ ਰਿਕਾਰਡ ਰਿਕੂਡ ਪਿਛਲੇ ਏਡੇ ਵਧੀਆ ਨਹੀਂ ਹੈ ਤਾਂ ਕਰਕੇ ਬੋਲ ਬੋਲ ਕੇ ਦੱਸਦਾ ਸਾਰਾ ਕੁਛ ਵੀ ਮੈਂ
ਨਹੀਂ ਨਹੀਂ ਜੀ ਬੋਲਣ ਦੀ ਵੀ ਲੋੜ ਨੀ ਹੁਣ ਤੁਹਾਡੀ ਤਬੀਅਤ ਜਦੋਂ ਠੀਕ ਨਹੀਂ ਸੀ ਤੇ ਸਾਰੇ ਲਿਸਨਰ ਨੇ ਤੁਹਾਨੂੰ ਮਿਸ ਵੀ ਬਹੁਤ ਕੀਤਾ ਸੀ ਉਹਨਾਂ ਨੂੰ ਪਤਾ ਵੀ ਸੀ ਤੇ ਹਮੇਸ਼ਾ ਤੁਹਾਡੀ ਕਮੀ ਨੂੰ ਮਹਿਸੂਸ ਵੀ ਕਰਦੇ ਰਹੇ ਆ ਵੈਸੇ ਮੈਂ ਕੋਸ਼ਿਸ਼ ਤਾਂ ਕੀਤੀ ਸੀ ਖ਼ਬਰਾਂ ਬਾਰੇ ਦੱਸਣ ਦੀ ਪਰ ਮੇਰਾ ਕੋਈ ਰਿਕਾਰਡ ਬਣਿਆ ਨੀ ਨਾ ਹੋਇਆ ਤਾਂ ਕਰਕੇ ਗੱਲ ਜੀ ਬਣੀ ਨੀ ਸਾਰੇ ਤੁਹਾਡੀ ਬੜੀ ਬੇਸਬਰੀ ਨਾਲ ਵੇਟ ਕਰ ਰਹੇ ਸੀਗੇ ਖ਼ਬਰਾਂ ਦੇ ਸਿਲਸਿਲੇ ਵਿੱਚ
ਚਲੋ ਬਹੁਤ ਮਿਹਰਬਾਨੀ ਹੈ ਜੀ ਸਾਰੇ ਸੱਜਣਾ ਮਿੱਤਰਾਂ ਦੀ
ਹਾਂਜੀ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਹੋਰ ਸੁਣਾਓ ਜੀ ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਐਡੀਲੇਡ ਦੇ ਮੌਸਮ ਬਾਰੇ ਕਿੱਦਾਂ ਦਾ ਚੱਲ ਰਿਹਾ ਕਿੰਨੀ ਕੁ ਗਰਮੀ ਆ ਹਲੇ ਵੀ ਮੌਸਮ ਦੇ ਵਿੱਚ
ਨਹੀਂ ਹੁਣ ਗਰਮੀ ਨਹੀਂ ਹੈਗੀ ਜੀ ਅੱਜ ਮੌਸਮ ਬਹੁਤ ਵਧੀਆ ਲੱਗ ਰਿਹਾ ਦਿਖਾਈ ਦੇ ਰਿਹਾ ਪਿਛਲੇ ਰਾਤੀ ਥੋੜੀ ਜਿਹੀ ਠੰਡ ਹੋਈ ਸੀ ਹਵਾ ਵਗੀ ਸੀ ਤੇਜ਼ ਤੇ ਉਹਦੇ ਅਸਰ ਹੋਇਆ ਵੀ ਅੱਜ ਜਿਹੜਾ ਮੌਸਮ ਆ ਥੋੜਾ ਠੰਡਾ ਕੱਲ ਨਾਲੋਂ ਕੱਲ ਦਿਨੇ ਗਰਮੀ ਹੋਈ ਸੀ ਪਰ ਅੱਜ ਮੈਕਸੀਮਮ 28 ਟੈਂਪਰੇਚਰ ਜਾਣ ਦੀ ਸੰਭਾਵਨਾ ਪਹਿਲਾਂ 33 ਤੱਕ ਸੀ ਕੱਲ ਪਰਸੋਂ ਸੋ ਆਉਣ ਵਾਲਾ ਟਾਈਮ ਆ ਜਿਹੜਾ ਮੌਸਮ ਆ ਹੁਣ ਤਕਰੀਬਨ ਮੈਕਸੀਮਮ 34 ਤੱਕ ਹੀ ਜਾਣਾ ਸੰਡੇ ਨੂੰ ਉਦੋਂ ਬਾਅਦ ਯੂ ਟਰਨ ਵੱਜ ਜਾਣਾ ਤੇ ਬਸ ਠੰਡ ਦੀ ਆਮਦ ਹੋ ਜਾਣੀ ਹੈ ਜੀ
ਜੀ ਚਲੋ ਜੀ ਬਹੁਤ ਵਧੀਆ ਗੱਲ ਆ ਸੋ ਗਰਮੀ ਤੋਂ ਸਾਰਿਆਂ ਨੂੰ ਛੁਟਕਾਰਾ ਮਿਲ ਰਿਹਾ ਵਾ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ ਖ਼ਬਰਾਂ ਤੋਂ ਅੱਜ ਕੱਲ ਨਾ ਬਰਾੜ ਸਾਹਿਬ ਉੱਤੇ ਵਟਸਐਪ ਤੇ ਵੀ ਜਾਂ ਫੇਸਬੁੱਕ ਤੇ ਵੀ ਇੱਕ ਨੰਬਰ ਆ ਰਿਹਾ ਵਾ ਤੇ ਥੱਲੇ ਮੈਸੇਜ ਆ ਰਿਹਾ ਵਾ ਕਿ ਅਗਰ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਤੇ ਆਈ ਥਿੰਕ 10 ਲੱਖ ਤੋਂ ਵੱਧ ਜੇ ਉਹਦੇ ਤੇ ਕਾਲਸ ਹੋ ਜਾਂਦੀਆਂ ਵਾ ਤਾਂ ਇਹਦਾ ਮਤਲਬ ਇਹ ਆ ਕਿ ਇਲੈਕਸ਼ਨ ਦੁਬਾਰਾ ਹੋਣਗੀਆਂ ਕਾਰਨ ਕੀ ਆ ਉਹ ਕਹਿ ਰਹੇ ਆ ਕਿ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਆ ਸੋ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ
ਜੋ ਵੀ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨਾ ਉਹ ਇੱਕ ਕੁਛ ਵੀ ਨਹੀਂ ਹੈ ਇੱਕ ਡਰਾਮੇ ਤੋਂ ਸੱਦ ਕੇ ਜਿਹੜੇ ਸਟੈਪ ਆ ਜਾਂ ਜਿਹੜੀਆਂ ਕਾਨੂੰਨ ਆ ਜਾਂ ਜਿਹੜਾ ਲਾ ਬਣਿਆ ਉਹ ਲਾ ਨੂੰ ਫੋਲੋ ਕਰਨਾ ਪੈਣਾ ਲਾ ਮੁਤਾਬਕ ਹੀ ਹੋਣਾ ਪੈਣਾ ਜੇ ਤੁਸੀਂ ਇਹ ਵੀ ਮਸ਼ੀਨਾਂ ਦਾ ਦੁਬਾਰੇ ਵੋਟ ਪਵਾਉਣੇ ਆ ਤਾਂ ਤੁਹਾਨੂੰ ਕੋਰਟ ਚ ਜਾਣਾ ਪੈਣਾ ਕੋਰਟ ਚ ਜਾ ਕੇ ਉਹ ਸਾਬਤ ਕਰਨਾ ਪੈਣਾ ਜੇ ਉਹ ਸਾਬਤ ਹੋ ਗਿਆ ਤਾਂ ਕੋਰਟ ਆਰਡਰ ਕਰੂਗੀ ਜੇ ਹੁਣ ਕਹੀਏ ਵੀ ਕੋਰਟ ਬੰਦਿਆਂ ਦੀ ਗਿਣਤੀ ਨਾਲ ਆਰਡਰ ਕਰੂਗੀ ਤਾਂ ਇਹ ਨਹੀਂ ਹੋ ਸਕਦਾ ਹੁਣ ਮੰਨ ਲਓ 10 ਲੱਖ ਬੰਦੇ ਦਾ ਉਹ ਕਹਿ ਰਹੇ ਆ ਵੀ 10 ਲੱਖ ਬੰਦਾ ਯੂਪੀ ਦੀ ਜੇ ਗੱਲ ਹੁੰਦੀ ਹੈ ਵੀ ਕਰੂਗਾ ਬਟਨ ਦੱਬੂਗਾ ਤਾਂ ਦੁਬਾਰੇ ਵੋਟਾਂ ਹੋ ਜਾਣਗੀਆਂ, ਤਾਂ ਇਹ ਤਾਂ ਬਿਲਕੁਲ ਹੀ ਮੂਰਖ ਬਣਾਉਣ ਵਾਲੀ ਗੱਲ ਆ। ਹੁਣ ਯੂਪੀ ਦੀ ਕੁੱਲ ਵੋਟ ਦਾ ਜੇ ਮੰਨ ਲਈਏ ਵੀ ਹਾਰੀ ਹੋਈ ਪਾਰਟੀ ਨੂੰ 10 ਲੱਖ ਵੋਟ ਤੋਂ ਤਾਂ ਕਿਤੇ ਵੱਧ ਹੀ ਪਏ ਆ ਨਾ, ਉਦੋਂ ਘੱਟ ਤਾਂ ਨੀ ਪਏ, ਤੇ ਹਾਰੀ ਹੋਈ ਪਾਰਟੀ ਤਾਂ ਚਾਹੂਗੀ ਵੀ ਵੋਟ ਦੁਬਾਰੇ ਹੋਣ, ਉਹ ਕਿਉਂ ਕਹੋ ਚਾਹੂਗੀ ਵੀ ਨਾ ਹੋਣ, ਤਾਂ ਉਹ ਤਾਂ ਫਿਰ ਸਾਰੇ ਉਹ ਦੱਬ ਦੇਣਗੇ ਤੇ ਫਿਰ ਵੋਟ ਹੋ ਜਾਣਗੇ, ਫਿਰ ਦੂਜੀ ਹਾਰ ਜੂ ਫਿਰ ਉਹ ਫੋਨ ਕਰ ਦੇਣਗੇ ਫਿਰ ਵੋਟ ਹੋ ਜਾਣਗੇ। ਇਹ ਕੋਈ ਪੈਮਾਨੇ ਨੀ ਹੈ, ਇਹ ਵਟਸਐਪ ਫੇਸਬੁੱਕ ਸੋਸ਼ਲ ਮੀਡੀਆ ਤੇ ਬੈਠੇ ਬੁੱਧੀਜੀਵੀਆਂ ਬੰਨਿਓ ਚਲਾਈਆਂ ਹੋਈਆਂ ਹੈ ਗੱਲਾਂ, ਹੋਰ ਇਸ ਤੋਂ ਵੱਧ ਕੇ ਕੁਛ ਨੀ। ਪਾਣੀ ਹੈ ਜਿਹੜਾ ਉਹਨੇ ਪੁਲ ਦੇ ਹੇਠ ਦੀ ਵਗਣਾ ਤੇ ਉੱਥੇ ਚੰਗਾ ਲੱਗਦਾ, ਤੇ ਕਾਨੂੰਨ ਜਿਹੜਾ ਕਾਨੂੰਨ ਦੇ ਮੁਤਾਬਕ ਕੋਈ ਵੀ ਕਿਤੇ ਵੀ ਪ੍ਰਾਵਧਾਨ ਨਹੀਂ ਹੈ ਵੀ ਇੰਨੇ ਕਾ ਕਾਲਾਂ ਕਰੋ ਇੰਨੇ ਸਾਈਨ ਕਰੋ, ਜਿਹੜੀਆਂ ਪਟੀਸ਼ਨਾਂ ਵੀ ਜਿਹੜੇ ਸਾਈਨ ਕਰਦੇ ਜਾਂ ਕਰਾਉਂਦੇ ਆ ਨਾ, ਇਹਦੇ ਚ ਵੀ ਜੇ ਕਿਸੇ ਜਿਵੇਂ ਹੁਣ ਕੋਈ ਮੁਲਕ ਤੇ ਡਿਪੈਂਡ ਕਰਦਾ, ਹੁਣ ਆਸਟ੍ਰੇਲੀਆ ਦੇ ਵਿੱਚ ਆਪਾਂ ਕੋਈ ਪਟੀਸ਼ਨ ਦਾ ਸਾਈਨ ਕੀਤੀ ਤੇ ਉਹਦੇ ਤੇ ਆਪਾਂ ਕੋਸ਼ਿਸ਼ ਕੀਤੀ ਤਾਂ ਉਹਦੇ ਨਾਲ ਸਰਕਾਰਾਂ ਨੂੰ ਥੋੜਾ ਜਿਹਾ ਲੱਗਿਆ ਵੀ ਇੰਨੇ ਕੁ ਬੰਦੇ ਕਹਿੰਦੇ ਆ ਤੇ ਆਪਾਂ ਨੂੰ ਸੁਣ ਲੈਣੀ ਚਾਹੀਦੀ ਆ। ਪਰ ਭਾਰਤ ਦੇ ਵਿੱਚ ਪਟੀਸ਼ਨ ਕੋਈ ਕੰਮ ਨਹੀਂ ਕਰਦੀ ਕਿਉਂਕਿ ਉੱਥੇ ਖਲਕਤ ਇੰਨੀ ਜ਼ਿਆਦਾ ਆ ਤੇ ਉਹਦੀ ਪਰਸੈਂਟੇਜ ਮੁਤਾਬਕ ਪਟੀਸ਼ਨ ਉਨੇ ਬੰਦੇ ਕਰਦੇ ਨਹੀਂ, ਤੇ ਫਿਰ ਭਾਰਤ ਦੇ ਥਾਂ ਤੇ ਪਟੀਸ਼ਨ ਦਾ ਕੀਤਾ ਜਾਂਦਾ ਅਮਰੀਕਾ ਵਾਈਟ ਹਾਊਸ ਨੂੰ ਪਾਈ ਜਾਂਦੀ ਹੈ, ਜਿਹੜੀ ਇੱਕ ਡਰਾਮਾ ਤੇ ਸਿਰਫ ਆਪਦਾ ਕੱਦ ਉੱਚਾ ਕਰਨ ਲਿਖਣੀ ਵੀ ਮੈਂ ਵਾਈਟ ਹਾਊਸ ਦੇ ਕੱਦ ਦਾ ਹੋ ਗਿਆ। ਤੇ ਜੇ ਇੱਕ ਸਾਡੇ ਲੋਕਾਂ ਦੀ ਬੜੀ ਇਹ ਵੱਡੀ ਪ੍ਰੋਬਲਮ ਆ ਜਿਹੜਾ ਅਸੀਂ ਇੱਕ ਔਰਾ ਬਣਾਉਂਦੇ ਆ ਕਿਸੇ ਵੀ ਰੂਪ ਚ, ਬਹੁਤ ਵੱਡਾ ਇੱਕ ਔਰਾ ਬਣਾ ਲੈਂਦੇ ਆ ਕਿਸੇ ਚੀਜ਼ ਦਾ ਬਿਨਾਂ ਸੋਚੇ ਬਿਨਾਂ ਸਮਝੇ ਆਪਦੇ ਮੁਤਾਬਕ ਹੀ। ਜੇ ਕੋਈ ਬੰਦਾ ਵਧੀਆ ਗੱਲ ਕਰਦਾ ਕੋਈ ਉਹਦਾ ਥੋੜੀ ਜਿਹੀ 4 ਲਾਈਕ ਸ਼ੇਅਰ ਵੱਧ ਆਉਂਦੇ ਆ ਤੇ ਉਹਦੇ ਮਾਮਲੇ ਚ ਬਣਾ ਲੈਂਦੇ ਆ ਵੀ ਉਹ ਤਾਂ ਬਹੁਤ ਵੱਡਾ ਬੰਦਾ, ਉਹ ਤਾਂ ਪਤਾ ਨੀ ਕਿਵੇਂ ਕਿਵੇਂ ਜਿਉਂਦਾ ਹੋਊਗਾ, ਪਤਾ ਨੀ ਕੀ ਗੱਲ ਹੋਊਗੀ। ਉਹ ਔਰੇ ਆ ਜਿਹੜੇ ਉਹ ਕਿਤੇ ਨਾ ਕਿਤੇ ਆੜੇ ਆਉਂਦੇ ਆ। ਹੁਣ ਤੁਸੀਂ ਆਪਾਂ ਰੇਡੀਓ ਦਾ ਪ੍ਰੋਗਰਾਮ ਕਰ ਰਹੇ ਹਾਂ, ਸਰਬਜੀਤ ਪਟਿਆਲੇ ਤੋਂ ਬੈਠਾ, ਤੁਸੀਂ ਬ੍ਰਿਸਬਨ ਤੋਂ ਆ, ਮੈਂ ਐਡਲੇਡ ਤੋਂ ਬੈਠਾ, ਤੇ ਜੇ ਤਾਂ ਹੁਣ ਇਹਨੂੰ ਇਹ ਔਰਾ ਇਹਦੀ ਇਹ ਵੀ ਸੋਚ ਹੋ ਸਕਦੀ ਹੈ ਵੀ ਆਧੁਨਿਕ ਦੌਰ ਦੇ ਉੱਤੇ 3 ਜਾਣੇ ਫੋਨ ਲਾ ਕੇ ਗੱਲ ਕਰੀ ਜਾਂਦੇ, ਆਪਾਂ ਉਹਦੀਆਂ ਰਜਾਈਆਂ 'ਚ ਬੈਠੇ ਤੇ ਰੇਡੀਓ ਚੱਲੀ ਜਾਂਦਾ। ਤੇ ਦੂਜੇ ਪਾਸੇ ਇਹ ਵੀ ਬਣਾਇਆ ਜਾ ਸਕਦਾ ਵੀ ਤੁਸੀਂ ਵੱਡੇ ਵੱਡੇ ਸੁਪਨੇ ਲੈ ਸਕਦੇ ਹੋ, ਬਿਲਡਿੰਗਾਂ ਦੇ ਸੁਪਨੇ ਵੀ ਇੱਕ ਬਿਲਡਿੰਗ 'ਚ ਬੈਠੇ ਹੋਣੇ ਆ, ਮੂਹਰੇ ਮਾਇਆ ਕੰਨੇ ਪੈਨਲ ਲੱਗੇ ਹੋਣੇ ਆ, ਉੱਤੇ ਹੈੱਡਫੋਨ ਲੱਗੇ ਹੋਣੇ ਆ, ਤੇ ਮਿੰਟੂ ਬਰਾੜ ਹੁਣ ਤੜਕੇ ਤੜਕੇ ਤੇ ਰੇਡੀਓ ਤੇ ਆਪਾਂ, ਉਹ ਉਹ ਇੱਕ ਔਰੇ ਆ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਸਾਨੂੰ ਇਹ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ ਅੱਜ ਦੇ ਯੁੱਗ ਦੇ ਵਿੱਚ। ਪਟੀਸ਼ਨ ਪਾਉਣ ਵਾਲਾ ਬੰਦਾ ਜਿੰਨਿਆਂ ਨੇ ਹੁਣ ਤੱਕ ਪਟੀਸ਼ਨਾਂ ਪਾਈਆਂ, ਮੈਂ ਜਾਣਦਾ ਸਭ ਨੂੰ, ਕੋਈ ਰੈਫਰੈਂਡਮ ਦੀ ਪਾਈ ਜਾਂਦਾ, ਕੋਈ 2020 ਰੈਫਰੈਂਡਮ ਦੀ ਪਾਈ ਜਾਂਦਾ, ਕੋਈ ਜਸਟਿਸ ਦੀਆਂ ਗੱਲਾਂ ਕਰੀ ਜਾਂਦਾ, ਉਹ ਰਜਾਈਆਂ 'ਚ ਬਹਿ ਕੇ ਕਰ ਰਹੇ ਆ, ਰਜਾਈਆਂ 'ਚ। ਤੁਸੀਂ ਨਹੀਂ ਯਕੀਨ ਆਉਂਦਾ ਨਾ, ਤੁਸੀਂ ਜਿਹੜੇ ਵੀ ਇੱਥੇ, ਮੈਂ ਉਦੋਂ ਦੇਖਿਆ ਜਦੋਂ ਇੱਥੇ ਇੱਕ ਬੀਬੀ ਆਈ ਸੀ, ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਭੜਕਾ ਰਹੀ ਸੀ ਸਿੱਖਿਜ਼ਮ ਬਾਰੇ, ਐਂ ਕਰੋ ਬੋ ਕਰੋ, ਪਰ ਜਦੋਂ ਮੈਂ ਉਹਨੂੰ ਪੁੱਛਿਆ ਵੀ ਸਿੱਖਿਜ਼ਮ ਦਾ ਪਹਿਲਾ ਹੀ ਫਲਸਫਾ ਜਾਂ ਕੋਈ ਤੁਸੀਂ ਕਿਹੜਾ ਉਹ ਕੀਤਾ ਹੁਣ ਤੱਕ ਫੋਲੋ, ਵੀ ਅਸੀਂ ਵੀ ਦੇਖ ਲਈਏ, ਚਲੋ ਮੈਂ ਤਾਂ ਜਿਵੇਂ ਹੁਣ ਕੇਸ ਕਤਲ ਕਰਦਾ ਤੇ ਤੁਹਾਡੇ ਬਾਰੇ ਕੀ ਵਿਚਾਰ ਆ, ਤੇ ਜੋ ਮੈਨੂੰ ਸਾਹਮਣੇ ਦਿਖੀ ਰਹੇ ਸੀ ਉਹਦਾ ਤਾਂ ਸਾਰਾ ਜਿਹੜਾ ਚਿਹਰਾ ਮੋਹਰਾ, ਤਾਂ ਕੋਈ ਜਵਾਬ ਨਹੀਂ ਸੀਗਾ, ਫਿਰ ਮੈਂ ਤਾਂ ਬੜੇ ਗੱਲ ਨੂੰ ਤੂਲ ਨਹੀਂ ਦਿੱਤਾ, ਪਾਸੇ ਹੋ ਗਿਆ। ਪਰ ਜਦੋਂ ਉਹਨਾਂ ਦਾ ਤੁਸੀਂ ਐਡਰੈਸ ਦੇਖਦੇ ਹੋ, ਅੱਜ ਕੱਲ੍ਹ ਗੂਗਲ ਕਰਕੇ ਦੇਖੋ ਐਡਰੈਸ ਦੇਖੋ, ਘਰਾਂ 'ਚ ਬੈਠੇ ਆ, ਉਹ ਇੱਕ ਗਲੀ 'ਚ ਕਿਸੇ ਘਰ 'ਚ ਮਕਾਨ 'ਚੋਂ ਐਡਰੈਸ ਆ ਜੇ ਜਿੱਥੋਂ ਉਹ ਪਟੀਸ਼ਨ ਪਾਈ ਗਈ ਆ। ਸੋ ਮੀਨਸ ਅਸੀਂ ਇੱਕ ਬਹੁਤ ਵੱਡਾ ਉਹ ਬਣਾ ਲੈਂਦੇ ਹਾਂ ਵੀ ਪਤਾ ਨਹੀਂ ਇੱਕ ਕੋਈ ਬਹੁਤ ਵੱਡੀ ਸੰਸਥਾ, ਉਸ ਸੰਸਥਾ ਦੇ ਵਿੱਚ ਪਤਾ ਨਹੀਂ ਕਿੰਨੇ ਮੁਲਾਜ਼ਮ ਹੋਣਗੇ, ਉਹ ਕਿਵੇਂ ਕਰ ਰਹੇ ਆ। ਉਹ ਯਾਰ ਅੱਜ ਦੇ ਆਧੁਨਿਕ ਦੇ ਯੁੱਗ ਦੇ ਵਿੱਚ ਤੁਹਾਡੇ ਬਟਨ ਨੱਪਣ ਨਾਲ ਤੁਹਾਡੇ ਕੋਲ ਇੱਕ ਨਿੱਕੇ ਜਿਹੇ ਡਿਵਾਈਸ ਦੇ ਜ਼ਰੀਏ ਤੁਸੀਂ ਸੰਸਥਾ ਸਭ ਕੁਛ ਹੋ। ਸੋ ਐਵੇਂ ਆਪਦੇ ਕੋਲੋਂ ਹੀ ਔਰੇ ਬਣਾ ਲੈਂਦੇ ਹਾਂ ਅਸੀਂ ਕਈ ਗੱਲਾਂ ਦੇ, ਇਹੀ ਵੋਟਾਂ ਦੇ ਮਾਮਲੇ ਦੇ ਵਿੱਚ ਕੋਈ 10 ਲੱਖ ਵੋਟਾਂ ਦੇ ਬਟਨ ਨੱਪੇ ਨਾਲ ਦੁਬਾਰੇ ਨਹੀਂ ਪੈਂਦੀਆਂ, ਦੁਬਾਰੇ ਵੋਟਾਂ ਤਾਂ ਪੈਣਗੀਆਂ ਜੇ ਕੋਈ ਵੱਡੀ ਗੱਲ ਸਾਹਮਣੇ ਆਊਗੀ, ਕੋਰਟ ਉਹਨੂੰ ਦਖਲ ਕਰੂਗਾ ਤੇ ਕੋਰਟ ਤੋਂ ਬਾਅਦ ਇਹ ਨਤੀਜੇ ਨਿਕਲਣਗੇ
ਜੀ। ਸਲੋ ਜੀ, ਵੋਟਾਂ ਤੋਂ ਅੱਗੇ ਫਿਰ ਹੁਣ ਗੱਲ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਆ ਤੇ ਬੜੇ ਹੀ ਸਾਦੇ ਜੇ ਢੰਗ ਨਾਲ ਉਹਨਾਂ ਦੀ ਤਾਜ਼ਪੋਸ਼ੀ ਹੋਈ ਆ, ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ, ਇਸਦੀ ਹੋਰ ਕੀ ਅਪਡੇਟ ਆ?
ਦੇਖੋ ਜੀ, ਸਾਡੇ ਮੰਡਲ ਸਰੋਤੇ ਨਾ ਇਹ ਕੁਐਸਚਨ ਪੁੱਛ ਰਹੇ ਆ, ਸਾਰਾ ਕੁਛ ਇਸ ਬਾਰੇ ਇੰਟਰਸਟਿਡ ਆ ਜੀ, ਤੇ ਕੋਈ ਨੀ, ਅੰਮ੍ਰਿਤ ਜੀ ਵੱਲੋਂ ਮੈਸੇਜ ਆਇਆ ਮੈਨੂੰ ਲੱਗਦਾ, ਤੇ ਇਹ ਵੀ ਆਪਾਂ ਉਹਨਾਂ ਦਾ ਵੀ ਇਹ ਸਵਾਲ ਆ। ਵੈਸੇ ਸਾਡੀ ਅੱਜ ਮੇਨ ਨਿਊਜ਼ ਵੀ ਇਹੀ ਸੀ ਬਾਬੂ ਜੀ, ਜਿਹੜੇ ਸਾਡੇ ਸਰੋਤੇ ਸਵਾਲ ਕਰ ਰਹੇ ਆ ਤੇ ਇਸੇ ਤੇ ਆਪਣੀ ਚਰਚਾ ਕਰਨੀ ਬਣਦੀ ਆ। ਸੋ ਬਿਲਕੁਲ ਜੀ, ਸਾਦਗੀ ਭਰੇ ਉਸ ਮਾਹੌਲ ਚ ਹੋਇਆ, ਖਰਚਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਇੱਥੋਂ ਤੱਕ ਕਿ ਇੰਨਾ ਕੀ ਖਰਚਾ ਬਚਾ ਲਿਆ ਵੀ ਜਿੰਨੇ ਮਹਿਮਾਨ ਆਏ ਸੀ ਉਨੀਆਂ ਕੁਰਸੀਆਂ ਵੀ ਨੀ ਡਾਹੀਆਂ ਗਈਆਂ, ਤੇ ਵਿਚਾਰੇ ਆਪ ਵਾਲਿਆਂ ਨਾਲ ਪਹਿਲੀ ਵਾਰ ਹੋਈ ਵੀ ਉਹ ਕੁਰਸੀ ਪਿੱਛੇ ਪਿਛਲੇ 3 ਸਾਲ ਦੇ ਉਹਨਾਂ ਦੀ ਲੜਾਈ ਚੱਲ ਰਹੀ ਸੀ, ਤੇ ਮੈਨੂੰ ਬੜੀ ਉਸ ਟਾਈਮ ਇੱਕ ਮਾਹੌਲ ਇਹ ਦੇਖਣ ਨੂੰ ਮਿਲਿਆ ਵੀ ਜਿਹੜੀ ਕੁਰਸੀ ਪਿੱਛੇ ਲੜਾਈ ਚੱਲਦੀ ਰਹੀ ਉਹ ਵੀ ਨੀ ਮਿਲੀ ਅੱਧਿਆਂ ਨੂੰ, ਉਹ ਵੀ ਵਿਚਾਰੇ ਨੇ ਖੜ ਕੇ ਕੱਲ੍ਹ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਿਰਕਤ ਕਰਨੀ ਪਈ ਆ, ਪਰ ਚਲੋ ਇਹ ਤਾਂ ਇੱਕ ਇੰਸੀਡੈਂਸ ਆ, ਇਹਨੂੰ ਕਿਵੇਂ ਵੀ ਬਣਾਇਆ ਜਾ ਸਕਦਾ, ਕਿਸੇ ਪਾਸੇ ਇਹਨੂੰ ਮਾੜੇ ਪਾਸੋਂ ਵੀ ਦੇਖਿਆ ਸਕਦਾ, ਚੰਗੇ ਪਾਸੋਂ ਵੀ ਦੇਖਿਆ ਜਾ ਸਕਦਾ, ਪਰ ਆਪ ਵਾਲਿਆਂ ਦਾ ਗਿਲਾ ਜਾਇਜ਼ ਸੀ ਵੀ ਕਿਉਂਕਿ ਪਹਿਲੀ ਵਾਰ ਗਏ ਸੀ, ਐਕਸਾਈਟਮੈਂਟ ਸੀ ਤੇ ਉਹਨਾਂ ਨੂੰ ਥੋੜੀ ਜਿਹੀ ਤਾਂ ਕੇਅਰ ਕਰਨੀ ਬਣਦੀ ਸੀ ਕੱਦ ਕੱਠ ਮੁਤਾਬਕ। ਇੱਕ ਸੈਕਸ਼ਨ ਬਣਦੇ ਹੁੰਦੇ ਨਾਰਮਲ, ਮੈਨੂੰ ਕਈ ਸਹੁੰ ਚੁੱਕ ਸਮਾਗਮਾਂ ਜਾਣ ਦਾ ਮੌਕਾ ਮਿਲਿਆ, ਪਰ ਉਹਦੇ ਵਿੱਚ ਨਾਰਮਲ ਇਹ ਹੁੰਦਾ ਵੀ ਸੈਕਸ਼ਨ ਬਣਦੇ ਹੁੰਦੇ ਆ, ਵੀ ਇੱਕ ਗਵਰਨਮੈਂਟ ਜਿਹੜਾ ਪਾਰਟੀ ਦਾ ਸੈਕਸ਼ਨ ਹੁੰਦਾ, ਇੱਕ ਵਿਰੋਧੀ ਧਿਰ ਦਾ ਹੁੰਦਾ, ਕਿਉਂਕਿ ਜਿਹੜੀ ਚੀਜ਼ ਲਿਮਿਟ ਚ ਆ, ਜਿਹੜੀ ਗਿਣਤੀ ਚ ਆ, ਉਹਦਾ ਅਰੇਂਜ ਪਹਿਲਾਂ ਕੀਤਾ ਜਾ ਸਕਦਾ, ਇਹਦੇ ਲਈ ਕੋਈ ਬਹਾਨਾ ਨਹੀਂ ਹੈਗਾ। ਹੁਣ ਮੰਨ ਲੈਂਦੇ ਹਾਂ ਵੀ ਗੈਸਟਾਂ ਦਾ ਜਿਹੜਾ ਸਾਨੂੰ ਨਹੀਂ ਪਤਾ ਵੀ ਕਿੰਨੇ ਗੈਸਟ ਸਹੁੰ ਚੁੱਕ ਸਮਾਗਮ ਚ ਆ ਰਹੇ ਆ, ਵੈਸੇ ਤਾਂ ਇਹਨਾਂ ਸਮਾਗਮਾਂ ਦੇ ਵਿੱਚ ਨਾ ਦੋ ਕਿਸਮ ਦੇ ਹੁੰਦੇ ਆ, ਜਦੋਂ ਤਾਂ ਰਾਜ ਭਵਨ ਚ ਹੁੰਦਾ ਉਦੋਂ ਤਾਂ ਜਿਨ੍ਹਾਂ ਨੂੰ ਅਫੀਸ਼ੀਅਲ ਲੈਟਰ ਗਏ ਰਾਜ ਭਵਨ ਚ ਉਹੀ ਜਾ ਸਕਦਾ ਹੁੰਦਾ, ਜੇ ਉਹ ਕਿਤੇ ਖੁੱਲੇ ਪਾਰਕਾਂ ਚ ਕਈ ਥਾਂ ਤੇ ਬਹੁਤ ਵਾਰੀ ਇਹੋ ਜਿਹੇ ਥਾਂ ਤੇ ਰੱਖੇ ਗਏ ਆ, ਖੁੱਲੇ ਮਾਹੌਲ ਦੇ ਵਿੱਚ ਰੱਖੇ ਗਏ ਆ, ਤਾਂ ਉੱਥੇ ਹੁੰਦਾ ਵੀ ਪਤਾ ਨਹੀਂ ਹੁੰਦਾ ਵੀ ਕਿੰਨੀ ਜਨਤਾ ਆ ਜੇ, ਪਰ ਫੇਰ ਵੀ ਇੱਕ ਚੀਜ਼ ਜ਼ਰੂਰ ਗਿਣੀ ਹੁੰਦੀ ਆ ਵੀ ਜਿਹੜੇ ਅਫੀਸ਼ੀਅਲ ਪੱਤਰ ਗਏ ਆ ਜਿਨ੍ਹਾਂ ਨੂੰ, ਜਾਂ ਜਿਹੜੇ ਅਫੀਸ਼ੀਅਲ ਲੋਕ ਆ ਉਹਨਾਂ ਦਾ ਤਾਂ ਪਤਾ ਹੁੰਦਾ ਨਾ ਸਾਨੂੰ, ਉਨੀਆਂ ਸੀਟਾਂ ਤਾਂ ਲਾਈਆਂ ਜਾਂਦੀਆਂ। ਹੁਣ ਜੋ ਭਾਵੀ ਪੰਜਾਬ ਦੇ 117 MLA ਆ, ਤਾਂ ਉਹ ਚ ਸੈਕਸ਼ਨ ਬਣਦੇ ਹੁੰਦੇ ਆ, ਇੱਕ ਸੈਕਸ਼ਨ ਦੇ ਵਿੱਚ 117 ਸੀਟਾਂ ਤਾਂ ਲੱਗਣੀਆਂ ਸੀ ਨਾ, ਤਾਂ ਸਾਰੇ MLA ਦੀਆਂ ਬਾਈ ਨੇਮ ਸੀਟਾਂ ਤਾਂ ਪਈਆਂ ਹੋਣੀਆਂ ਚਾਹੀਦੀਆਂ ਸੀ ਉੱਥੇ, ਪਰ ਉਹ ਮਿਸਮੈਨੇਜਮੈਂਟ ਦਾ ਇਹ ਹਾਲ ਸੀ ਵੀ ਉਹ ਕੁਛ ਨੀ ਕੀਤਾ ਗਿਆ, ਸਿਰਫ ਜਿਹੜੇ ਦਿੱਲੀਓ ਆਏ ਜਾਂ ਵੱਡੇ ਮੁੱਖ ਮੰਤਰੀ ਹੋਰ ਸੂਬਿਆਂ ਤੋਂ ਆਏ ਮੰਤਰੀ ਮੁੱਖ ਮੰਤਰੀ ਉਹਨਾਂ ਨੂੰ ਜਿਹੜਾ ਸਾਂਭ ਸੰਭਾਲ ਕੀਤੀ ਗਈ, ਤੇ ਬਾਕੀ ਜਿਹੜੇ ਚੁਣੇ ਹੋਏ MLA ਆਏ। ਹੁਣ ਜੇ ਇੱਕ MLA ਚੁਣ ਕੇ ਗਿਆ, ਉਹ ਇੱਕ MLA ਨਾਲ ਕਿਹਾ ਜਾਵੇ ਉਹ ਇੱਕ ਕੌਂਸਟੀਟਿਊਸੀ ਦੇ ਸਾਰੇ ਲੋਕਾਂ ਦਾ ਨੁਮਾਇੰਦਾ, ਸੋ ਉਹਦਾ ਰਿਕਾਰਡ ਤਾਂ ਕਰਨਾ ਬਣਦਾ ਸੀ, ਉਹਨੂੰ ਜਗ੍ਹਾ ਦੇਣੀ ਬਣਦੀ ਸੀ, ਪਰ ਇਹਨੂੰ ਇੱਕ ਅੱਡ ਪਾਸੇ ਛੱਡ ਦਈਏ ਜੀ, ਇੱਕ ਇੰਨਾ ਕੁ ਤੜਕਾ ਨਾ ਲੱਗਦਾ ਤਾਂ ਫਿਰ ਖਬਰਾਂ ਵੀ ਨਹੀਂ ਬਣਨੀਆਂ ਸੀ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਅਖਬਾਰਾਂ ਦੀਆਂ ਸੁਰਖੀਆਂ ਵੀ ਦੱਸਦੀਆਂ, ਕੱਲ ਦੀਆਂ ਵੀ ਗੱਲਾਂ ਹੁੰਦੀਆਂ, ਉਹਦੇ ਚ ਤਿੰਨ ਚਾਰ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਵੀ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਦਿਨ ਹੀ ਆਪਦੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਹਾਈ ਕਮਾਂਡ ਨੂੰ ਵੀ, ਤੇ ਆਪਦੇ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਤਰੀਕਾ ਰਿਹਾ ਸ਼ੁਰੂ ਤੋਂ ਹੀ ਖੂੰਡਾ ਫੜਕੇ ਵਾਲਾ, ਜੇ ਤਾਂ ਕਰਕੇ ਅੱਜ ਕੱਲ੍ਹ ਖੂੰਡੇ ਵਾਲੇ ਬਾਬੇ ਦੇ ਨਾਂ ਨਾਲ ਵੀ ਮਸ਼ਹੂਰ ਆ ਕੈਪਟਨ, ਤੇ ਉਹਨਾਂ ਨੇ ਜਿਹੜੀ ਕੱਲ ਹੀ ਆਪਦੀ ਜਿਹੜੀ ਝਲਕ ਦਿਖਾਈ ਆ, ਉਹਨਾਂ ਨੇ ਜਿਹੜੀ ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਵੀ ਨਵਜੋਤ ਸਿੱਧੂ ਸਮਝੌਤੇ ਤਹਿਤ ਟੀਮ ਚ ਆਏ ਸੀ ਵੀ ਮੈਂ ਭਾਈ ਡਿਪਟੀ CM ਬਣੂੰਗਾ, ਭਾਵੇਂ ਉਹਨਾਂ ਨੇ ਆਪਦੇ ਮੂੰਹੋਂ ਕਦੇ ਨੀ ਕਹੀ, ਪਰ ਇਹ ਇੱਕ ਗੱਲ ਚੱਲ ਰਹੀ ਸੀਗੀ ਅੰਦਰ ਖਾਤੇ। ਤਾਂ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਦੂਜਾ ਦਰਜਾ ਸੀਗਾ ਦਿੱਤਾ ਹੋਇਆ ਨਵਜੋਤ ਸਿੱਧੂ ਨੂੰ, ਉਹਨਾਂ ਨੂੰ ਪੁਸ਼ ਕਰਕੇ ਤੀਜੇ ਦਰਜੇ ਦੇ ਉੱਤੇ ਭੇਜ ਦਿੱਤਾ ਸੀਨੀਓਰਿਟੀ ਦੇ ਬੇਸ ਤੇ, ਤੇ ਬ੍ਰਹਮ ਮਹਿੰਦਰਾ ਜਿਹੜੇ ਕਿ ਉਹਨਾਂ ਦੇ ਆਪਦੇ ਜ਼ਿਲ੍ਹੇ ਤੋਂ ਆ, ਆਪਦੇ ਨੇੜੇ ਤੋਂ ਆ, ਤੇ ਦੂਜਾ ਥੋੜਾ ਜਿਹਾ ਆ ਵੀ ਉਹ ਹਿੰਦੂ ਤਬਕੇ ਨੂੰ ਵੀ ਜਿਹੜੇ ਰੀਪ੍ਰੈਜੈਂਟ ਕਰਦੇ ਆ, ਉਸ ਲਈ ਉਹਨਾਂ ਨੇ ਬੈਲੈਂਸ ਬਣਾਉਣ ਲਈ ਉਹਨਾਂ ਨੂੰ ਆਪ ਤੋਂ ਬਾਅਦ ਜਿਹੜਾ ਦੂਜੇ ਨੰਬਰ ਦੇ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਰੱਖਿਆ। ਸੋ ਉੱਥੋਂ ਪਤਾ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਕੀ ਜਿਹੜਾ ਮਾਹੌਲ ਸ਼ੁਰੂ ਤੋਂ ਹੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਵਨ ਮੈਨ ਬ੍ਰਿਗੇਡ ਬਣਾ ਕੇ ਹੀ ਕੰਮ ਹੋਊਗਾ ਇੱਥੇ, ਤੇ ਉਸ ਢੰਗ ਨਾਲ ਹੀ ਮੈਂ ਕਰਨਾ ਚਾਹੁੰਦਾ। ਸੋ ਉਹਦੇ ਵਿੱਚ ਜਿਹੜੀ ਕੱਲ ਮੰਤਰੀਆਂ ਨੇ ਸਹੁੰ ਚੁੱਕੀ ਆ ਜੀ, ਉਹਨਾਂ ਚੋਂ ਬ੍ਰਹਮ ਮਹਿੰਦਰਾ ਜਿਹੜੇ ਆ, ਪਹਿਲੀ ਗੱਲ ਤਾਂ ਇਹ ਦੱਸ ਦਈਏ ਵੀ ਸਾਰੇ ਮੰਤਰੀ 50 ਤੋਂ ਉੱਤੇ ਉਮਰ ਦੇ ਆ, ਤੇ ਉਹਨਾਂ ਚ ਸਭ ਤੋਂ ਵੱਡੇ ਕੈਪਟਨ ਅਮਰਿੰਦਰ ਸਿੰਘ ਜਿਹੜੇ 74 ਦੇ ਆ, ਤੇ ਉਸ ਤੋਂ ਬਾਅਦ ਤਕਰੀਬਨ ਬ੍ਰਹਮ ਮਹਿੰਦਰਾ 70 ਦੇ, ਤੇ ਬਾਕੀ ਤਕਰੀਬਨ 50-55 ਦੀ ਏਜ ਦੇ ਵਿੱਚ ਆ। ਸਭ ਤੋਂ ਛੋਟੇ ਰਜੀਆ ਸੁਲਤਾਨਾ ਜਿਹੜੇ ਕਿ 50 ਦੇ ਇਸ ਟਾਈਮ ਨੇ। ਸੋ ਸਾਰੇ ਮੰਤਰੀਆਂ ਨੇ ਸਹੁੰ ਚੁੱਕੀ ਜੀ, ਕੱਲ ਬੜਾ ਚਾਅ ਦੇਖਣ ਨੂੰ ਮਿਲਿਆ, ਚਾਅ ਚ ਗਲਤੀਆਂ ਅਕਸਰ ਹੀ ਹੁੰਦੀਆਂ, ਬ੍ਰਹਮ ਮਹਿੰਦਰਾ ਬੋਲਦੇ ਬੋਲਦੇ ਭੁੱਲ ਗਏ ਸੀ, ਸਿੱਧੂ ਸਾਹਿਬ ਆਮ ਨਾਰਮਲ ਰੁਟੀਨ ਹੁੰਦੀ ਆ ਵੀ ਰਾਜਪਾਲ ਜੋ ਸਹੁੰ ਚੁਕਾਉਂਦਾ ਤਾਂ ਪਹਿਲਾਂ ਰਾਜਪਾਲ ਨਾਲ ਹੱਥ ਮਿਲਾਉਣਾ ਹੁੰਦਾ ਬਾਅਦ ਚ ਸਹੁੰ ਤੋਂ ਬਾਅਦ, ਤੇ ਪਰ ਸਿੱਧੂ ਸਾਹਿਬ ਭੁੱਲ ਗਏ ਸੀ ਤੇ ਹੱਥ ਮਿਲਾਉਣਾ, ਤੇ ਰਾਜਪਾਲ ਨੂੰ ਕਹਿਣਾ ਪਿਆ ਵੀ ਪਹਿਲਾਂ ਬਾਅਦ ਚ ਸਤਿ ਸ੍ਰੀ ਅਕਾਲ ਬੁਲਾ ਲਓ, ਦੂਜਿਆਂ ਨੂੰ ਪਹਿਲਾਂ ਮੇਰੇ ਨਾਲ ਹੱਥ ਮਿਲਾ ਕੇ ਕੰਮ ਨਿਬੇੜੋ। ਸੋ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੋਈਆਂ, ਤੇ ਤਕਰੀਬਨ ਸਾਰਿਆਂ ਨੇ ਪੰਜਾਬੀ ਚ ਇੱਕ ਨੂੰ ਛੱਡ ਕੇ ਸਾਰਿਆਂ ਨੇ ਪੰਜਾਬੀ ਚ ਸਹੁੰ ਚੱਕੀ ਆ, ਤੇ ਤਕਰੀਬਨ ਜਿਹੜੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਗਏ ਆ, ਵੱਖੋ ਵੱਖਰੇ ਮਹਿਕਮੇ ਸਾਰਿਆਂ ਨੂੰ ਦੇ ਦਿੱਤੇ ਗਏ ਆ, ਪਰ ਹਜੇ ਤੱਕ ਜਿਹੜੇ ਗ੍ਰਹਿ ਮੰਤਰੀ ਜਾਂ ਕਿ ਉਹਨਾਂ ਵੀ ਇੱਕ ਵੱਡਾ ਰੁਤਬਾ ਹੁੰਦਾ, ਮੈਨੂੰ ਲੱਗਦਾ ਉਹ ਕਿਸੇ ਨੂੰ ਨਹੀਂ ਦਿੱਤਾ ਗਿਆ, ਉਹ ਕੈਪਟਨ ਨੇ ਆਪਣੇ ਕੋਲੇ ਹਜੇ ਰੱਖੇ ਆ। ਭਾਵੇਂ ਨਵਜੋਤ ਸਿੱਧੂ ਨੇ ਇਹ ਵੀ ਇੱਕ ਹਿੰਟ ਦਿੱਤਾ ਸੀ ਵੀ ਉਹ ਸਰਕਾਰ ਚ ਚਾਹੇ ਰੁਤਬਾ ਦੂਜੇ ਨੰਬਰ ਦਾ ਪਾਉਂਦੇ ਆ, ਪਰ ਉਹ ਕੋਈ ਅਹਿਮ ਮਹਿਕਮਾ ਨਹੀਂ ਲੈਣਾ ਚਾਹੁੰਦੇ ਜਿਹਦੇ ਨਾਲ ਕਿ ਉਹ ਬੱਜ ਜਾਣ, ਕਿਉਂਕਿ ਉਹ ਆਪਦਾ ਦੂਜੇ ਪਾਸੇ ਜਿਹੜਾ ਉਹਨਾਂ ਦਾ ਮੀਟਰ ਕਮਾਈ ਵਾਲਾ ਵੀ ਨਹੀਂ ਰੋਕਣਾ ਚਾਹੁੰਦੇ। ਸੋ ਉਹਨਾਂ ਨੂੰ ਪਤਾ ਵੀ ਜਿਹੜੇ ਉਹਨਾਂ ਦੀ ਗੈਰ ਹਾਜ਼ਰੀ ਚ ਜਿਹੜਾ ਕੰਮ ਆ ਜ਼ਿਆਦਾ ਉਹਨਾਂ ਦੀ ਧਰਮ ਪਤਨੀ ਹੀ ਪੰਜਾਬ ਚ ਕਰੂਗੀ, ਪਰ ਉਹਨਾਂ ਨੂੰ ਜਿਹੜਾ ਜੇ ਮਹਿਕਮਾ ਉਹ ਹੁਣ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਹੁੰਦਾ ਜਿਹਦਾ ਕੋਈ ਬਾਹਲਾ ਕੰਮ ਨਹੀਂ ਹੁੰਦਾ, ਤੇ ਉਹਨੇ ਸਥਾਨਕ ਲੋਕਲ ਸਰਕਾਰਾਂ ਬਾਰੇ ਜਿਹੜੇ ਕੰਮ ਹੁੰਦੇ ਆ ਉਹਨਾਂ ਨੂੰ ਦੇਖਣਾ ਹੁੰਦਾ, ਸੋ ਉਹ ਮਹਿਕਮਾ ਉਹਨਾਂ ਨੂੰ ਦਿੱਤਾ ਗਿਆ। ਪਰ ਦੇਖਦੇ ਆ ਹੁਣ ਕੀ ਕਰਦੇ ਆ, ਤੇ ਮਨਪ੍ਰੀਤ ਬਾਦਲ ਦਾ ਤਾਂ ਜਿਹੜਾ ਪਤਾ ਹੀ ਸੀ ਜੀ ਵਿੱਤ ਮੰਤਰੀ ਬਣਨਾ, ਉਹਨਾਂ ਨੂੰ ਵਿੱਤ ਮੰਤਰੀ ਦਾ ਮਹਿਕਮਾ ਦਿੱਤਾ ਗਿਆ। ਬਾਕੀ ਪੜ੍ਹਾਈ ਲਿਖਾਈ ਦੇ ਮਾਮਲੇ ਚ ਵੀ ਗੱਲ ਆਈ ਆ, ਤਾਂ ਤਕਰੀਬਨ 3 ਕੁ ਮੰਤਰੀ ਆ ਜਿਹੜੇ 10ਵੀਂ ਪਾਸ ਆ, ਬਾਕੀ ਇਹ ਚੋ 3 LLB ਆ ਤੇ ਬਾਕੀ ਚੰਗੇ ਜਿਹੜੇ ਪੜ੍ਹੇ ਲਿਖੇ ਹੈਗੇ ਆ ਜੀ ਟੋਟਲ ਸਾਰਿਆਂ ਦਾ ਦੇਖਿਆ ਜਾਵੇ ਤਾਂ। ਇਹਨਾਂ ਚ ਜੇ ਮੰਤਰੀ ਪਦ ਦੇ ਤਜਰਬੇ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਬ੍ਰਹਮਿੰਦਰਾ ਮਨਪ੍ਰੀਤ ਕੋਲੇ ਹੀ ਮੰਤਰੀ ਪਦ ਦਾ ਤਜਰਬਾ ਤੇ ਜਾਂ ਕੈਪਟਨ ਕੋਲੇ ਤਾਂ ਚਲੋ ਹੋਣਾ ਹੀ ਸੀ। ਦੂਜਿਆਂ ਕੋਲੇ ਜਿਹੜੀਆਂ ਤ੍ਰਿਪਤ ਬਾਜਵਾ ਕੋਲੇ ਵੀ ਹੈ, ਉਹਨਾਂ ਨੂੰ ਵੀ ਰਾਜ ਮੰਤਰੀ ਦਾ ਅਹੁਦਾ ਉਹਨਾਂ ਕੋਲੇ ਰਿਹਾ ਕਾਫੀ ਚਿਰ। ਪਰ ਜੇ ਗੱਲ ਕਰੀਏ ਰਾਣਾ ਗੁਰਜੀਤ ਹੋਰਾਂ ਦੀ, ਉਹ ਉਹਨਾਂ ਕੋਲੇ ਨਹੀਂ ਹੈ, ਚੰਨੀ ਵੀ ਨਹੀਂ ਉਹਨਾਂ ਕੋਲੇ ਵੀ ਨਹੀਂ ਹੈ, ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਹਜੇ ਤਜਰਬੇ ਦੇ ਥਰੂ ਜਾਣਾ ਪਊਗਾ। ਤੇ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੰਤਰੀ ਮੰਡਲ ਦੀਆਂ ਜਿਹੜੀਆਂ ਪਹਿਲੀ ਮੀਟਿੰਗ 18 ਤਰੀਕ ਨੂੰ ਹੋਣੀ ਆ, ਤੇ ਉਹ ਚ 100 ਅਹਿਮ ਫੈਸਲੇ ਲੈਣੇ ਆ। ਪਰ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡਾ ਫੈਸਲਾ ਜਿਹੜੀ ਇੱਕ ਬਿਊਰੋਕਰੇਸੀ ਬਾਰੇ ਲੈ ਲਿਆ ਜੀ, ਤੇ ਉਹਨਾਂ ਨੇ ਆਪਣੇ ਚਹੇਤੇ ਜਿੰਨੇ ਵੀ IAS IPS ਜਾਂ ਉਹ ਆਫਿਸਰ ਸੀ ਉਹਨਾਂ ਦੇ ਵੱਡੇ ਪੱਧਰ ਦੇ ਤਬਾਦਲੇ ਉਹਨਾਂ ਨੇ ਕਰ ਦਿੱਤੇ ਆ, ਤੇ ਉਹ ਤਬਾਦਲੇ ਉਹਨਾਂ ਨੂੰ ਇਮੀਡੀਏਟਲੀ ਲਾਗੂ ਕਰਕੇ ਉਹ ਜੁਆਇਨ ਕਰ ਗਏ ਆ। ਜਿਹੜੇ ਕੁਝ ਇੱਕ ਲੋਕਾਂ ਦੀ ਖਾਸ ਚਰਚਾ ਹੁੰਦੀ ਹੈ ਜਿਹੜੇ ਖੁੱਡੇ ਲੈਣ ਲਾਏ ਹੋਏ ਸਨ, ਉਹਨਾਂ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਵਾਪਸ ਇਹੋ ਜਿਹੀਆਂ ਥਾਵਾਂ ਦੇ ਉੱਤੇ ਲੈ ਕੇ ਆਏ ਆ, ਤਾਂ ਕਿ ਇੱਕ ਚੰਗੀ ਟੀਮ ਬਣ ਸਕੇ। ਖਾਸ ਕਰਕੇ STF ਦਾ ਮੈਂ ਗੱਲ ਕਰਨਾ ਚਾਹੂੰਗਾ, ਸਪੈਸ਼ਲ ਟਾਸਕ ਫੋਰਸ ਦੀ ਜਿਹੜੀ ਕਿ ਪਿੱਛੇ ਜੇ ਚਰਚਾ ਚ ਆਈ ਸੀ, ਤੇ ਉਹਦੇ ਲਈ ਸਪੈਸ਼ਲ ਉਸ ਬੰਦੇ ਨੂੰ ਚੁਣਿਆ ਜੀ, ਕੁੰਵਰ ਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਲਈ ਚੁਣਿਆ ਕਿਉਂਕਿ ਉਹਨਾਂ ਦਾ ਜਿਹੜਾ ਸਖ਼ਤ ਰਵੱਈਆ ਪਹਿਲਾਂ ਵੀ ਪਤਾ ਤੇ, ਪਰ ਅਕਾਲੀ ਸਰਕਾਰ ਵੇਲੇ ਉਹਨਾਂ ਨੂੰ ਇੱਕ ਵਾਰ ਖੁੱਡੇ ਲੈਣ ਲਾ ਦਿੱਤਾ ਗਿਆ ਸੀ, ਇੱਕ ਵਿਧਾਇਕ ਦੀ ਉਹਨਾਂ ਨੇ ਮੰਨੀ ਨਹੀਂ ਸੀ, ਵਿਧਾਇਕ ਦੇ ਕਹਿਣ ਦੇ ਤੇ ਉਹਨਾਂ ਨੂੰ ਬਾਕੀ ਦਾ ਟਾਈਮ ਖੁੱਡੇ ਲੈਣ ਰਹਿਣਾ ਪਿਆ ਸੀ। ਪਰ ਹੁਣ ਉਮੀਦ ਆ ਵੀ ਜਿਹੜੇ ਕੁੰਵਰ ਸਾਹਿਬ ਆ ਉਹਨਾਂ ਨੂੰ ਇੱਕ ਅਹਿਮ STF ਦਾ ਜਿਹੜਾ ਰੁਤਬਾ ਮਿਲਿਆ, ਤੇ ਉਹਦਾ ਕਾਰਨ ਵੀ ਹੈ ਵੀ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਕੈਪਟਨ ਕਾਰਵਾਈ ਕਰਨਾ ਚਾਹੁੰਦੇ ਆ, ਭਾਵੇਂ ਉਹ ਕਾਰਵਾਈ ਅਮਲੀ ਜਾਮਾ ਨਾ ਹੋ ਕੇ ਇੱਕ ਆਪਦੀ ਜਿਹੜੀ ਕਈ ਗੱਲ ਨੂੰ ਪੂਰਾ ਕਰਨਾ ਹੋ ਸਕਦਾ, ਪਰ ਇਹ ਨਹੀਂ ਕਹਿ ਸਕਦੇ ਵੀ ਉਹ ਕਾਰਵਾਈ ਨਹੀਂ ਕਰਨਗੇ। ਕਾਰਵਾਈ ਹੋਊਗੀ ਤੇ ਛੇਤੀ ਕਾਰਵਾਈ ਨੂੰ ਆਪਾਂ ਦੇਖਦੇ ਹਾਂ ਵੀ ਕਿੱਥੇ ਕਿੱਥੇ ਤੇ ਕੀ ਕਰਦੇ ਆ। ਪਰ ਕੱਲ ਇੱਕੇ ਦਮ ਜਿਹੜੀ ਚੇਂਜ ਆ ਜਿੱਥੇ ਬਾਜ਼ਾਰ ਤੇ ਚਾਈ ਸਾਰੇ ਚੀਜ਼ਾਂ, ਉੱਥੇ ਬਿਊਰੋਕਰੇਸੀ ਵੀ ਸਾਰੀ ਬਦਲ ਗਈ ਗੱਲ
ਜੀ। ਸੋ ਬ੍ਰਹਮ ਸਾਹਿਬ ਜਿੱਦਾਂ ਆਪਾਂ ਨਾਲ ਨਾਲ ਖਬਰਾਂ ਦੇ ਬਾਰੇ ਗੱਲ ਕਰਦੇ ਆ ਤੇ ਸਾਡੇ ਲਿਸਨਰ ਦੇ ਮੈਸੇਜ ਵੀ ਲੈ ਲਈਏ ਜੀ ਨਾਲ ਨਾਲ ਹੀ।
ਜੀ ਜੀ ਬਿਲਕੁਲ ਬਿਲਕੁਲ।
ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹ ਕਹਿੰਦੇ ਕਿ ਕੱਲ ਮਨਪ੍ਰੀਤ ਬਾਦਲ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਤੇ ਸਰਕਾਰੀ ਸਿਕਿਉਰਿਟੀ ਤੇ ਗੱਡੀ ਲੈਣ ਤੋਂ ਮਨਾ ਕਰਨਾ, ਇਹ ਕੀ ਸਾਬਤ ਕਰਦਾ ਵਾ?
ਦੇਖੋ ਮੈਂ ਕੱਲ ਪਰਸੋਂ ਵੀ ਇਹ ਗੱਲ ਕਹਿ ਕੇ ਚੁੱਕਿਆ ਤੇ ਅੱਜ ਵੀ ਇਹ ਕਹਿਣਾ ਵੀ ਮਨਪ੍ਰੀਤ ਬਾਦਲ ਦੀ ਇਹ ਨੀਤੀ ਬਚਪਨ ਤੋਂ ਆ। ਜੇ ਕਹੀਏ ਵੀ ਆਮ ਆਦਮੀ ਪਾਰਟੀ ਨੇ VIP ਕਲਚਰ ਖਤਮ ਕਰਨ ਜਾਣ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਂ ਹੋਰ ਕੀਤਾ, ਠੀਕ ਆ, ਉਹਨਾਂ ਨੇ ਪਾਰਟੀ ਪੱਧਰ ਦੇ ਉੱਤੇ ਜਾਂ ਵੱਡੇ ਪੱਧਰ ਦੇ ਉੱਤੇ ਜਾਂ ਇਸ ਗੱਲ ਸਾਹਮਣੇ ਆਈ ਜਾਂ ਆਮ ਲੋਕ ਜਾਗਰੂਕ ਹੋਏ, ਪਰ ਮਨਪ੍ਰੀਤ ਬਾਦਲ ਪਹਿਲੇ ਦਿਨ ਤੋਂ ਇਸ ਵਿਸ਼ੇ ਦੇ ਉੱਤੇ ਅੜਿੰਗ ਰਿਹਾ। ਉਹ ਕਹਿਣੀ ਤੇ ਕਰਨੀ ਦਾ ਇਸ ਚੀਜ਼ ਦੇ ਵਿੱਚ, ਉਹ ਕਿੰਨਾ ਹੀ ਮਾੜਾ ਬੰਦਾ ਮੰਨ ਲਓ, ਕੁਛ ਵੀ ਆ ਮੰਨ ਸਕਦੇ ਆ, ਕਿਸੇ ਲਈ ਉਹਦੀ ਵਾਹਵਾ ਸੁਣਨੀ ਠੀਕ ਨਾ ਹੋਵੇ, ਉਹਦੇ ਤੇ ਵੀ ਬਹੁਤ ਕਟਾਕਸ਼ ਹੁੰਦੇ ਆ, ਪਰ ਇੱਕ ਮਾਮਲੇ ਦੇ ਵਿੱਚ ਉਹਨੂੰ ਕਿਸੇ ਮਾਮਲੇ ਕਿਸੇ ਢੰਗ ਨਾਲ ਨਹੀਂ ਭੰਡਿਆ ਜਾ ਸਕਦਾ, ਉਹ ਮਾਮਲਾ VIP ਕਲਚਰ ਦਾ। ਉਹ ਨਾ ਅੱਜ ਤੱਕ VIP ਕਲਚਰ ਚ ਆਪ ਵਿਚਰਿਆ ਤੇ ਨਾ ਪਸੰਦ ਕਰਦਾ, ਉਹਦੀ ਇਹ ਸਭ ਤੋਂ ਵੱਡੀ ਗੱਲ ਰਹੀ ਆ। ਵਿੱਤ ਮੰਤਰੀ ਹੁੰਦੇ ਵੀ ਤੁਸੀਂ ਦੇਖਿਆ ਹੋਣਾ ਉਹਨੂੰ ਸਾਦਗੀ ਦੇ ਵਿੱਚ ਰਹਿੰਦਾ ਦੇਖਿਆ ਹੋਣਾ, ਤੇ ਆਮ ਲੋਕਾਂ ਨੂੰ ਜਿਹਨਾਂ ਨੂੰ ਪਤਾ, ਖਾਸ ਕਰਕੇ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨੂੰ ਤੁਸੀਂ ਪੁੱਛ ਕੇ ਦੇਖੋ ਮਨਪ੍ਰੀਤ ਬਾਦਲ ਦਾ ਜਿਹੜਾ ਰਹਿਣ ਸਹਿਣ ਜਾਂ ਉਹਨਾਂ ਆਉਣਾ ਜਾਣਾ ਕਿਹੋ ਜਿਹਾ। ਮੈਂ ਬਹੁਤ ਵਾਰੀ, ਕੱਲੀ ਇੱਕ ਫੋਟੋਆਂ ਚ ਨਹੀਂ, ਮੈਂ ਬਹੁਤ ਵਾਰੀ ਉਹਨਾਂ ਨੂੰ ਸਕੂਟਰ ਦੇ ਉੱਤੇ ਤੇ ਬਹੁਤ ਵਾਰੀ ਉਹਨਾਂ ਨੂੰ ਜੀਪ ਦੇ ਉੱਤੇ ਕੱਲੇ ਸਫ਼ਰ ਕਰਦੇ ਤੇ ਕੱਲੇ ਆਉਂਦੇ ਜਾਂਦੇ। ਮੈਂ ਇੱਥੋਂ ਤੱਕ ਵੀ ਦੇਖਿਆ ਵੀ ਅਸੀਂ ਇੱਕ ਫੰਕਸ਼ਨ ਚ ਬੈਠੇ ਸੀਗੇ ਤੇ ਉਸ ਫੰਕਸ਼ਨ ਦੇ ਵਿੱਚ ਜਿੱਥੇ ਆਮ ਜਦੋਂ ਕੋਈ ਇਕੱਠ ਚ ਲੀਡਰ ਜਾਂਦਾ ਨਾ, ਉਹ ਲੀਡਰ ਚਾਹੁੰਦਾ ਵੀ ਮੇਰੇ ਚਾਰ ਸਪੇਰੇ ਲੋਕਾਂ ਦਾ ਹਜੂਮ ਹੋਵੇ ਤੇ ਪੂਰੀ ਐ ਚੱਲੇ ਉੱਥੇ ਮਾਹੌਲ ਚੱਲੇ। ਪਰ ਮਨਪ੍ਰੀਤ ਦਾ ਮੈਂ ਇਹ ਦੇਖਿਆ ਵੀ ਮਨਪ੍ਰੀਤ, ਮੈਂ ਇੱਕ ਮੈਰਿਜ ਪੈਲੇਸ ਦੇ ਵਿੱਚ ਸੀ ਤੇ ਉੱਥੇ ਵਿਆਹ ਸੀ ਤੇ ਵਿਆਹ ਦੇ ਵਿੱਚ ਮਨਪ੍ਰੀਤ ਨੇ ਆਪਦੀ ਹਾਜ਼ਰੀ ਲਵਾਈ ਤੇ ਉਦੋਂ ਬਾਅਦ ਬੜਾ ਇਕਾਂਤ ਚ ਜਾ ਕੇ ਕੁਰਸੀ ਡਾਹ ਕੇ ਤੇ ਬੈਠਾ ਕੁਛ ਪੜ ਰਿਹਾ ਸੀ ਤੇ ਜੋ ਉਹਦਾ ਮਾਹੌਲ ਦੇਖ ਕੇ ਲੋਕ ਉਹਨੂੰ ਤੰਗ ਵੀ ਨਹੀਂ ਕਰਦੇ ਇਹੋ ਜਿਹਾ ਮੈਂ ਦੇਖਿਆ। ਤੇ ਉਹ ਬੜਾ ਸਿੰਪਲ ਸਾਦੇ ਸੁਭਾਅ ਦਾ ਇਸ ਚੀਜ਼ ਚ ਹੈ ਤੇ ਉਹੀ ਉਹ ਸਾਹਮਣੇ ਆਈ ਹੈ। ਸੋ ਜੇ ਉਹਦੇ ਪਲੱਸ ਪੁਆਇੰਟ ਆ, ਸਾਨੂੰ ਉਹਨੂੰ ਬਣਾਉਣਾ ਵੀ ਚਾਹੀਦਾ ਤੇ ਉਹਨੂੰ ਲੋਕਾਂ ਤੱਕ ਦੱਸਣਾ ਵੀ ਚਾਹੀਦਾ
ਜੀ। ਸੋ ਅੱਗੇ ਪ੍ਰਤਾਪ ਗੱਲ ਕਰਦੇ ਆ ਜੀ SIL ਮੁੱਦੇ ਤੇ, ਇਸ ਦੇ ਬਾਰੇ ਵਿਚ ਕੋਈ ਨਵੀਂ ਅਪਡੇਟ ਆਈ ਹੈ ਤਾਂ ਜੀ ਉਸ ਦੇ ਬਾਰੇ ਵੀ ਜ਼ਰੂਰ ਦੱਸੋ।
ਦੇਖੋ ਹਜੇ ਹਫਤਾ ਕ ਜਿਹੜੀ ਸਰਕਾਰ ਆ ਜਿਹੜੀ ਉਹ ਬਿਜੀ ਆ, ਤੇ ਪਰ ਮੈਨੂੰ ਪੂਰੀ ਉਮੀਦ ਆ ਵੀ SIL ਜਿਹੜਾ ਮੁੱਦਾ ਉਹ ਆਉਣ ਵਾਲੇ ਟਾਈਮ ਚ ਛਾਇਆ ਰਹੂਗਾ SIL ਦਾ, ਕਿਉਂਕਿ ਹੁਣ ਤੱਕ ਤਾਂ ਸੀਗੀ ਪ੍ਰੋਬਲਮ ਇਹ ਵੀ ਭਾਜਪਾ ਦੀ ਸਰਕਾਰ ਦੋਨੇ ਪਾਸੇ ਸੀਗੀ, ਤੇ ਇਸ ਕਰਕੇ ਕਿਤੇ ਨਾ ਕਿਤੇ ਉਪਰੋਂ ਪ੍ਰੈਸ਼ਰ ਪੈ ਜਾਂਦਾ ਸੀ, ਕਿਧਰੇ ਚਟਾਲੇ ਬਾਦਲ ਵਾਲਿਆਂ ਦਾ ਰਿਸ਼ਤਾ ਆੜੇ ਆ ਜਾਂਦਾ ਸੀ। ਹੁਣ ਹੋ ਗਿਆ ਜੀ ਸਿੱਧਮ ਸਿੱਧੀ ਟੱਕਰ, ਹੁਣ ਕਾਂਗਰਸ ਤੇ ਭਾਜਪਾ ਦੀ ਟੱਕਰ ਹੋ ਗਈ ਆ, ਤੇ ਇਸ ਟੱਕਰ ਦੇ ਵਿੱਚੋਂ ਜੇ ਲੜਾਈ ਚੱਲੂਗੀ ਤਾਂ ਹੀ ਕਿਸੇ ਨੂੰ ਕੁਛ ਮਿਲੂਗਾ, ਤਾਂ ਹੀ ਉਹ ਹਾਈਲਾਈਟ ਹੋਣਗੇ। ਸੋ ਹੁਣ ਜਿਹੜੇ ਅਕਾਲੀ ਦਲ ਜਿਹਦੇ ਲਈ ਮਸ਼ਹੂਰ ਰਿਹਾ ਮੋਰਚੇ ਲਾਉਣ ਲਈ, ਹੁਣ ਜਿਹੜਾ ਨੈਕਸਟ ਮੋਰਚਾ ਉਹ SIL ਨਹਿਰ ਦਾ ਹੀ ਲੱਗਣਾ ਜੀ, ਤੇ ਉਸ ਮੋਰਚੇ ਦੀ ਤੁਹਾਡੇ ਮੇਰੀ ਅੱਜ ਦੀ ਗੱਲ ਤੁਸੀਂ ਨੋਟ ਕਰ ਲਿਓ, ਚਾਹੇ ਅਗਲਾ ਜਿਹੜਾ ਆਉਣ ਵਾਲੇ ਸਾਲ ਦੋ ਸਾਲ ਜਿੰਨਾ, ਜਾਂ ਤਾਂ ਇਹ ਵੀ ਹੋ ਸਕਦਾ ਵੀ ਉਹ ਜਿਵੇਂ ਅੱਗੇ ਇਹਨੂੰ ਖੂਨੀ ਨਦੀ ਦਾ ਦਰਜਾ ਵੀ ਦਿੱਤਾ ਗਿਆ, ਤੇ ਬੇਦੋਸ਼ਾਂ ਦੀਆਂ ਜਾਨਾਂ ਵੀ ਜਾ ਸਕਦੀਆਂ, ਬੇਦੋਸ਼ਾਂ ਦੇ ਡਾਂਗਾਂ ਵੀ ਪੈਣਗੀਆਂ, ਤੇ ਕੈਪਟਨ ਦਾ ਜਿਹੜਾ ਰਵੱਈਆ ਇਸ ਲਈ ਬਹੁਤ ਸਖ਼ਤ ਰਹੂਗਾ, ਇਹ ਮੈਂ ਗਰੰਟੀ ਨਾਲ ਕਹਿ ਸਕਦਾ, ਕਿਉਂਕਿ ਉਹਦੇ ਕੋਲੇ ਹੋਰ ਕੋਈ ਰਾਹ ਨਹੀਂ ਹੈ। ਕੈਪਟਨ ਕੋਲੇ ਇੱਕੋ ਇੱਕ ਜਿਹੜਾ ਉਹਨੂੰ ਪਤਾ ਮੇਰੀ ਲਾਸਟ ਪਾਰੀ ਦੇ ਵਿੱਚ ਜੇ ਮੈਂ ਅਮਰ ਹੋ ਸਕਦਾ ਜਾਂ ਮੈਂ ਜੇ ਜਾਂ ਕਹੀਏ ਕੈਪਟਨ ਦੇ ਸਹੀ ਟਾਈਮ ਤੇ ਲਏ ਸਹੀ ਫੈਸਲੇ ਆ ਜਿਹੜੇ ਉਹਨਾਂ ਨੇ ਹੀ ਕੈਪਟਨ ਨੂੰ ਇਸ ਪੋਜੀਸ਼ਨ ਤੇ ਪਹੁੰਚਾਇਆ, ਤਾਂ ਉਹ ਇਹ ਵੀ ਇੱਕ ਦਾ ਫੈਸਲਾ ਹੋਊਗਾ ਵੀ SIL ਨਹਿਰ ਦੇ ਮੁੱਦੇ ਦੇ ਉੱਤੇ ਪੂਰਾ ਡਟ ਕੇ ਡਾਂਗ ਨਾ ਪਹਿਰਾ ਦੇਵੇ ਤੇ ਉਹਦਾ ਜਿਹੜਾ ਪਰਮਾਨੈਂਟ ਕੋਈ ਹੱਲ ਕਰੇ। ਪਰ ਮੈਨੂੰ ਪਤਾ ਵੀ ਹੱਲ ਪਰਮਾਨੈਂਟ ਐਤਕੀ ਵੀ ਨਹੀਂ ਹੋਣਾ, ਕਿਉਂਕਿ ਜਿਹੜਾ ਕੇਸ ਕੋਰਟ ਦੇ ਅਧੀਨ ਆ ਉਹ ਸਰਕਾਰਾਂ ਤੋਂ ਬਾਹਰ ਆ, ਸਰਕਾਰਾਂ ਉਹਦੇ ਚ ਹੱਲ ਨਹੀਂ ਕਰ ਸਕਦੀਆਂ। ਸਰਕਾਰਾਂ ਤਾਂ ਰਿੱਟ ਤੇ ਰਿੱਟ ਪਾ ਸਕਦੀਆਂ, ਉਹਦੇ ਲਈ ਜੱਦੋਜਹਿਦ ਕਰ ਸਕਦੀਆਂ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਰ ਸਕਦੀਆਂ ਜਿਹੜੀਆਂ ਉੱਥੇ ਹੰਗਾਮੇ। ਹੁਣ ਗੱਲ ਇਹ ਆਊਗੀ ਵੀ ਅਕਾਲੀ ਦਲ ਆ ਜਿਹੜਾ, ਅਕਾਲੀ ਦਲ ਮੋਰਚੇ ਤਾਂ ਹੀ ਲਾਊਗਾ, ਤਾਂ ਹੀ ਰੌਲਾ ਪਊਗਾ ਜੇ ਸਰਕਾਰ ਦੇ ਰਹੀ ਹੋਊਗੀ, ਸਰਕਾਰ ਤਾਂ ਆਪ ਹੀ ਨਹੀਂ ਦੇ ਰਹੀ ਹੋਣੀ। ਸੋ ਅਕਾਲੀ, ਮੈਨੂੰ ਲੱਗਦਾ ਕੈਪਟਨ ਇੱਕ ਬਹੁਤ ਵੱਡੀ ਗੇਮ ਦੇ ਤਹਿਤ ਨਾ ਅਕਾਲੀ ਦਲ ਨੂੰ ਜਿਹੜਾ ਇਸ ਮੋਰਚੇ ਦੇ ਉੱਤੇ ਹਥਿਆਰਲੈਸ ਨਹੀਂ ਹੁੰਦਾ, ਜਿਹੜਾ ਆਰਮਲੈਸ ਕਰ ਦੂ ਉਹਨਾਂ ਨੂੰ, ਉਹਨਾਂ ਨੂੰ ਇਸ ਢੰਗ ਨਾਲ ਕਰ ਦੂ ਵੀ ਉਹਨਾਂ ਕੋਲੇ ਕੋਈ ਹਥਿਆਰ ਹੀ ਨਹੀਂ ਰਹਿਣਾ ਵਰਤਣ ਨੂੰ, ਜਿਹੜੀ ਚੀਜ਼ ਵਿਰੋਧੀ ਧਿਰ ਨੇ ਕਰਨੀ ਸੀ ਉਹ ਖੁਦ ਕੈਪਟਨ ਕਰੂਗਾ। ਤੇ ਇੱਥੋਂ ਤੱਕ ਵੀ ਹੋ ਸਕਦਾ ਵੀ ਕੈਪਟਨ ਮੋਰਚੇ ਦੇ ਮੂਹਰੇ ਹੋ ਕੇ ਖੜੇ, ਇਹ ਚੀਜ਼ਾਂ ਤੁਸੀਂ ਦੇਖ ਲਿਓ ਆਉਣ ਵਾਲੇ ਸਾਲ ਦੋ ਸਾਲਾਂ ਚ, ਤੇ ਪਾਣੀ ਦੇ ਮਸਲੇ ਚ ਬਹੁਤ ਕੁਛ ਹੋਊਗਾ ਆਉਣ ਵਾਲੇ ਦਿਨਾਂ ਚ, ਤੇ ਉਹਦੇ ਚ ਇੱਕ ਚੀਜ਼ ਹੋਰ ਸਾਹਮਣੇ ਤੈਅ ਹੋਊਗੀ, ਉਹ ਚ ਆਮ ਆਦਮੀ ਪਾਰਟੀ ਦਾ ਰੋਲ ਵੀ ਤੈਅ ਹੋਊਗਾ ਹੁਣ ਆਉਣ ਵਾਲੇ ਟਾਈਮ ਚ, ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਆ ਜਾਂ ਪੰਜਾਬ ਦੇ ਲੋਕ ਆ ਉਹ ਚਾਹੁਣਗੇ ਵੀ ਅਸੀਂ ਇਹਦਾ ਹੱਕ ਰੱਖੀਏ, ਉੱਥੇ ਦਿੱਲੀ ਆਪਦਾ ਪਾਣੀ ਮੰਗੂਗਾ, ਜੇ ਨਹੀਂ ਦਿੱਲੀ ਮੰਗੂਗਾ ਪਾਣੀ ਤਾਂ ਦਿੱਲੀ ਦੇ ਵੋਟਰ ਇਸ ਗੱਲ ਪਿੱਛੇ ਨਾਰਾਜ਼ ਹੋਣਗੇ ਕੇਜਰੀਵਾਲ। ਸੋ ਆਮ ਆਦਮੀ ਪਾਰਟੀ ਲਈ ਇਹ ਜ਼ਿਆਦਾ ਹੁਣ ਸਖ਼ਤ ਘੜੀ ਆਊਗੀ ਜਿਹੜੀ ਫੈਸਲੇ ਦੀ, ਜਿਹੜੀ ਇਹਦੇ ਵਿੱਚੋਂ ਨਿਕਲਣ ਦੀ ਵੀ ਉਹ ਕੀ ਫੈਸਲਾ ਕਰਨ। ਸੋ ਕਾਫੀ ਕੁਛ ਹੋਊਗਾ ਜੀ SIL ਨਹਿਰ ਦੇ ਮੁੱਦੇ ਤੇ ਅਗਲੇ ਦੋ ਸਾਲਾਂ ਚ
ਜੀ। ਜੀ ਸੋ ਬਰਾੜ ਸਾਹਿਬ ਇੱਕ ਹੋਰ ਖਬਰ ਆ ਜਿਹੜੀ ਕਿ ਜਿੱਦਾਂ ਡਿਸਪੋਜ਼ੇਬਲ ਪਲੇਟਾਂ ਬਣ ਰਹੀਆਂ ਨੇ ਉਹਦੇ ਵਿੱਚ ਇੱਕ ਹੁਣ ਨਵੀਂ ਖਬਰ ਆ ਰਹੀ ਸੀਗੀ ਕਿ ਉਹਦੇ ਉੱਪਰ ਗਰਵਾਣੀ ਦੇ ਜਿਹੜੀਆਂ ਪੰਕਤੀਆਂ ਨੇ ਉਹ ਅੰਕਿਤ ਕੀਤੀਆਂ ਗਈਆਂ ਨੇ। ਸੋ ਇਹ ਸਾਰਾ ਕੁਛ ਕਿਉਂ ਹੋ ਰਿਹਾ, ਕਿਉਂਕਿ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੁਣ ਇਹ ਨਵੀਂ ਗੱਲ ਸਾਹਮਣੇ ਆਈ ਆ ਕਿ ਉਹ ਡਿਸਪੋਜ਼ੇਬਲ ਪਲੇਟਾਂ ਦੇ ਉੱਪਰ ਗਰਵਾਣੀ ਦੀਆਂ ਪੰਕਤੀਆਂ ਅੰਕਿਤ ਕੀਤੀਆਂ ਗਈਆਂ, ਪਰ ਉਹ ਕਿਹਨੇ ਕੀਤੀਆਂ ਕਿਵੇਂ ਇਸ ਦੇ ਬਾਰੇ ਕੁਛ ਜ਼ਿਆਦਾ ਨਹੀਂ ਪਤਾ ਲੱਗਾ, ਪਰ ਉਸ ਦੇ ਬਾਰੇ ਕਾਫੀ ਕੁਛ ਪਤਾ ਕਰਨ ਲਈ ਜਿਹੜੀਆਂ ਕਿ ਧਾਰਮਿਕ ਜਥੇਬੰਦੀਆਂ ਉਹ ਲੱਗੀਆਂ ਹੋਈਆਂ ਜ਼ਰੂਰ ਨੇ। ਸੋ ਇਹ ਸਾਰੀ ਜਿਹੜੀ ਖੇਡ ਆ ਇਹ ਕਿਉਂ ਹੁੰਦੀ ਆ, ਤੇ ਵੈਸੇ ਤਾਂ ਚਲੋ ਹੈਗਾ ਹੀ ਆ, ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਆ?
ਦੇਖੋ ਉਹੀ ਸਰਤਾਜ ਦੇ ਗਾਣੇ ਵਾਲੀ ਗੱਲ ਆ ਵੀ ਬੰਦਾ ਤਿੰਨ ਢੰਗ ਨਾਲ ਕੰਮ ਕਰਦਾ ਜਾਂ ਲਾਲਚ ਜਾਂ ਡੰਡੇ ਨਾਲ ਜਿਵੇਂ ਕਹਿੰਦੇ ਹੁੰਦੇ ਆ। ਸੋ ਇਸ ਮਾਮਲੇ ਚ ਵੀ ਦੋ ਹੀ ਗੱਲਾਂ ਕੰਮ ਆਉਂਦੀਆਂ ਜੀ, ਇੱਕ ਗੱਲ ਤਾਂ ਇਹ ਕੰਮ ਆਉਂਦੀ ਆ ਵੀ ਤੁਹਾਡੀ ਸੂਝ ਹੈ ਨੀ, ਜੋ ਵੀ ਬੰਦਾ ਇਹ ਜਾ ਕੰਮ ਕਰ ਰਿਹਾ ਉਹਦੀ ਜਾਂ ਤਾਂ ਸੋਝ ਹੀ ਹੈ ਨੀ, ਉਹਨੂੰ ਪਤਾ ਹੀ ਨੀ ਹੈ ਵੀ ਗੁਰਬਾਣੀ ਦੀ ਕੀ ਮਹੱਤਤਾ ਤੇ ਮੈਂ ਕੀ ਕਰਨ ਜਾ ਰਿਹਾ। ਤੇ ਦੂਜਾ ਕੰਮ ਹੁੰਦਾ ਜੀ ਸਿਧਾਂਤਿਕ ਤੌਰ ਤੇ ਜਾਣ ਬੁੱਝ ਕੇ ਕੀਤਾ ਗਿਆ, ਇਹ ਕੋਈ ਵੈਸੇ ਨੀ ਹੋ ਗਿਆ ਹੁੰਦਾ, ਅਣਜਾਣਪਣੇ ਚ ਨੀ ਹੋਇਆ ਹੁੰਦਾ ਜਾਂ ਏਦਾਂ ਨੀ, ਦੋ ਹੀ ਤਰੀਕੇ ਆ ਵੀ ਜਾਂ ਤਾਂ ਉਹਨੂੰ ਪਤਾ ਹੀ ਨੀ ਹੈ ਵੀ ਕਹਿ ਸਕਦਾ ਅਣਜਾਣਪਣੇ ਕਹੋ ਚਲੋ ਵੀ ਉਹਨੂੰ ਪਤਾ ਹੀ ਨੀ ਹੈ ਵੀ ਭਾਈ ਇਹ ਕੀ ਗੁਰਬਾਣੀ ਦੀ ਕੀ ਮਹੱਤਤਾ, ਇਹ ਪਲੇਟ ਕਿੱਥੇ ਵਰਤੀ ਜਾਣੀ ਆ, ਇਹਦਾ ਡਿਸਪੋਜ਼ ਦਾ ਜਿਹੜੀ ਚੀਜ਼ ਹੀ ਡਿਸਪੋਜ਼ ਹੈ ਇਹਨੂੰ ਡਿਸਪੋਜ਼ ਕਿਵੇਂ ਹੋਊ, ਤੇ ਇਹਦੇ ਨਾਲ ਕੀ ਕਿਸੇ ਦੀਆਂ ਭਾਵਨਾਵਾਂ ਤੇ ਅਸਰ ਪੈਂਦਾ, ਜਾਂ ਤਾਂ ਇਹ ਆ। ਦੂਜੇ ਪਾਸੇ ਇਹ ਆ ਵੀ ਬਹੁਤ ਸਾਰੀਆਂ ਇਹੋ ਜਿਹੇ ਲੋਕ ਆ ਜਿਹੜੇ ਸ਼ਰਾਰਤੀ ਆ, ਜਿਹਨਾਂ ਨੂੰ ਐਂ ਲੱਗਦਾ ਵੀ ਅਸੀਂ ਇਸ ਢੰਗ ਨਾਲ ਛੋਟਾ ਦਿਖਾ ਸਕਦੇ ਹਾਂ ਇਹਨਾਂ ਨੂੰ, ਤਾਂ ਉਹ ਵੀ ਇੱਥੇ ਕੰਮ ਕਰ ਸਕਦੇ ਆ। ਪਰ ਹੁਣ ਇਸ ਮਾਮਲੇ 'ਚ ਮੈਂ ਅੰਦਾਜ਼ਾ ਨਹੀਂ ਲਾ ਸਕਦਾ ਵੀ ਦੋਨਾਂ 'ਚੋਂ ਕਿਹੜਾ ਫੈਕਟਰੀ ਇੱਥੇ ਕੰਮ ਕਰਿਆ, ਪਰ ਜ਼ਰੂਰ ਇਹਨਾਂ 'ਚੋਂ ਹੈ ਦੋਨਾਂ 'ਚੋਂ ਇੱਕ ਫੈਕਟਰੀ। ਪਰ ਮੇਰੀ ਇੱਥੇ ਇੱਕ ਥੋੜ੍ਹੀ ਜਿਹੀ ਹੋਰ ਵੀ ਰਾਇ ਆ ਇਹਦੇ ਵਿੱਚ। ਡਿਸਪੋਜ਼ੇਬਲ ਪਲੇਟਾਂ ਦੀ ਤਾਂ ਅਸੀਂ ਗੱਲ ਕਰ ਲਈ, ਗੁਰਬਾਣੀ ਦੀ ਗੱਲ ਕਰ ਲਈ, ਵੀ ਉੱਥੇ ਆ ਜਾਂਦੀ ਆ ਤੇ ਪਰ ਇਸ ਚੀਜ਼ ਦੇ ਵਿੱਚ ਤਾਂ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਮੰਨਦਾ ਗਾ, ਮਜਬੂਰੀ ਦੇ ਵਿੱਚ ਮੈਂ ਵੀ ਦੋਸ਼ੀ ਹਾਂ, ਮੈਂ ਹਰ ਮਹੀਨੇ ਇਹ ਦੋਸ਼ ਕਰਦਾ ਹਰ ਮਹੀਨੇ, ਤੇ ਮੈਂ ਬਹੁਤ ਵਾਰੀ ਇਹਦੀ ਕੋਸ਼ਿਸ਼ ਕੀਤੀ ਹੈ ਵੀ ਇਹ ਨਾ ਹੋਵੇ, ਪਰ ਮੈਂ ਕੀ ਕਰਾਂ ਫਿਰ ਜਦੋਂ ਮੇਰੇ ਕੋਲ ਆਰਟੀਕਲ ਇਹੋ ਜਿਹੇ ਆ ਜਾਂਦੇ ਆ ਅਖਬਾਰ ਦੇ ਵਿੱਚ ਛਪਣ ਲਈ ਜਿਹਦੇ ਚ ਗੁਰਬਾਣੀ ਦੀਆਂ ਤੁਕਾਂ ਹੁੰਦੀਆਂ, ਜਿਹਦੇ ਵਿੱਚ ਉਹਨੂੰ ਉਹ ਆਰਟੀਕਲ ਕੰਪਲੀਟ ਨਹੀਂ ਹੁੰਦਾ ਗੁਰਬਾਣੀ ਦੀ ਗੱਲ ਕਹੇ ਬਿਨਾਂ, ਤਾਂ ਉਹਦੇ ਚ ਕੀ ਆ ਵੀ ਜੇ ਡਿਸਪੋਜ਼ੇਬਲ ਦੀ ਪਲੇਟ ਕੁਛ ਧਰ ਕੇ ਖਾਣ ਨੂੰ ਆ ਤਾਂ ਇੱਥੇ ਤਾਂ ਸਾਡੇ ਗੁਰਦੁਆਰੇ ਚੋਂ ਕਿਸੇ ਇੱਕ ਪੂਰੇ ਗੁਰਸਿੱਖ ਮੁੰਡੇ ਨੇ ਆਪਣੇ ਅਖਬਾਰ ਲਈ ਇਹ ਬਿਆਨ ਦਿੱਤਾ ਸੀ ਵੀ ਲਓ ਜੀ ਅੱਗੇ ਪੰਜਾਬੀ ਅਖਬਾਰ ਆ ਗਿਆ ਗੁਰੂ ਘਰ ਚ, ਹੁਣ ਪਕੌੜੇ ਧੜਕੇ ਖਾਵਾਂਗੇ। ਆ ਬੰਦੇ ਨੇ ਛੋਟਾ ਦਿਖਾਉਣ ਲਈ, ਸਿਰਫ ਅਖਬਾਰ ਨੂੰ ਜਾਂ ਪਰਸਨਲ ਮੈਨੂੰ ਛੋਟਾ ਦਿਖਾਉਣ ਲਈ, ਆ ਬੰਦੇ ਇੱਕ ਅੰਮ੍ਰਿਤਧਾਰੀ ਸਿੱਖ ਜਿਹਨੂੰ ਗੁਰਬਾਣੀ ਦੀ ਜਾਂ ਗੁਰਮੁਖੀ ਦੇ ਬਾਰੇ ਚ ਮੇਰੇ ਨਾਲੋਂ ਵੱਧ ਗਿਆਨ ਹੋਣਾ ਚਾਹੀਦਾ ਸੀ, ਤਾਂ ਉਸ ਬੰਦੇ ਦੀ ਇਹ ਗੱਲ ਸੀ, ਤਾਂ ਉਸ ਚੀਜ਼ ਚ ਤਾਂ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਮੰਨਦਾ ਵੀ ਮੈਨੂੰ ਤਾਂ ਪਤਾ ਇਸ ਚੀਜ਼ ਦਾ ਤੇ ਮੈਂ ਉਹ ਤੁਕਾਂ ਛਾਪ ਦਿੰਦਾ, ਤੇ ਬਾਅਦ ਚ ਲੋਕ ਅਖਬਾਰ ਦਾ ਤੁਸੀਂ ਹਾਲ ਦੇਖਦੇ ਹੋ ਗੁਰਦੁਆਰਿਆਂ ਚ ਜਾਂ ਹੋਰ, ਕੋਸ਼ਿਸ਼ ਹੁੰਦੀ ਹੈ ਮੇਰੀ ਅੱਜ ਤੱਕ ਮੈਂ ਫੋਟੋ ਨਹੀਂ ਛਾਪੀ ਕਿਤੇ ਵੀ, ਭਾਵੇਂ ਫੋਟੋ ਕਲਚਰ ਨੂੰ ਮੈਂ ਮੰਨਦਾ ਨਹੀਂ, ਪਰ ਫੇਰ ਵੀ ਜਿਹੜੀਆਂ ਭਾਵਨਾਵਾਂ ਜੁੜੀਆਂ ਸਾਡੀਆਂ ਕਿਵੇਂ ਵੀ ਜੁੜੀਆਂ, ਤੇ ਮੈਂ ਬਹੁਤ ਕੋਸ਼ਿਸ਼ ਕਰਦਾ ਤੇ ਮੈਂ ਪਰਸਨਲ ਪੱਧਰ ਤੇ ਰਿਕੁਐਸਟ ਵੀ ਕਰ ਚੁੱਕਿਆ ਸਾਰੇ ਜਿਹੜੇ ਸਾਡੇ ਰਾਈਟਰ ਆ ਉਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਕੋਸ਼ਿਸ਼ ਕਰਿਆ ਕਰੋ ਗੁਰਬਾਣੀ ਦੀ ਸਿੱਧੀ ਤੁਕ ਲਿਖਣ ਨਾਲੋਂ ਤੁਸੀਂ ਉਂਜ ਗੱਲ ਲਿਖ ਲਿਆ ਕਰੋ ਤੇ ਉਹਦੇ ਨਾਲ ਕੋਈ ਫਰਕ ਪੈਂਦਾ, ਪਰ ਬਿਲਕੁਲ ਜੀ ਨਿੰਦਣਯੋਗ ਗੱਲ ਆ ਇਹ, ਤੇ ਇਹਦੇ ਚੋਂ ਨਿਕਲਣਾ ਚਾਹੀਦਾ ਤੇ ਸਾਨੂੰ ਬਚਣਾ ਚਾਹੀਦਾ ਜਿੰਨਾ ਕੁ ਅਸੀਂ ਬਚ ਜਾਈਏ, ਜੋ ਸਾਨੂੰ ਪਤਾ ਹੀ ਆ ਜਿਹੜੀ ਚੀਜ਼ ਦਾ ਅਖਬਾਰ ਆ ਜਿਹੜਾ ਉਹਨੇ ਦੁਪਹਿਰ ਤੋਂ ਬਾਅਦ ਹੀ ਬੇਪੁਰਾਣਾ ਹੋ ਜਾਣਾ ਹੁੰਦਾ, ਅਖਬਾਰ ਦੀ ਉਮਰ ਕਹਿੰਦੇ ਬਹੁਤ ਛੋਟੀ ਉਮਰ, ਸਭ ਤੋਂ ਛੋਟੀ ਉਮਰ ਚ ਅਖਬਾਰ ਮੰਨਿਆ ਜਾਂਦਾ, ਬੜੀ ਤੇਜ਼ੀ ਨਾਲ ਪੈਦਾ ਹੁੰਦਾ ਤੇ ਬੜੀ ਤੇਜ਼ੀ ਨਾਲ ਉਹ ਪੁਰਾਣਾ ਹੋ ਜਾਂਦਾ, ਸੋ ਇਸ ਕਰਕੇ ਇਹ ਚੀਜ਼ਾਂ ਤੋਂ ਬਚਣ ਲਈ ਅਸੀਂ ਤਾਂ ਅਰਦਾਸ ਦੁਆ ਕਰ ਸਕਦੇ ਹਾਂ, ਤੇ ਮੈਂ ਵੀ ਆਪਣੇ ਜਿਹੜੀ ਅੱਜ ਮੈਨੂੰ ਫੇਰ ਹਲੂਣਾ ਮਿਲਿਆ ਇਸ ਗੱਲ ਤੋਂ ਵੀ ਮੈਂ ਵੀ ਕਾਫੀ ਦੋਸ਼ੀ ਹਾਂ ਇਸ ਚੀਜ਼ ਚ, ਮੈਂ ਕੋਸ਼ਿਸ਼ ਕਰੂੰਗਾ ਵੀ ਅਗਲੇ ਅੰਕ ਤੋਂ ਬਾਅਦ ਜੋ ਵੀ ਰਾਈਟਰ ਮੈਨੂੰ ਇਹੋ ਜਿਹੀਆਂ ਚੀਜ਼ਾਂ ਭੇਜਦਾ ਤੇ ਮੈਂ ਉਹਨਾਂ ਨੂੰ ਖੁੱਲੇ ਦਿਲ ਨਾਲ ਐਡਿਟ ਕਰਕੇ ਤੇ ਫੇਰ ਹੀ ਛਾਪੂ
ਜੀ। ਤੇ ਬ੍ਰਾਦਰ ਸਾਹਿਬ ਖਬਰਾਂ ਦੇ ਵਿੱਚ ਇਹਨਾਂ ਹੀ ਤੇ ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਆ ਜੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ?
ਦੇਖੋ ਜੀ ਖਬਰਾਂ ਤਾਂ ਨਹੀਂ ਮੁੱਕਦੀਆਂ, ਖਬਰਾਂ ਤਾਂ ਬਹੁਤ ਜ਼ਿਆਦਾ ਆ, ਸਾਰਾ ਦਿਨ ਜੇ ਚੱਲੀ ਜਾਣਗੀਆਂ ਜੇ ਆਪਾਂ ਕਰ ਸਕਦੇ ਹਾਂ ਖਬਰਾਂ ਨੂੰ, ਪਰ ਮੈਂ ਥੋੜੀਆਂ ਜਿਹੀਆਂ ਅਪਡੇਟਸ ਗੇਮਸ ਦੀਆਂ ਦੇਣੀਆਂ ਚਾਹੂੰਗਾ ਥੋੜੀਆਂ ਜਿਹੀਆਂ, ਤੇ ਤਾਂ ਕਿ ਸਾਡੇ ਸੱਜਣਾ ਮਿੱਤਰ ਬਹੁਤ ਸਾਰੇ ਸਵਾਲ ਉਹਨਾਂ ਦੇ ਮਨਾਂ ਚ ਹੁੰਦੇ ਆ, ਪਰ ਉਸ ਤੋਂ ਪਹਿਲਾਂ ਮੈਂ ਇੱਕ ਨਾ ਥੋੜੀ ਜੀ ਸ਼ਹੀਦ ਭਗਤ ਸਿੰਘ ਚੌਂਕ ਬਾਰੇ ਗੱਲ ਕਰਨੀ ਚਾਹੂੰਗਾ, ਲਾਹੌਰ ਦੇ ਵਿੱਚ ਜਿਹੜੀ ਅਕਸਰ ਹੀ ਰੌਲਾ ਪੈਂਦਾ ਸਲਮਾਨ ਚੌਂਕ ਤੋਂ ਜਿੱਥੇ ਕਿ ਜਿਹੜੀ ਫਾਂਸੀ ਦਿੱਤੀ ਜਾਣ ਦੀ ਗੱਲ ਹੁੰਦੀ ਆ ਵੀ ਉੱਥੇ ਸਾਡੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ, ਰਾਜਗੁਰੂ ਸੁਖਦੇਵ ਹੋਰਾਂ ਨੂੰ ਫਾਂਸੀ ਦਿੱਤਾ ਗਿਆ ਸੀ, ਤੇ ਉਸ ਚੌਂਕ ਦਾ ਨਾਂ ਜਿਹੜਾ ਬਦਲਣ ਬਾਰੇ ਫੇਰ ਫੇਰ ਮੁੱਦਾ ਉੱਠਿਆ ਹੋਇਆ ਜੀ, ਤੇ ਉਹਦੇ ਲਈ ਇੱਕ ਪਾਕਿਸਤਾਨ ਦੀ ਨਾਟਕਕਾਰ ਆ ਜੀ ਮਦੀਰਾ ਗਹੌਰ, ਬਹੁਤ ਵਧੀਆ ਨਾਟਕਕਾਰ ਆ ਜੀ ਉਹ, ਤੇ ਮੈਂ ਬਹੁਤ ਵੱਡਾ ਉਹਨਾਂ ਦਾ ਫੈਨ ਆ, ਤੇ ਉਹਨਾਂ ਨੇ ਇੱਕ ਨਾਟਕ ਪਿਛਲੇ ਟਾਈਮ ਤੋਂ ਸ਼ੁਰੂ ਕੀਤਾ ਹੋਇਆ ਜੀ ਰੰਗ ਮੇਰਾ ਰੰਗ ਦੇ ਬਸੰਤੀ ਚੋਲਾ, ਉਹ ਨਾਟਕ ਭਗਤ ਸਿੰਘ ਹੋਰਾਂ ਦੀ ਲਾਈਫ ਤੇ ਆ, ਭਾਵੇਂ ਪਾਕਿਸਤਾਨ ਤੇ ਭਾਰਤ ਇਕੱਠੇ ਹੋਣ ਕਰਕੇ ਸਾਡੇ ਸ਼ਹੀਦ ਆ ਜਿਹੜੇ ਆਜ਼ਾਦੀ ਘੁਲਾਟੀਏ ਸ਼ਹੀਦ ਸੀ ਉਹ ਸਾਡੇ ਇੱਕ ਇਕੱਠੇ ਆ, ਪਰ ਕਿਤੇ ਨਾ ਕਿਤੇ ਫੇਰ ਵੀ ਜਿਹੜਾ ਰੰਗ ਭਾਰਤ ਦੇ ਵਿੱਚ ਭਗਤ ਸਿੰਘ ਨੂੰ ਮਿਲਦਾ ਉਹ ਪਾਕਿਸਤਾਨ ਚ ਨਹੀਂ ਮਿਲਦਾ, ਤੇ ਜੇ ਤੁਸੀਂ ਭਗਤ ਸਿੰਘ ਦਾ ਜੀਵਨ ਪੜੋਗੇ ਤਾਂ ਜੀਵਨ ਅੱਜ ਦੇ ਪਾਕਿਸਤਾਨ ਦੇ ਦੁਆਲੇ ਘੁੰਮਦਾ, ਲਾਹੌਰ ਦੇ ਲਾਗੇ ਘੁੰਮਦਾ, ਸੋ ਪੜ੍ਹਾਈ ਲਿਖਾਈ ਰਹਿਣ ਸਹਿਣ ਅਖੀਰ ਅੰਤਿਮ ਟਾਈਮ ਜੇਲ੍ਹ ਸਾਰਾ ਕੁਛ ਉੱਥੇ ਆ, ਸੋ ਇਸ ਕਰਕੇ ਜਿਹੜਾ ਇੱਕ ਬਹੁਤ ਵੱਡੀ ਇਹਦੀ ਇੱਕ ਬਣੀ ਹੋਈ ਆ ਲੋਕਾਂ ਦੇ ਵਿੱਚ ਜਗਿਆਸਾ ਬਣੀ ਹੋਈ ਆ, ਚਾਹੁਣ ਵਾਲੇ ਚਾਹੁੰਦੇ ਆ, ਪਰ ਕਹਿੰਦੇ ਆ ਵੀ ਜੇ ਕੋਈ ਕ੍ਰਾਂਤੀਕਾਰੀ ਬੰਦਾ ਜਾਂ ਕੁਛ ਕਰਨ ਜੋ ਗੱਲਾਂ ਨਾ ਕਰਨ ਵਾਲਾ ਤੇ ਕੰਮ ਕਰਨ ਵਾਲਾ ਬੰਦਾ ਇੱਕੋ ਹੀ ਆ ਜੇ ਤਾਂ ਉਹ ਇਸ 'ਚ ਤਬਦੀਲੀ ਲਿਆ ਦਿੰਦਾ, ਤੇ ਉਹ ਬੜੀ ਸੀ ਧੰਨਵਾਦ ਕਰਨਾ ਚਾਹੁੰਦੇ ਆ ਜੀ ਮਦੀਰਾ ਗਹੌਰ ਹੋਰਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ, ਤੇ ਉਹ ਹੁਣ ਕੀ ਆ ਚਰਚਾ ਫੇਰ ਛਿੜੀ ਆ ਤੇ ਸਦਮਾਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਂਕ, ਜਿਹੜੇ ਕਿ ਕੱਟੜਵਾਦੀ ਲੋਕ ਉਹਦਾ ਰੱਖਣ ਨਹੀਂ ਦਿੰਦੇ ਬਦਲ ਨਹੀਂ ਦਿੰਦੇ ਨਾ, ਪਰ ਉਹ ਇੱਕ ਨੌਜਵਾਨ ਯੂਥ ਨੇ ਕਹਿੰਦੇ ਬੜਾ ਬੀੜਾ ਚੱਕਿਆ, ਤੇ ਕਹਿੰਦੇ ਜਦੋਂ ਨਾਟਕ ਹੁੰਦਾ ਨਾ ਤੇ ਨਾਟਕ ਦੇ ਐਂਡ ਦੇ ਉੱਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਗੂੰਜ ਜਾਂਦੇ ਆ ਪਾਕਿਸਤਾਨ ਦੇ ਨੌਜਵਾਨਾਂ ਬੰਨਿਓ, ਤੇ ਉਮੀਦ ਆ ਉਹ ਮਦੀਰਾ ਦਾ ਕਹਿਣਾ ਵੀ ਕਹਿੰਦੀ ਮੈਂ ਕੋਸ਼ਿਸ਼ ਕਰੂੰਗੀ ਵੀ ਇਹਨੂੰ ਯੂਥ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਇਸ ਗੱਲ ਨੂੰ ਲੈ ਕੇ ਜਾਵਾਂ ਤਾਂ ਕਿ ਉਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾ ਸਕੇ, ਤੇ ਰਹਿੰਦੀਆਂ ਜਿਹੜੀਆਂ ਪੁਸ਼ਤਾਂ ਤੱਕ ਅਹਿਮੀਅਤ ਪਤਾ ਲੱਗੇ ਵੀ ਸ਼ਹੀਦ ਭਗਤ ਸਿੰਘ ਕੌਣ ਸੀ ਕਿਵੇਂ ਸੀ ਤੇ ਕੀ ਉਹਨਾਂ ਨੇ ਕੀਤਾ ਸੀ, ਸੋ ਚੰਗੀ ਗੱਲ ਆ ਜੀ ਇਹ, ਤੇ ਜੇ ਇਹੋ ਜਿਹਾ ਕੁਛ ਹੁੰਦਾ ਤਾਂ ਸਾਨੂੰ ਜ਼ਰੂਰ ਇਹਦਾ ਸਵਾਗਤ ਕਰਨਾ ਚਾਹੀਦਾ ਜਾਂ ਸਾਨੂੰ ਇਹਦੇ ਇਸ ਕੰਮ ਦੀ ਮਦਦ ਕਰਨੀ ਚਾਹੀਦੀ ਹੈ ਇਸ ਚੀਜ਼ ਦੇ ਵਿੱਚ, ਸੋ ਕੁੱਲ ਮਿਲਾ ਕੇ ਜੀ
ਬ੍ਰਾਦਰ ਸਾਹਿਬ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਦਾ ਮੈਸੇਜ ਆਇਆ ਵਾ ਜੀ, ਕਹਿ ਰਹੇ ਆ ਕਿ SYL ਦਾ ਮੁੱਦਾ ਉਠਾਇਆ ਗਿਆ ਪਰ ਸ਼ਾਰਦਾ ਨਦੀ ਦੀ ਕੋਈ ਸਰਕਾਰ ਗੱਲ ਨਹੀਂ ਕਰਦੀ, ਕਿਉਂ? ਕਵੇਰੀ ਨਦੀ ਦੇ ਫੈਸਲੇ ਵਾਂਗ ਕੋਈ ਧਾਕੜ ਮੁੱਖ ਮੰਤਰੀ ਫੈਸਲਾ ਬਦਲ ਸਕਦਾ? ਉਸਦੇ ਬਾਰੇ ਉਹਨਾਂ ਨੇ ਤੁਹਾਡੇ ਕਮੈਂਟਸ ਪੁੱਛੇ ਆ ਤੇ
ਬਿਲਕੁਲ ਜੀ ਉਹੀ ਕਹਿ ਰਹੇ ਆ ਜੀ, ਉਹਨਾਂ ਜਿਹੜਾ ਧਾਕੜ ਹੀ ਬੰਦਾ ਹਮੇਸ਼ਾ ਆ ਕੇ ਅੱਗੇ ਆਉਂਦਾ ਤੇ ਉਹੀ ਕਰਦਾ, ਤੇ ਕੈਪਟਨ ਤੋਂ ਇਹ ਆਸ ਆ, ਕਿਉਂਕਿ ਕੈਪਟਨ ਦੇ ਵਿੱਚ ਤਿੰਨ ਚਾਰ ਚੀਜ਼ਾਂ ਮਿਕਸ ਹੋ ਗਈਆਂ। ਇੱਕ ਨੰਬਰ, ਇੱਕ ਤਾਂ ਰਜਵਾੜਾ ਸ਼ਾਹੀ ਹੈਗੀ, ਰਜਵਾੜਾ ਸ਼ਾਹੀ ਖੂਨ ਦੇ ਵਿੱਚ ਆ, ਨੰਬਰ ਦੋ ਫੌਜ ਵਾਲਾ ਦੇ ਚ ਵੀ ਤੜਕਾ ਲੱਗਿਆ ਹੋਇਆ, ਤੇ ਨੰਬਰ ਤਿੰਨ ਉਹਦੀ ਅਖੀਰਲੀ ਪਾਰੀ ਆ, ਤੇ ਉਹਨੇ ਉਹਦੇ ਜਿਹੜਾ ਪਹਿਲਾਂ ਜਿਵੇਂ ਜਦੋਂ ਲਗਾਤਾਰ ਕੋਈ ਬੰਦਾ ਪਾਵਰ ਚ ਰਹਿ ਜਾਏ ਨਾ ਤੇ ਉਹਦੇ ਸਿਰ ਚੜ ਜਾਂਦਾ, ਉਹਦੇ ਸਿਰ ਤੋਂ ਲੈ ਕੇ ਦੁਬਾਰੇ ਉਹਨੂੰ ਪਤਾ ਲੱਗਿਆ ਵੀ ਉਹਦੀ ਕੀਮਤ ਕੀ ਆ, ਉਹਨੂੰ ਦੁਬਾਰੇ ਹਾਸਲ ਕਰਨ ਤੇ ਉਹਨੇ ਮਿਹਨਤ ਕੀਤੀ ਆ। ਹੁਣ ਉਹ ਦੁਬਾਰੇ ਵਾਲਾ ਜਦੋਂ ਪਾਰੀ ਆਉਂਦੀ ਆ ਨਾ ਤੇ ਇੱਕ ਲਾਸਟ ਪਾਰੀ ਹੋਵੇ, ਮੈਂ ਆਪਣੀ ਪਰਸਨਲ ਤੌਰ ਤੇ ਕਹਿ ਸਕਦਾ ਵੀ ਮੈਨੂੰ ਤਾਂ ਜੇ ਕੋਈ ਇਹੋ ਜਿਹਾ ਮੌਕਾ ਮਿਲਦਾ ਹੋਵੇ ਤੇ ਮੈਂ ਆਪਦਾ ਘਰ ਪਰਿਵਾਰ ਸਭ ਕੁਛ ਛੱਡ ਕੇ ਤੇ ਮੈਂ ਤਾਂ ਉਸ ਚੀਜ਼ ਦੇ ਉੱਤੇ ਆਪਣੇ ਆਪ ਨੂੰ ਇੰਨਾ ਕੁ ਕਰਦਾ ਵੀ ਲੋਕਾਂ ਲਈ ਇੱਕ ਮਿਸਾਲ ਪੈਦਾ ਕਰਦਿਆਂ। ਸੋ ਇਹੀ ਮਿਸਾਲ ਮੈਨੂੰ ਲੱਗਦਾ ਕੈਪਟਨ ਪੈਦਾ ਕਰਨੀ ਚਾਹੁਣਗੇ ਤੇ ਉਮੀਦ ਦਾ ਫੈਸਲਾ ਚੰਗਾ ਹੀ ਆਊਗਾ
ਜੀ। ਸੋ ਬ੍ਰਾਦਰ ਸਾਹਿਬ, ਜਾਂਦੇ ਜਾਂਦੇ ਜੋ ਸਿੱਖ ਗੇਮਸ ਹੋ ਰਹੀਆਂ ਐਡੀਲੇਡ ਦੇ ਵਿੱਚ, ਉਸ ਦੀ ਵੀ ਕੋਈ ਅਪਡੇਟ ਸਾਨੂੰ ਜ਼ਰੂਰ ਦੱਸ ਕੇ ਜਾਓ ਜੀ।
ਬਿਲਕੁਲ ਜੀ, ਅਪਡੇਟ ਦਿੰਦੇ ਹਾਂ। ਤੇ ਇੱਧਰ ਮੈਸੇਜ ਦੇ ਵਿੱਚ ਰਾਜਮਿੰਦਰ ਹੋਰਾਂ ਨੇ ਮੋਹਰ ਲਾਈ ਹੈ ਸਾਡੀ ਗੱਲ ਦੇ ਉੱਤੇ, ਕਹਿੰਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਹੀ ਕਾਫੀ ਆ, ਮਜਾਇਲਾਂ ਨੂੰ ਪੁੱਛ ਕੇ ਦੇਖੋ। ਸੋ ਉਹਨਾਂ ਨੂੰ ਹੀ ਜਿਹੜਾ STF ਦਾ ਜਿਹੜਾ ਇਹ ਬਣਾਇਆ ਉਹਨਾਂ ਨੇ। ਤੇ ਦੂਜੇ ਪਾਸੇ ਚਲੋ ਜੀ, ਗੇਮਾਂ ਦੀ ਗੱਲ ਕਰੀਏ ਤਾਂ ਗੇਮਾਂ ਦੇ ਜਿਹੜੇ ਮੁੱਢਲੇ ਕੰਮ ਕਾਫੀ ਹੋ ਗਏ ਆ ਤੇ ਅਸੀਂ ਕੋਸ਼ਿਸ਼ ਦੇ ਵਿੱਚ ਕਰ ਰਹੇ ਹਾਂ ਜਿਹੜੀ ਓਪਨਿੰਗ ਸੈਰਾਮਨੀ ਦੇ ਲਈ ਕੋਈ ਨਾ ਕੋਈ ਵਧੀਆ ਜਿਹੜੇ ਢੋਲੀ ਜਾਂ ਇੱਥੋਂ ਲੋਕ ਜਿਹੜੇ ਆਪਣੇ ਪੰਜਾਬ ਦੇ ਸਜਿੰਦੇ ਜਿਹੜੇ ਪੁਰਾਣੇ ਸਾਜ਼ ਆ, ਜੇ ਉਹਨਾਂ ਨੂੰ ਕੋਈ ਵਜਾਉਣ ਵਾਲਾ ਕੋਈ ਵੀ ਬੰਦਾ ਸਾਡਾ ਲਿਸਨਰ ਜਾਂ ਸਾਡਾ ਕੋਈ ਕਿਸੇ ਨੂੰ ਜਾਣਦਾ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਜੇ ਉਹ ਸਾਡੇ ਨਾਲ ਸੰਪਰਕ ਕਰਾ ਦੇਣ, ਜਿਵੇਂ ਬੀਨ ਹੋਵੇ, ਅਰਗੋਜੇ ਹੋਣ, ਢੰਡ ਸਾਰਗੀ ਹੋਵੇ, ਜੋ ਵੀ ਉਹਨੂੰ ਵਜਾਉਣ ਵਾਲਾ ਕੋਈ ਕਲਾਕਾਰ ਤੁਹਾਡੀ ਨਿਗਾਹ ਦੇ ਵਿੱਚ ਜੇ ਆਸਟ੍ਰੇਲੀਆ ਦੇ ਵਿੱਚ ਹੈ ਤੇ ਉਹਨੂੰ ਅਸੀਂ ਇਨਵਾਈਟ ਕਰ ਸਕਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਓਪਨਿੰਗ ਸੈਰਾਮਨੀ ਦੇ ਵਿੱਚ ਅਸੀਂ ਕੁਝ ਇੱਕ ਤੜਕਾ ਉਸ ਚੀਜ਼ ਦਾ ਵੀ ਲਾਈਏ ਜਿਹਦੇ ਵਿੱਚ ਕਿ ਪੰਜਾਬ ਪੰਜਾਬੀਅਤ ਡੁੱਲ ਡੁੱਲ ਕੇ ਪਵੇ। ਸੋ ਤੁਸੀਂ ਇੱਕ ਤਾਂ ਮੈਂ ਇਹ ਬੇਨਤੀ ਕਰਦਾ, ਦੂਜੀ ਮੈਂ ਬੇਨਤੀ ਇਹ ਕਰਦਾ ਜੀ ਵੀ ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਅਕਸਰ ਕਾਲ ਕਰਦੇ ਆ, ਕਮਰੇ ਨਹੀਂ ਮਿਲ ਰਹੇ, ਹੋਟਲ ਨਹੀਂ ਮਿਲ ਰਹੇ, ਪਰ ਐਡੀ ਗੱਲ ਨਹੀਂ ਜੀ, ਕੱਲ ਮੈਂ ਚੈੱਕ ਕੀਤਾ ਸੀ ਬਹੁਤ ਸਾਰੇ ਥਾਵਾਂ ਦੇ ਉੱਤੇ ਹਜੇ ਵੀ ਰਿਹਾਇਸ਼ ਹੈ ਪਈ ਆ, ਤੇ ਜੇ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਬੇਨਤੀ ਹੈ ਜੀ ਤੁਸੀਂ ਸਾਨੂੰ ਸੰਪਰਕ ਕਰੋ, ਅਸੀਂ ਤੁਹਾਨੂੰ ਹੈਲਪ ਕਰਾਂਗੇ ਵੀ ਕਿੱਥੇ ਕਿੱਥੇ ਪਏ ਆ ਤੇ ਸਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਤੇ ਤੀਜੀ ਇਹ ਹੈ ਵੀ ਕਈ ਲੋਕਾਂ ਨੂੰ ਜਿਹੜੀ ਇਨਫੋਰਮੇਸ਼ਨ ਵੀ ਨਹੀਂ ਪਤਾ ਵੀ ਅਸੀਂ ਕਿੱਥੋਂ ਲੈ ਸਕਦੇ ਹਾਂ, ਕਿਵੇਂ ਸਾਨੂੰ ਪਤਾ ਲੱਗੂ, ਤਾਂ ਵੈਬਸਾਈਟ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ, ਵੈਬਸਾਈਟ ਦਾ ਤੁਸੀਂ ਜਾ ਸਕਦੇ ਹੋ, ਪਰ ਉਸ ਤੋਂ ਸੌਖਾ ਤਰੀਕਾ ਹੈ ਜੀ ਫੇਸਬੁੱਕ ਦਾ ਪੇਜ, ਫੇਸਬੁੱਕ ਦਾ ਪੇਜ ਸਾਡਾ ਬਣਿਆ, ਉਹਨੂੰ ਮੈਂ ਹੈਰਾਨ ਹਾਂ ਉਸ ਤੋਂ ਵੀ ਸਾਡੇ ਸਿੱਖ ਖੇਡਾਂ ਚ ਆਮ ਹੀ 20-30 ਹਜ਼ਾਰ ਬੰਦਾ ਜੁੜਦਾ ਤੇ ਅਸੀਂ ਗਿਣਤੀ ਚ ਵੀ 50-60-70-80 ਹਜ਼ਾਰ ਹਾਂ। ਹੋਣਾ ਤਾਂ ਇਹ ਚਾਹੀਦਾ ਵੀ ਸਿੱਖ ਖੇਡਾਂ ਸਾਡੀਆਂ ਇੱਕ ਕਾਮਨ ਸਾਡੀ ਕਨੈਕਟੀਵਿਟੀ ਆ, ਤੇ ਹੋਣਾ ਤਾਂ ਇਹ ਚਾਹੀਦਾ ਵੀ ਸਿੱਖ ਖੇਡਾਂ ਦੇ ਪੇਜ ਦੇ ਉੱਤੇ ਘੱਟੋ ਘੱਟ 50 ਹਜ਼ਾਰ ਬੰਦਾ ਹੋਣਾ ਚਾਹੀਦਾ ਤੇ, ਪਰ ਉਸ ਤੇ ਤੁਸੀਂ ਦੇਖੋਗੇ 1000-1500 ਬੰਦਾ ਉਹਦੇ ਉੱਤੇ ਟੋਟਲ ਹੈ ਹਜੇ ਤੱਕ, ਤੇ ਉਹ 1000-1500 ਬੰਦੇ ਕੋਲੇ ਇਨਫੋਰਮੇਸ਼ਨ ਪਾਸ ਹੋ ਰਹੀ ਹੈ ਵੀ ਗੇਮਾਂ ਚ ਕੀ ਹੋ ਰਿਹਾ ਕਿਵੇਂ ਹੋ ਰਿਹਾ, ਪਰ ਇਹ ਨੀ ਸਾਡੀ ਕੋਈ ਵੀ ਬੰਦਾ ਕੋਸ਼ਿਸ਼ ਕਰ ਰਿਹਾ ਵੀ ਆਪਦੇ ਆਲੇ ਦੁਆਲੇ ਨੂੰ ਸਾਰੇ ਪਾਸੇ ਕਹੋ ਵੀ ਭਾਈ ਜਿਹੜੇ ਤੁਸੀਂ ਆਮ ਵੀ ਪੇਜ ਇਹੋ ਜਿਹੇ ਵੀ ਸਾਰਾ ਦਿਨ ਸ਼ੇਅਰ ਕਰੀ ਜਾਂਦੇ ਹੋ ਜਿਨ੍ਹਾਂ ਪੇਜਾਂ ਦੇ ਉੱਤੇ ਕੁਛ ਵੀ ਨਹੀਂ ਹੁੰਦਾ ਤੇ ਸਿਰਫ ਇੱਕ ਡਰਾਮੇ ਹੁੰਦੇ ਆ, ਆਪੋ ਆਪਦੀਆਂ ਇਕੱਲੇ ਇਕੱਲਿਆਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ, ਉਦੋਂ ਬਿਹਤਰ ਤਾਂ ਇਹੋ ਜਿਹਾ ਪੇਜ ਆ ਜਿਹੜਾ ਉਹਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਹਰ ਬੰਦਾ ਉਹ ਇਨਫੋਰਮੇਸ਼ਨ ਲੈ ਸਕੇ। ਸੋ ਜੇ ਕੋਈ ਵੀ ਚੀਜ਼ ਕਿਸੇ ਵੀ ਰਾਏ ਨਾਲ, ਕਿਉਂਕਿ ਇਕੱਲੇ ਬੰਦੇ ਜਾਂ ਸਾਡੀ ਟੀਮ ਕਹੀਏ ਜਾਂ ਐਡਲੇਡ ਸਾਊਥ ਆਸਟ੍ਰੇਲੀਆ ਕਹੀਏ ਵੀ ਇੱਕ ਵਧੀਆ ਪ੍ਰੋਜੈਕਟ ਕਰਨ ਤੇ ਲੱਗਿਆ ਹੋਇਆ, ਤੇ ਜੇ ਤੁਹਾਡੇ ਚਾਰ ਸਹਿਯੋਗ ਜਾਂ ਤੁਹਾਨੂੰ ਕੋਈ ਨਵਾਂ ਆਈਡੀਆ ਤੁਸੀਂ ਕੁਛ ਵੀ ਹੈਲਪ ਕਰ ਸਕਦੇ ਹੋ ਤਾਂ ਉਹਦੇ ਨਾਲ ਇਹ ਚੀਜ਼ ਨਿਖਰੂਗੀ ਤੇ ਤੁਹਾਡਾ ਸਾਡਾ ਸਾਰਿਆਂ ਦਾ ਸਾਂਝਾ ਕੰਮ ਆ। ਸੋ ਇੱਕ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਇਸ ਨੂੰ ਜੇ ਤੁਹਾਨੂੰ ਕਿਤੇ ਵੀ ਕੋਈ ਐਡਵਾਈਸ ਕੋਈ ਰਾਏ ਹੋਵੇ ਤਾਂ ਉਹ ਜ਼ਰੂਰ ਦਿਆ ਕਰੋ ਸਾਨੂੰ ਤਾਂ ਕਿ ਅਸੀਂ ਉਹਦੇ ਵਿੱਚ ਨਾਲ ਦੀ ਨਾਲ ਸੁਧਾਰ ਕਰ ਸਕੀਏ। ਜਿਵੇਂ ਰਾਤੀ ਮੇਰੇ ਕੋਲ ਮੈਸੇਜ ਆ ਰਿਹਾ ਸੀ ਸਾਡੇ ਬਾਈ ਹੈਰੀ ਔਜਲੇ ਹੋਰਾਂ ਦਾ, ਉਹਨਾਂ ਨੇ ਮੈਨੂੰ ਕਿਹਾ ਵੀ ਦੇਖੋ ਵੀ ਤੁਸੀਂ ਸਾਰਾ ਕੁਛ ਕਰ ਰਹੇ ਹੋ, ਲੰਗਰ ਦਾ ਇੰਤਜ਼ਾਮ ਹੋਰ ਸਭ ਕੁਛ ਕਰ ਰਹੇ ਹੋ, ਪਰ ਤੁਹਾਨੂੰ ਇੱਕ ਨਾ ਕੋਸ਼ਿਸ਼ ਕਰੋ ਵੀ ਨੇੜੇ ਜਿਹੜੀਆਂ ਸੜਕਾਂ ਪੈਂਦੀਆਂ ਉਹਨਾਂ ਦੇ ਜਿੰਨੇ ਵੀ ਫੂਡ ਆਊਟਲੈਟ ਆ, ਚਾਹੇ ਉਹ ਮੈਕਡੋਨਲਡ ਚਾਹੇ ਹੈਂਗਰੀ ਜੈਕਸ ਆ, ਕੋਈ ਵੀ ਆ, ਉਹਨਾਂ ਨੂੰ ਵੀ ਅਵੇਅਰ ਕਰੋ ਵੀ ਸਾਡਾ ਭਾਈ ਇੰਨਾ ਇਕੱਠ ਇੱਥੇ ਹੋਊਗਾ ਤੁਸੀਂ ਆਪਦਾ ਸਟਾਫ ਸਟੂਫ ਵੀ ਸਪੈਸ਼ਲ ਮੈਨੇਜ ਕਰ ਲਓ, ਭਾਵੇਂ ਲੱਖ ਅਸੀਂ ਫ੍ਰੀ ਚ ਲੰਗਰ ਦਈਏ, ਪਰ ਫਿਰ ਵੀ ਰਸ਼ ਹਮੇਸ਼ਾ ਅਸੀਂ ਦੇਖਿਆ ਉਹਨਾਂ ਦੁਕਾਨਾਂ ਤੇ ਵੀ ਪੈਂਦਾ। ਸੋ ਉਹ ਬਾਅਦ ਚ ਪਛਤਾਉਂਦੇ ਆ ਵੀ ਅਸੀਂ ਕਿਉਂ ਨੀ ਸਾਨੂੰ ਦੱਸਿਆ ਗਿਆ, ਮੈਨੇਜ ਕੀਤਾ ਗਿਆ। ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ। ਸੋ ਇੱਦਾਂ ਰਾਇ ਜੇ ਤੁਸੀਂ ਸਾਰੇ ਦਿਓਗੇ ਤਾਂ ਇੱਕ ਇੱਕ ਰਾਇ ਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਆ ਤੇ ਉਸ ਚ ਉਸੇ ਦੇ ਫਾਇਦੇ ਹੁੰਦੇ ਆ। ਸੋ ਅਸੀਂ ਉਹਨਾਂ ਲੋਕਾਂ ਚੋਂ ਜੀ, ਐਤਕੀ ਜਿਹੜੀ ਆਰਗੇਨਾਈਜ਼ਿੰਗ ਕਮੇਟੀ ਉਹਨਾਂ ਲੋਕਾਂ ਚੋਂ ਆ ਜਿਹੜੀ ਮੈਂ ਨਹੀਂ ਕਰਦੀ, ਜਿਹੜੀ ਸਿਰਫ ਇਹ ਕਹਿੰਦੀ ਹੈ ਵੀ ਤੁਸੀਂ ਹੋ ਸਭ ਕੁਛ, ਤੁਸੀਂ ਸਾਨੂੰ ਦੱਸੋ ਤੇ ਅਸੀਂ ਤਿਆਰ ਹਾਂ ਕਰਨ ਨੂੰ। ਅਸੀਂ ਤਾਂ ਇੱਕ ਸੇਵਾ ਕਰ ਸਕਦੇ ਹਾਂ, ਅਸੀਂ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ, ਤੁਸੀਂ ਸਾਨੂੰ ਐਡਵਾਈਜ਼ ਕਰੋ, ਰਾਹ ਪਾਓ। ਸੋ ਇਹ ਚੀਜ਼ ਦੀ ਆਮ ਕਮੀ ਰਹੀ ਹੈ ਵੀ ਅਕਸਰ ਕਮੇਟੀਆਂ ਬਣਦੀਆਂ ਤੇ ਉਹ ਆਪਦੀ ਮਰਜ਼ੀ ਚਲਾਉਂਦੀਆਂ, ਸੁਣਦੀਆਂ ਕੁਛ ਦੀਆਂ ਨਹੀਂ, ਪਰ ਅਸੀਂ ਆਪ ਕਹਿ ਰਹੇ ਹਾਂ ਵੀ ਅਸੀਂ ਸੁਣਨ ਨੂੰ ਤਿਆਰ ਹਾਂ ਵੀ ਦੱਸੋ ਤੁਸੀਂ ਕੰਮ। ਪ੍ਰੋਜੈਕਟ ਵਧੀਆ ਹੋਣਾ ਚਾਹੀਦਾ, ਕੋਈ ਵੀ ਰਾਇ ਮਸ਼ਵਰਾ ਸਲਾਹ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਸੋ ਮੈਨੂੰ ਲੱਗਦਾ ਇੰਨੇ ਸ਼ਬਦਾਂ ਨਾਲ ਬੋਬੀ ਜੀ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਆਪਣੇ ਕੀਮਤੀ ਟਾਈਮ ਵਿੱਚੋਂ ਕੁਝ ਟਾਈਮ ਸਾਡੇ ਲਈ ਕੱਢਣ ਲਈ।
ਮਿਹਰਬਾਨੀ
ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜੀ, ਜਿਨ੍ਹਾਂ ਨੇ ਜੋ ਕਿ ਐਡੀਲੇਡ ਦੇ ਵਿੱਚ ਸਿੱਖ ਗੇਮਸ ਹੋ ਰਹੀਆਂ ਤੇ ਖ਼ਬਰਾਂ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ। ਸੋ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਪੰਜਾਬੀ ਕਲਚਰ ਨਾਲ ਰਿਲੇਟਡ ਕੋਈ ਵੀ ਪੰਸਰੀ ਜਾਂ ਲਗੋਜ਼ੇ ਜਾਂ ਕੋਈ ਇਸੇ ਵੀ ਤਰ੍ਹਾਂ ਦਾ ਕੋਈ ਹੈ ਆਸਟ੍ਰੇਲੀਆ ਦੇ ਵਿੱਚ ਜੋ ਇਸ ਇਹ ਚੀਜ਼ਾਂ ਨੂੰ ਵਜਾ ਸਕਦਾ ਵਾ, ਜਾਣਦਾ ਵਾ, ਤਾਂ ਜ਼ਰੂਰ ਸੰਪਰਕ ਕਰਿਓ ਜੀ। ਬਹੁਤ ਵਧੀਆ ਗੱਲ ਆ, ਕਿਉਂਕਿ ਜੇ ਪ੍ਰੋਗਰਾਮ ਚੜ ਜਿੱਦਾਂ ਕਿ ਖੇਡਾਂ ਦੀ ਜਿਹੜੀ ਸਟਾਰਟਿੰਗ ਆ ਪੰਜਾਬੀ ਮਾਹੌਲ ਦੇ ਵਿੱਚ ਹੋਵੇ ਤਾਂ ਹੋਰ ਵੀ ਚਾਰ ਚੰਨ ਲੱਗ ਜਾਣਗੇ ਇਹਨਾਂ ਖੇਡਾਂ ਨੂੰ। ਸੋ ਜ਼ਰੂਰ ਉਹਨਾਂ ਨਾਲ ਕੰਟੈਕਟ ਕਰਿਓ ਜੀ, ਜੇ ਤੁਹਾਡੀ ਨੌਲੇਜ ਦੇ ਵਿੱਚ ਜਾਂ ਤੁਸੀਂ ਕਰ ਸਕਦੇ ਹੋ ਜਾਂ ਤੁਹਾਡਾ ਕੋਈ ਯਾਰ ਦੋਸਤ ਜਾਂ ਕੋਈ ਵੀ ਇਸ ਤਰ੍ਹਾਂ ਦੇ ਇਹਨਾਂ ਚੀਜ਼ਾਂ ਨੂੰ ਇਹਨਾਂ ਨੂੰ ਬਚਾਉਣਾ ਜਾਂ ਜਾਂਦਾ ਵਾ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਾਫੀ ਜ਼ਿਆਦਾ ਆ ਚੁੱਕੇ ਆ ਤੇ ਮੈਸੇਜ ਆਪਾਂ ਦਵਾਂਗੇ, ਪਰ ਉਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਗਾਣਾ ਜ਼ਰੂਰ ਸੁਣਾਉਂਗੀ ਕਿ ਚੰਨ ਮੱਖਣਾ। ਪਰ ਇਹਨਾਂ ਦੱਸ ਦਿੰਦੀ ਹਾਂ ਜੀ, ਗੁਰਸੇਵਕ ਮਾਂਗਟ, ਪੰਕਜ ਸਚਦੇਵਾ, ਬੱਬੂ ਤੇ ਦਲਜੀਤ ਸਿੰਘ ਮਹਿਤਾ ਚੌਂਕ, ਸੁਖਵਿੰਦਰ ਸੰਧ, ਕੁਲਦੀਪ ਕੌਰ, ਰਾਜ ਮਹਿੰਦਰ ਸਿੰਘ, ਜੋਗਿੰਦਰ ਸਿੰਘ, ਬਚਿੱਤਰ ਮੋਰਪੁਲਰ, ਚੱਕਾਟੂ ਡਿਕੇ ਹਾਂਗਕਾਂਗ ਤੇ ਹਰਪ੍ਰੀਤ ਸਿੰਘ ਕੋਹਲੀ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ। ਮੈਸੇਜ ਇਹਨਾਂ ਦੇ ਜ਼ਰੂਰ ਲਵਾਂਗੇ। ਪਰ ਪਿਆਰੇ ਜੇ ਇਸ ਗੀਤ ਤੋਂ ਬਾਅਦ ਜਿਸ ਨੂੰ ਗਾਇਆ ਵਾ ਜੀ ਗੈਰੀ ਹੋਠੀ ਤੇ ਗੁਰਲਾਈਸ ਆਫਟਰ ਨੇ, ਦੱਸਿਓ ਜੀ ਫਿਰ ਤੁਸੀਂ ਵੀ ਏਦਾਂ ਹੀ ਸੋਚਦੇ ਹੋ ਜਾਂ ਕਿੱਦਾਂ, ਦੱਸਿਓ ਗਾਣਾ ਵਧੀਆ ਲੱਗਾ ਕਿ ਨਹੀਂ, ਤੇ ਉਸ ਤੋਂ ਬਾਅਦ ਇੱਕ ਫਿਰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਬੁਜ਼ਾਰਤ ਵੀ ਪਾਵਾਂਗੇ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਸਾਡੇ ਪੇਰੈਂਟਸ ਦੇ ਬਾਰੇ ਵਿੱਚ। ਚਲੋ ਜੀ ਫਿਰ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ, ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਹਿਣ ਲੱਗ ਗਿਆ ਨੀ ਕੌਣ ਤੈਨੂੰ ਮੇਰੇ ਬਾਰੇ ਕਹਿਣ ਲੱਗ ਗਿਆ,
ਪਹਿਲਾਂ ਜਿਹਾ ਪਹਿਲਾਂ ਜਿਹਾ ਪਹਿਲਾਂ ਜਿਹਾ ਰਿਹਾ ਨਾ ਤੂੰ ਚੰਨ ਮੱਖਣਾ,
ਨੀ ਹੁਣ ਕਿਹੜਾ ਚੰਨ ਨੂੰ ਕਰਹਿਣ ਲੱਗ ਗਿਆ,
ਪਹਿਲਾਂ ਜਿਹਾ ਰਿਹਾ ਨਾ ਤੂੰ ਚੰਨ ਮੱਖਣਾ,
ਨੀ ਹੁਣ ਕਿਹੜਾ ਚੰਨ ਨੂੰ ਕਰਹਿਣ ਲੱਗ ਗਿਆ। ਕਿਹੜਾ ਟਾਣੀਓ ਮੈਂ ਫੁੱਲ ਤੋੜਿਆ, ਆਪਾਂ ਤਾਂ ਹਮੇਸ਼ਾ ਲਾ ਕੇ ਮੁੱਲ ਮੋੜਿਆ, ਹੁਣ ਕਿਹੜਾ ਟਾਣੀਓ ਮੈਂ ਫੁੱਲ ਤੋੜਿਆ, ਆਪਾਂ ਤਾਂ ਹਮੇਸ਼ਾ ਲਾ ਕੇ ਮੁੱਲ ਮੋੜਿਆ, ਤੋ ਰਹਿਣ ਲੱਗ ਗਿਆ,
ਪਹਿਲਾਂ ਜਿਹਾ ਰਿਹਾ ਨਾ ਤੂੰ ਚੰਨ ਮੱਖਣਾ,
ਨੀ ਹੁਣ ਕਿਹੜਾ ਚੰਨ ਨੂੰ ਕਰਹਿਣ ਲੱਗ ਗਿਆ,
ਪਹਿਲਾਂ ਜਿਹਾ ਰਿਹਾ ਨਾ ਤੂੰ ਚੰਨ ਮੱਖਣਾ,
ਨੀ ਹੁਣ ਕਿਹੜਾ ਚੰਨ ਨੂੰ ਕਰਹਿਣ ਲੱਗ ਗਿਆ। ਜਿੰਨੀ ਗੱਲ ਤੋਂ ਵਿਗਾੜ ਲੈਣੀ ਗੋਰੀਆਂ ਗੱਲਾਂ ਤੇ ਲਾਲੀ ਚਾੜ ਲੈਣੀ, ਨਿੱਕੀ ਜਿੰਨੀ ਗੱਲ ਤੋਂ ਵਿਗਾੜ ਲੈਣੀ ਗੋਰੀਆਂ ਗੱਲਾਂ ਤੇ ਲਾਲੀ
ਦੋਸਤੋ ਕਿੱਦਾਂ ਲੱਗਾ ਫਿਰ ਗਾਣਾ ਚੰਨ ਮੱਖਣਾ ਗਾਇਆ ਸੀ ਜੀ ਗੈਰੀ ਹੂਠੀ ਤੇ ਗੁਰਲੇ ਆਕਰ ਨੇ। ਉਹ ਕਹਿੰਦੇ ਹੁੰਦੇ ਨੇ ਕਿ ਸਾਡੇ ਮੁਖੋਂ ਹੱਸੇ ਕਿਰਦੇ ਨੇ ਜੀ ਉਹ ਕੋਲਾਂ ਕੂਕਦੀਆਂ, ਤੂੰ ਕੀ ਹੋਇਆ ਦਰਿਆ ਵੇ ਅਸੀਂ ਨਦੀਆਂ ਛੂਕਦੀਆਂ। ਤੇ ਲਓ ਜੀ ਫਿਰ ਕਹਿੰਦੇ ਹੁੰਦੇ ਨਦੀਆਂ ਦੇ ਇਹਨਾਂ ਵਹਿਣਾ ਦੇ ਵਿੱਚ ਸਮੇਂ ਨੇ ਆਪਣੀ ਚੱਲ ਚੱਲਦਾ ਰਹਿਣਾ, ਮਤੇ ਸਮਾਂ ਆਪਣੀ ਚੱਲ ਚੱਲ ਰਿਹਾ ਵਾ ਜੀ। 9 ਵੱਜ ਚੁੱਕੇ ਨੇ ਸਿਡਨੀ ਸਮੇਂ ਮੁਤਾਬਕ ਤੇ ਸਾਡੇ ਤਾਂ ਵੈਸੇ 8 ਹੀ ਵੱਜੇ ਨੇ ਤੇ ਤੁਸੀਂ ਹਰਮਨ ਰੇਡੀਓ ਸੁਣ ਰਹੇ ਹੋ ਜੀ। ਮੈਸੇਜ ਤੁਹਾਡੇ ਆਪਾਂ ਜ਼ਰੂਰ ਲੈਣੇ ਆ। ਗੁਰਸੇਵਕ ਮਾਂਗਟ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਸਿਡਨੀ ਵਿੱਚ ਤਾਂ ਕਹਿੰਦੇ ਮੀਂਹ ਪੈਣ ਵਾਲਾ ਵਾ ਤੇ ਤੁਸੀਂ ਕਹਿੰਦੇ ਪਕੌੜਿਆਂ ਦੇ ਸ਼ੌਕੀਨ ਲੱਗਦੇ ਹੋ, ਮੀਂਹ ਦੇ ਵਿੱਚ ਹਮੇਸ਼ਾ ਪਕੌੜੇ ਖਾਣ ਦੀ ਗੱਲ ਕਰਦੇ ਹੋ, ਜਿਆਦਾ ਨਹੀਂ ਖਾਣੇ ਚਾਹੀਦੇ ਪਕੌੜੇ, ਫੈਟ ਬਹੁਤ ਹੁੰਦੀ ਹੈ। ਸ਼ੋ ਸੋਹਣਾ ਚੱਲਦਾ ਵਾ ਜੀ, ਗਾਣਾ ਲਾ ਦਿਓ ਜਾਨੇ ਮੇਰੀਏ ਜਸ ਬਾਜਵਾ ਦਾ। ਓਹੋ ਖਾਣ ਪੀਣ ਦੇ ਵਿੱਚ ਕਾਹਦੀ ਸੰਗਾ ਜੀ, ਮੋਟੇ ਪਤਲੇ ਤਾਂ ਹੁੰਦੇ ਰਹਿੰਦੇ ਆ, ਕੋਈ ਗੱਲ ਨਹੀਂ, ਖਾਣਾ ਪੀਣਾ ਦੱਬ ਕੇ ਚਾਹੀਦਾ ਵਾ ਤੇ ਥੋੜੀ ਜੀ। ਵੈਸੇ ਇੱਥੇ ਤਾਂ ਆਸਟ੍ਰੇਲੀਆ ਦੇ ਵਿੱਚ ਜਿਮ ਸ਼ਿਮ ਵਾਧੂ ਨੇ ਜੀ, ਐਕਸਰਸਾਈਜ਼ ਕਰਦੇ ਰਹਿਣਾ ਤੇ ਬਾਕੀ ਇੱਥੇ ਤਾਂ ਬੰਦੇ ਵੀ ਮਸ਼ੀਨਾਂ ਬਣੇ ਹੋਏ ਨੇ, ਸੋ ਖਾਂਦੇ ਪੀਂਦੇ ਰਹਾਂਗੇ ਤਾਂ ਫੇਰ ਹੀ ਕੰਮ ਕਾਰ ਵੀ ਕਰਾਂਗੇ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗਾ। ਜਿਹੜੀ ਚੀਜ਼ ਦਾ ਸ਼ੌਂਕ ਆ ਉਹ ਖਾ ਲੈਣੀ ਚਾਹੀਦੀ ਆ, ਨਹੀਂ ਤਾਂ ਜਵਾਕਾਂ ਨੂੰ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਨਾ ਕਿ ਐਵੇਂ ਲਾਲਾਂ ਸਿੱਟਦੇ ਰਹੋਗੇ ਫਿਰ, ਨਹੀਂ ਤਾਂ ਐਵੇਂ ਲਾਲਾਂ ਡਿੱਗਦੀਆਂ ਰਹਿੰਦੀਆਂ ਨੇ, ਤਾਂ ਕਰਕੇ ਪਕੌੜਿਆਂ ਨੂੰ ਜੀ ਕਰਦਾ ਤਾਂ ਖਾ ਲੈਣੇ ਚਾਹੀਦੇ ਆ। ਅੱਗੇ ਜੀ ਸਾਡੇ ਨਾਲ ਪੰਕਜ ਸਚਦੇਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਉਸ ਮੈਂ ਜੋ ਪੁੱਛਿਆ ਸੀਗਾ ਕਿ ਇੱਦਾਂ ਦੀ ਕਿਹੜੀ ਚੀਜ਼ ਆ ਜਿਹੜੀ ਚੀਜ਼ ਜਦੋਂ ਵੀ ਸਾਹਮਣੇ ਜਾਓ ਤਾਂ ਨਕਲਾਂ ਹੀ ਲਾਉਂਦੀ ਰਹਿੰਦੀ ਆ, ਸੋ ਉਹਨਾਂ ਨੇ ਜਵਾਬ ਦਿੱਤਾ ਵਾ ਜੀ ਬਿਲਕੁਲ ਠੀਕ ਆ। ਤੇ ਅੱਗੇ ਜੀ ਸਾਡੇ ਨਾਲ ਬੱਬੂ ਕਹਿੰਦੇ ਕਿ ਉਹਨਾਂ ਨੇ ਵੀ ਮੈਨੂੰ ਉਸਦਾ ਜਵਾਬ ਭੇਜਿਆ ਵਾ ਤੇ ਨਾਲ ਜੀ ਇਹਨਾਂ ਨੇ ਥੋੜਾ ਜਿਹਾ ਜਵਾਬ ਹੋਰ ਵਧਾ ਦਿੱਤਾ ਤੇ ਬੜਾ ਇੰਟਰਸਟਿੰਗ ਆ। ਕਹਿੰਦੇ ਸ਼ੀਸ਼ਾ ਤੇ ਮੋਬਾਈਲ ਦਾ ਫਰੰਟ ਕੈਮਰਾ, ਗੱਲ ਤਾਂ ਵੈਸੇ ਬਿਲਕੁਲ ਠੀਕ ਆ, ਮੋਬਾਈਲ ਦਾ ਫਰੰਟ ਕੈਮਰਾ ਤਾਂ ਵੀ ਕਹਿ ਸਕਦੇ ਆ ਜੀ, ਜਿੱਦਾਂ ਦੀ ਫੋਟੋ ਕਰੋਗੇ ਤੇ ਉਦਾਂ ਦਾ ਮੂੰਹ ਬਣਾਓਗੇ, ਉਸੇ ਤਰ੍ਹਾਂ ਦੀਆਂ ਉਹ ਰੀਸਾਂ ਲਾਉਂਦਾ ਰਹਿੰਦਾ ਵਾ। ਸੋ ਬਾਕੀ ਜੀ ਸ਼ੀਸ਼ਾ ਇੱਕ ਐਸੀ ਉਹ ਚੀਜ਼ ਆ ਜਿਹੜੀ ਕਿ ਹਮੇਸ਼ਾ ਸਾਡੀਆਂ ਰੀਸਾਂ ਲਾਉਂਦੀ ਰਹਿੰਦੀ ਆ, ਪਰ ਕਦੇ ਦੇਖਿਓ ਧਿਆਨ ਨਾਲ ਸਾਨੂੰ ਸਾਡਾ ਆਪਣਾ ਅਕਸ਼ ਵੀ ਦਿਖਾਉਂਦੀ ਆ ਕਿ ਅਸੀਂ ਕਿੱਦਾਂ ਦੇ ਆ, ਸ਼ਕਲ ਤੋਂ ਨੀ ਅੰਦਰੂਨੀ ਅਕਸ਼ ਵੀ ਅਸੀਂ ਦੇਖ ਸਕਦੇ ਆ, ਪਰ ਜੇ ਸਾਡੀ ਸੋਚ ਆ ਉਹ ਦੇਖਣ ਦੀ, ਜੇ ਅਸੀਂ ਆਪਣੇ ਆਪ ਨੂੰ ਮੰਨ ਹੀ ਲਿਆ ਕਿ ਬਾਹਲੇ ਸੋਹਣੇ ਆ ਤੇ ਬਾਹਲੇ ਘੈਂਟ ਆ, ਫੇਰ ਤਾਂ ਕਹਿਣਾ ਹੀ ਕੀ ਜੀ, ਫੇਰ ਤਾਂ ਸ਼ੀਸ਼ਾ ਵੀ ਝੂਠ ਹੀ ਬੋਲਦਾ ਹੁੰਦਾ ਵਾ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਨੇ ਵੀ ਇਸਦਾ ਸਹੀ ਜਵਾਬ ਦੇ ਦਿੱਤਾ ਵਾ ਜੀ, ਇਹਨਾਂ ਨੇ ਵੀ ਦੱਸ ਦਿੱਤਾ ਵਾ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜਤਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਪ੍ਰੋਗਰਾਮ ਦੀ ਤਾਰੀਫ ਕੀਤੀ ਆ ਤੇ ਇਹਨਾਂ ਨੇ ਵੀ ਜਵਾਬ ਦਿੱਤਾ ਜੀ, ਕਹਿੰਦੇ ਸ਼ੀਸ਼ਾ ਵਾ ਜੀ ਜਤਿੰਦਰ ਸੰਧੂ ਮੈਲਬੋਰਨ ਤੋਂ। ਤੇ ਅੱਗੇ ਸੁਖਵਿੰਦਰ ਸਿੰਘ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ। ਤੇ ਕੁਲਦੀਪ ਕੌਰ ਮੇਰੀ ਭੈਣ, ਉਹਨਾਂ ਨੇ ਜੀ ਇੱਕ ਬੜੀ ਹੀ ਪਿਆਰਾ ਜਿਹਾ ਵਿਚਾਰ ਭੇਜਿਆ, ਕਹਿੰਦੇ ਕਿ ਜੇ ਪਰਮਾਤਮਾ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਤਾਂ ਉਹ ਤੁਹਾਡੇ ਵਿਸ਼ਵਾਸ ਵਿੱਚ ਵਾਧਾ ਕਰ ਰਿਹਾ ਹੈ, ਤੇ ਜੇ ਉਹ ਦੇਰੀ ਲਗਾ ਰਿਹਾ ਹੈ ਤਾਂ ਉਹ ਤੁਹਾਡੇ ਧੀਰਜ ਵਿੱਚ ਵਾਧਾ ਕਰ ਰਿਹਾ ਹੈ, ਪਰ ਜੇ ਉਹ ਉੱਤਰ ਨਹੀਂ ਦੇ ਰਿਹਾ ਤਾਂ ਉਸਨੇ ਤੁਹਾਡੇ ਲਈ ਤੁਹਾਡੀ ਮੰਗ ਤੋਂ ਵੀ ਵੱਧ ਕੇ ਕੁਝ ਸੋਚ ਰੱਖਿਆ ਵਾ। ਬਾਕੀ ਜੀ ਗੱਲ ਠੀਕ ਹੈ, ਰੱਬ ਹਰ ਇੱਕ ਦੇ ਮਨ ਦੇ ਵਿੱਚ ਵਸਦਾ ਹੈ ਤੇ ਉਹਨੂੰ ਸਭ ਦੀ ਪਰਵਾਹ ਵਾ ਤੇ ਸਭ ਦੀ ਸੋਚਦਾ ਵਾ, ਬਸ ਗੱਲ ਸਾਡੀ ਸੋਚ ਤੇ ਆ ਕਿ ਸਾਨੂੰ ਕਦੇ ਕਾਲ ਨੇ ਮਾਰ ਲਿਆ ਤੇ ਕਦੇ ਸਾਡੀ ਗੰਦੀ ਸੋਚ ਨੇ ਮਾਰ ਲਿਆ, ਪਰ ਉਹਦੇ ਲਈ ਅਸੀਂ ਸਾਰੇ ਇੱਕ ਬਰਾਬਰ ਹੀ ਆ। ਬਾਕੀ ਤੁਹਾਡੀ ਨੀਯਤ ਦੇ ਮੁਤਾਬਕ ਆ, ਕਹਿੰਦੇ ਹੁੰਦੇ ਨਾ ਕਿ ਨੀਤਾਂ ਨੂੰ ਮਰਾਦਾਂ, ਸੋ ਨੀਤਾਂ ਨੂੰ ਮਰਾਦਾਂ ਹੁੰਦੀਆਂ ਨੇ ਜੀ। ਚਲੋ ਜੀ ਨੀਤਾਂ ਨੂੰ ਮਰਾਦਾਂ ਤਾਂ ਹੁਣ ਸਾਰਿਆਂ ਦੇ ਲੱਗਦੀਆਂ ਰਹਿਣ, ਤੁਸੀਂ ਵਧੀਆ ਵਧੀਆ ਸੋਚੋ ਤੇ ਸਾਰਾ ਕੁਛ ਵਧੀਆ ਵਧੀਆ ਹੋਵੇ। ਤੇ ਇਸ ਤੋਂ ਪਹਿਲਾਂ ਜੀ ਹੁਣ ਆਪਾਂ ਅੱਗੇ ਗੱਲਬਾਤ ਕਰੀਏ, ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ, ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਸਾਡੇ ਸਾਰੇ ਸਪੋਂਸਰ ਦਾ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਵਾ, ਸੋ ਬਹੁਤ ਬਹੁਤ ਥੈਂਕ ਯੂ ਜੀ। ਤੇ ਲਓ ਜੀ ਫਿਰ ਇਸ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੁੰਦੇ ਆ, ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਹਰਮਨ ਰੇਡੀਓ ਦੇ ਵਿਹੜੇ, ਤੁਸੀਂ ਸੁਣ ਰਹੇ ਹੋ ਮੇਰੇ ਨਾਲ ਬ੍ਰਿਸਬਨ ਤੋਂ, ਤੇ ਮਿਲਦੇ ਹਾਂ ਜੀ ਫਿਰ ਇਸ ਬ੍ਰੇਕ ਤੋਂ ਬਾਅਦ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com।
www.migrationagent.com. Migration agent registration number 0851410.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564.
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now you can get zero interest across the impressive Camry petrol range demonstrators, starting with the Altis at 25992 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
Aa lo samaan di list. Go went gone ho jo fir.
List badi lammi hai teri. 20 kilo basmati chawal, 10 kilo chakki aata.
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Assi admissions, student visa, journal skilled migration, 457 employer sponsored visa, partner visa, state sponsorship, MRT ate ministerial intervention de kisma vich mahir ha. ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au. CECA, ਜਿੱਥੋਂ ਤੁਹਾਡਾ ਕਰੀਅਰ
10-15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CD batteries now trading as DMB motor repairs.
Itthe har tarah diyan gaddiyan di marammat kiti jandi hai jive ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khareedan layi darshan deo.
CD batteries Philips sound system de authorized dealer vi han. Itthe naviyan gaddiyan di under warranty logbook service vi kiti jandi hai.
CD batteries hafte de 6 din upalabdh ne.
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327.
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ
ਜੀ ਦੋਸਤੋ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਇਸ ਵਪਾਰਿਕ ਵਕਫੇ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਤੁਹਾਡੀ ਹੋਸਟ ਪੌਪੀ ਸਿੱਧੂ ਬ੍ਰਿਸਬੇਨ ਤੋਂ, ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ। ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +91 7508 01 4489 ਤੇ ਈਮੇਲ ਕਰ ਸਕਦੇ ਹੋ request@harmanradio.com ਤੇ। ਲਓ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਪੁੱਛੀ ਸੀ ਕਿ ਉਹ ਕਿਹੜੀ ਚੀਜ਼ ਆ ਜਿਹੜੀ ਸਾਡੀਆਂ ਨਕਲਾਂ ਲਾਉਂਦੀ ਆ, ਤੇ ਹੁਣ ਮੈਂ ਤੁਹਾਨੂੰ ਬੁਝਾਰਤ ਪਾਉਂਦੀ ਆ। ਕਹਿੰਦੇ ਆ ਕਿ ਪੰਜਾਬੀਆਂ ਦੇ ਜਿਹੜੇ ਰਿਸ਼ਤੇ ਆ ਨਾ, ਉਹਨਾਂ ਦੇ ਖੂਨ ਚ ਰਚੇ ਹੁੰਦੇ ਆ। ਸੋ ਏਦਾਂ ਦਾ ਹੀ ਰਿਸ਼ਤਾ ਮੈਂ ਤੁਹਾਨੂੰ ਪੁੱਛਣ ਲੱਗੀ ਆ। ਦੇਖਦੀ ਆ ਕਿ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਕਿੰਨੀ ਕੁ ਸੋਝੀ ਆ ਤੁਹਾਡੀ। ਮੈਨੂੰ ਪਤਾ ਜਦੋਂ ਮੈਂ ਇੱਦਾਂ ਕਹੂੰਗੀ ਤਾਂ ਫਿਰ ਤੁਹਾਡਾ ਜਿਹੜਾ ਉਹ ਅੰਦਰਲਾ ਖੂਨ ਹੁੰਦਾ ਨਾ, ਉਹ ਬਹੁਤ ਖੋਲਦਾ ਵਾ, ਤੇ ਤੁਸੀਂ ਮੈਨੂੰ ਜਵਾਬ ਵੀ ਜ਼ਰੂਰ ਭੇਜੋਗੇ। ਸੋ ਮੈਂ ਪੁੱਛਣ ਲੱਗੀ ਆ ਜੀ, ਕਹਿੰਦੇ ਕਿ ਊਠ ਤੇ ਬੈਠਿਆ ਮੁਹਾਰ ਫੜੇਂਦਾ ਤੇਰਾ ਕੀ ਲੱਗਦਾ। ਊਠ ਤੇ ਬੈਠਿਆ ਮੁਹਾਰ ਫੜੇਂਦਾ ਤੇਰਾ ਕੀ ਲੱਗਦਾ। ਤੇ ਅੱਗੋਂ ਫਿਰ ਕੀ ਕਹਿੰਦੀ ਕਿ ਇਹ ਤਾਂ ਮੈਨੂੰ ਇੰਨਾ ਪਿਆਰਾ ਜਿਵੇਂ ਗੁੱਛਾ ਦਾਖਦਾ, ਇਹਦਾ ਬਾਪੂ ਮੇਰੇ ਬਾਪੂ ਨੂੰ ਬਾਪੂ ਬਾਪੂ ਆਖਦਾ। ਸੋ ਇੱਕ ਵਾਰੀ ਫੇਰ ਤੋਂ ਦੱਸ ਦਿੰਨੀ ਆ ਜੀ, ਊਠ ਤੇ ਬੈਠਿਆ ਮੁਹਾਰ ਫੜੇਂਦਾ ਤੇਰਾ ਕੀ ਲੱਗਦਾ, ਇਹ ਤਾਂ ਮੈਨੂੰ ਇੰਨਾ ਪਿਆਰਾ ਜਿਵੇਂ ਗੁੱਛਾ ਦਾਖਦਾ, ਇਹਦਾ ਬਾਪੂ ਮੇਰੇ ਬਾਪੂ ਨੂੰ ਬਾਪੂ ਬਾਪੂ ਆਖਦਾ। ਸੋ ਊਠ ਦੀ ਮੁਹਾਰ ਤਾਂ ਪਤਾ ਹੀ ਹੋਊਗਾ ਜੀ ਕੀ ਹੁੰਦੀ ਆ, ਉਹ ਜਿਹੜੀ ਇੱਕ ਰੱਸੀ ਜੀ ਹੁੰਦੀ ਜਿਹਨੂੰ ਫੜ ਕੇ ਫਿਰ ਊਠ ਨੂੰ ਅੱਗੇ ਤੋੜਦੇ ਆ ਜਾਂ ਗਾਈਡ ਕਰਦੇ ਆ, ਜਿਹੜਾ ਬੰਦਾ ਨਾਲ ਤੁਰਿਆ ਜਾਂਦਾ ਉਹ ਹੁੰਦੀ ਊਠ ਦੀ ਮੁਹਾਰ। ਸੋ ਹੁਣ ਦੱਸ ਦੋ ਜੀ ਫਿਰ ਇਹਨਾਂ ਦੇ ਵਿੱਚ ਕੀ ਰਿਸ਼ਤਾ ਜਿਹੜਾ ਊਠ ਤੇ ਬੈਠਾ ਵਾ ਤੇ ਜਿਹੜਾ ਇਹਨੇ ਮੁਹਾਰ ਉਹਦੀ ਫੜੀ ਹੋਈ ਆ ਉਹ ਰੱਸੀ, ਤੇ ਦੱਸ ਦੋ ਫਿਰ ਫਟਾਫਟ ਕੀ ਰਿਸ਼ਤਾ ਹੋ ਸਕਦਾ ਇਹਨਾਂ ਦੇ ਵਿੱਚ। ਉਨਾ ਚਿਰ ਮੈਂ ਤੁਹਾਡੇ ਮੈਸੇਜ ਵੀ ਪੜ੍ਹ ਲੈਂਦੀ ਹਾਂ। ਸਾਡੇ ਨਾਲ ਜੀ ਜੋਗਿੰਦਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ, ਕਹਿੰਦੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਟੈਕਸੀ ਚਲਾ ਰਹੇ ਨੇ ਜੀ ਉਹ, ਕਹਿੰਦੇ ਥੈਂਕ ਯੂ ਜੀ ਨਿਊਜ਼ ਦੀ ਅਪਡੇਟਿੰਗ ਲਈ। ਕੋਈ ਗੱਲ ਨੀ ਜੀ, ਅਸੀਂ ਤੁਹਾਨੂੰ ਨਿਊਜ਼ ਵੀ ਸੁਣਾਵਾਂਗੇ, ਗਾਣੇ ਵੀ ਸੁਣਾਵਾਂਗੇ ਤੇ ਬਾਕੀ ਮੇਰੀਆਂ ਗੱਲਾਂ ਵੀ ਸੁਣ ਲਿਓ ਜੀ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਪੁੱਛਿਆ ਵਾ ਜੀ, ਕਹਿੰਦੇ ਕਿ ਸਿੱਖ ਖੇਡਾਂ ਵਿੱਚ ਕਬੱਡੀ ਰੈਫਰੀਆਂ ਬਾਰੇ ਸੁਜਾਨ ਸਿੰਘ ਚੱਠਾ ਨਾਲ ਸੰਪਰਕ ਕੀਤਾ ਜਾ ਸਕਦਾ, ਉਹ ਨਾਰਥਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਨ। ਧੰਨਵਾਦ, ਹਾਂਜੀ ਤੁਹਾਡੇ ਸੁਜੈਸ਼ਨ ਲਈ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਰਾਜ ਸਾਹਿਬ ਨੂੰ ਵੀ ਤੁਹਾਡਾ ਇਹ ਸੁਜੈਸ਼ਨ ਨਾਲ ਜ਼ਰੂਰ ਅਸੀਂ ਰਿਮਾਂਡ ਕਰਾ ਦੇਵਾਂਗੇ। ਤੇ ਅੱਗੇ ਹਰਪ੍ਰੀਤ ਸਿੰਘ ਕੋਹਲੀ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ, ਕਹਿੰਦੇ ਕਿ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ, ਮਿੰਟੂ ਬਰਾੜ ਜੀ ਨੂੰ ਤੇ ਮੈਨੂੰ ਵੀ, ਕਹਿੰਦੇ ਤੁਹਾਡੇ ਘਰ ਪਰਿਵਾਰ ਵਿੱਚ ਬੈਠੇ ਸਾਰਿਆਂ ਦਾ ਬਹੁਤ ਬਹੁਤ ਹੀ ਜ਼ਿਆਦਾ ਸਵਾਗਤ ਵੀ ਕਹਿ ਰਹੇ ਆ ਤੇ ਪਿਆਰ ਵੀ ਦੇ ਰਹੇ ਆ ਜੀ। ਤੇ ਬਾਕੀ ਕਹਿੰਦੇ ਸ਼ੀਸ਼ਾ, ਉਹਨਾਂ ਨੇ ਉਸਦਾ ਜਵਾਬ ਦਿੱਤਾ ਕਿ ਉਹ ਕਿਹੜੀ ਚੀਜ਼ ਆ ਜਿਹੜੀ ਨਕਲਾਂ ਲਾਉਂਦੀ ਆ। ਸੋ ਇਹਨਾਂ ਨੇ ਵੀ ਜੀ ਬਿਲਕੁਲ ਦੱਸ ਦਿੱਤਾ। ਤੇ ਬਾਕੀ ਕਹਿੰਦੇ ਫੋਨ ਦਾ ਫਰੰਟ ਕੈਮਰਾ, ਹਾਂਜੀ ਬਿਲਕੁਲ ਠੀਕ ਆ ਜੀ, ਫੋਨ ਦੇ ਪਿੱਛੇ ਸਾਰੇ ਪੈ ਗਏ ਹਨਾ ਫਰੰਟ ਕੈਮਰੇ ਦੇ। ਅੱਗੇ ਸਾਡੇ ਨਾਲ ਬਚਿੱਤਰ ਮੌਰ ਭੁੱਲਰ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ। ਤੇ ਨਾਲ ਹੀ ਉਹਨਾਂ ਨੇ ਵਿਚਾਰ ਭੇਜਿਆ ਜੀ, ਕਹਿੰਦੇ ਕਿ ਜੇਕਰ ਗੰਦੇ ਅਤੇ ਮੈਲੇ ਕੱਪੜਿਆਂ ਨਾਲ ਸਾਨੂੰ ਸ਼ਰਮ ਆਉਂਦੀ ਆ ਤਾਂ ਗੰਦੇ ਅਤੇ ਮੈਲੇ ਵਿਚਾਰਾਂ ਤੋਂ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਸੋ ਵਾਕਈ ਜੀ ਬਹੁਤ ਸੋਹਣੀ ਗੱਲ ਕਹੀ ਆ ਤੁਸੀਂ, ਪਰ ਪਤਾ ਨੀ ਕੀ ਚੱਕਰ ਆ ਕਿ ਕੋਈ ਮੰਨਦਾ ਹੀ ਨਹੀਂ ਕਿ ਵਿਚਾਰ ਗੰਦੇ ਆ, ਚੱਕਰ ਤੇ ਇਹੀ ਆ ਸਾਰੇ ਕਹਿੰਦੇ ਕਿ ਅਸੀਂ ਸਹੀ ਆ, ਹਰ ਕੋਈ ਆਪਣਾ ਜੱਜ ਆਪ ਹੀ ਬਣਿਆ ਫਿਰਦਾ ਵਾ। ਸੋ ਕਦੇ ਕਦੇ ਆਪਣੇ ਆਪ ਨੂੰ ਟਟੋਲ ਲੈਣਾ ਚਾਹੀਦਾ ਵਾ ਜੀ, ਇਨਸਾਨ ਨੂੰ ਵਧੀਆ ਲੱਗਦਾ ਵਾ ਤੇ ਪਤਾ ਵੀ ਲੱਗ ਜਾਂਦਾ ਕਿ ਸਾਡੇ ਜਿਹੜੇ ਅੰਦਰ ਦਾ ਇਨਸਾਨ ਆ ਉਹ ਕਿੱਦਾਂ ਦਾ ਇਨਸਾਨ ਆ। ਤੇ ਅੱਜ ਜਗਵੀਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ। ਜਗਵੀਰ ਸਿੱਖੋਂ ਕੇਂਸ ਤੋਂ ਗਾਣਾ ਲਵਾਉਣਾ ਚਾਹਿਆ ਜੀ ਇਹਨਾਂ ਨੇ, ਬਿੰਦ ਰੱਖੀ ਇਹਦਾ ਕਿ ਰੱਬਾ ਮੇਰਿਆ ਬਣਾ ਦੇ ਸ਼ੀਸ਼ਾ ਯਾਰ ਦਾ, ਮੈਂ ਮੂਹਰੇ ਬੈਠਾ ਤੱਕਦਾ ਰਵਾਂ। ਦੇਖ ਲੋ ਇਹਨਾਂ ਨੇ ਇੱਕ ਪੰਥ ਦੇ ਵਿੱਚ ਇੱਕ ਪੰਥ ਦੋ ਕਾਜ, ਉਹ ਕਹਿੰਦੇ ਹੁੰਦੇ ਹਨ, ਤੇ ਗਾਣਾ ਦੀ ਫਰਮਾਇਸ਼ ਵੀ ਕਰਤੀ ਤੇ ਮੇਰੀ ਗੱਲ ਦਾ ਜਵਾਬ ਵੀ ਦੇ ਦਿੱਤਾ। ਕਿਆ ਬਾਤ ਆ ਜੀ, ਉਹ ਕਹਿੰਦੇ ਨਾ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ, ਜਵਾਬ ਵੀ ਦਿੱਤਾ ਤੇ ਦੱਸਿਆ ਵੀ ਨੀ ਕਿ ਇਹ ਜਵਾਬ ਕੀ ਆ, ਤੇ ਉਹਦੇ ਨਾਲ ਦਾ ਹੀ ਗਾਣਾ ਸੁਣਨ ਨੂੰ ਕਹਿ ਦਿੱਤਾ। ਸੋ ਬਿਲਕੁਲ ਗਾਣਾ ਤੁਹਾਨੂੰ ਜ਼ਰੂਰ ਸੁਣਾਉਣੇ ਆ ਜੀ, ਲਓ ਫਿਰ ਇੱਕ ਗਾਣਾ ਸੁਣ ਲਈਏ, ਬਾਲੀਆਂ ਗੱਲਾਂ ਨੀ ਕਰਦੇ ਤੇ ਉਸ ਤੋਂ ਬਾਅਦ ਚ ਅਸੀਂ ਗੱਲ ਕਰਾਂਗੇ ਜੀ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਪੇਰੈਂਟਸ ਬਾਰੇ, ਸੋ ਮੈਂ ਸਟਾਰਟਿੰਗ ਆ ਜੀ ਜਿਹੜੀ ਮੈਂ ਕਰੂੰਗੀ, ਕਿਉਂਕਿ ਕਹਿੰਦੇ ਹੁੰਦੇ ਨਾ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਸੋ ਇੱਕ ਦੋ ਗੱਲਾਂ ਮੈਂ ਸੁਣਾ ਦੂੰਗੀ, ਬਾਕੀ ਸਾਰੇ ਤੁਸੀਂ ਸੁਣਾ ਦਿਓ ਤੇ ਮਿਲਦੇ ਆ ਜੀ ਗੀਤ ਤੋਂ ਬਾਅਦ।
ਦਿਲ ਦੀ ਦਿਲ ਨੂੰ नजर मिल गई, दिल दी दिल नू खबर मिल गई। सुन सरावी जिंदगी नू अज तुर लई एक डगर मिल गई। तैनू किंज मैं कहा किन्ना तेरे ते पिता खौरे समझे के ना मेरे दिल दी जुबान। कर हौसला सुनावा दिले
ਗੁਜ਼ਾਰਿਸ਼ ਹੈ ਮੇਰੇ ਮਹਿਬੂਬ ਨੈਣ ਸ਼ਲਕਣਾ ਦੇਵੀ ਤੂੰ ਤੇਰੇ ਹੰਝੂਆਂ ਚੋਂ ਦੁਨੀਆਂ ਨੂੰ ਪਤਾ ਮੇਰਾ ਨਾ ਮਿਲ ਜਾਵੇ। ਸੋ ਏਦਾਂ ਹੁੰਦੀ ਆ ਜੀ ਮੁਹੱਬਤ ਪਿਆਰ ਜਿਹਦੇ ਨਾਲ ਹੋਵੇ ਕਿ ਹਰ ਸਾਹ ਉਸੇ ਨਾ ਲਿਖ ਦੇਣ ਨੂੰ ਜੀ ਕਰਦਾ ਵਾ। ਸੋ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਮੇਰੀ ਭੈਣ ਕੁਲਦੀਪ ਕੌਰ ਨੇ। ਸੋ ਬੜਾ ਹੀ ਪਿਆਰਾ ਜਿਹਾ ਸੌਂਗ ਆ ਜੀ ਹਰਭਜਨ ਮਾਨ ਦਾ ਗਾਇਆ ਹੋਇਆ। ਤੇ ਇੱਧਰ ਜੀ ਮੇਰੀ ਬਜ਼ਾਰਤ ਤੇ ਜਵਾਬ ਵੀ ਮਿਲਨੇ ਸ਼ੁਰੂ ਹੋ ਗਿਆ ਤੇ ਨਵਦੀਪ ਕੌਰ ਬਿਲਕੁਲ ਸਹੀ ਜਵਾਬ ਦੇ ਕੇ ਗਈ ਆ ਮੇਰੀ ਭੈਣ। ਤੇ ਅੱਗੇ ਜੀ ਭੁਪਿੰਦਰ ਲਾਂਬਾ ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ, ਪਰ ਹਾਲੇ ਆਪਾਂ ਥੋੜੀ ਜੀ ਵੇਟ ਕਰ ਲੈਂਦੇ ਹਾਂ ਬਾਕੀਆਂ ਨੂੰ ਵੀ ਦੇਖ ਲੈਂਦੇ ਆ ਕਿ ਰਿਸ਼ਤਿਆਂ ਦੇ ਬਾਰੇ ਚ ਕਿੰਨਾ ਕੁ ਪਤਾ ਵਾ, ਕਿੰਨੇ ਕੁ ਜੁੜੇ ਹੋਏ ਆ ਇਹ ਖੂਨ ਦੇ ਰਿਸ਼ਤੇ। ਕਲੂ ਮੈਂ ਦੇ ਚੁੱਕੀ ਆ ਜੀ, ਬਾਕੀ ਤੁਸੀਂ ਆਪ ਦੱਸੀ ਜਾਇਓ। ਸੋ ਜਿਵੇਂ ਕਿ ਮੈਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਦੱਸਿਆ ਸੀ ਕਿ ਆਪਣੇ ਪੇਰੈਂਟਸ ਆ ਰਹੇ ਆ, ਉਹ ਇੰਡੀਆ ਦੇ ਮਾਹੌਲ ਦੇ ਵਿੱਚ ਰਹਿ ਕੇ ਆਇਆ ਤੇ ਉਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੀ ਮਤਲਬ ਕਿ ਉਹਨਾਂ ਨੂੰ ਵਧੀਆ ਵੀ ਲੱਗਦਾ ਕਿਉਂਕਿ ਜੁਆਇੰਟ ਫੈਮਿਲੀਆਂ ਹੁੰਦੀਆਂ ਨੇ ਉੱਥੇ ਤਾਂ ਨਾਰਮਲ ਜੀ, ਜਿਵੇਂ ਗੁਆਂਢੀਆਂ ਨੂੰ ਵੀ ਆਵਾਜ਼ ਮਾਰਨੀ ਉੱਚੀ ਦੇ ਕੇ ਆਵਾਜ਼ ਮਾਰ ਦਿੰਦੇ ਆ ਹਨਾ। ਸੋ ਸਾਰਿਆਂ ਨੂੰ ਪਤਾ ਜੀ ਆਪਣਾ ਇੰਡੀਆ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਰਹਿੰਦੇ ਹਾਂ ਤੇ ਕਿੱਦਾਂ ਦਾ ਪਛੋਕੜ ਆ ਤੇ ਕੀ ਸਾਰਾ ਕੁਛ ਆ। ਸੋ ਇੱਥੇ ਆ ਕੇ ਰੈਗੂਲੇਸ਼ਨ ਦੇ ਵਿੱਚ ਉਹਨਾਂ ਨੂੰ ਢਲਣਾ ਥੋੜੇ ਟਾਈਮ ਦੇ ਲਈ ਥੋੜਾ ਜਿਹਾ ਔਡ ਵੀ ਲੱਗਦਾ ਵਾ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਇੰਡੀਆ ਦੇ ਤਰੀਕੇ ਆਪਣੇ ਘਰ ਦੇ ਵਿੱਚ ਗੁਜ਼ਾਰੀ ਹੁੰਦੀ ਆ ਤੇ ਫਿਰ ਇੱਥੇ ਆ ਕੇ ਥੋੜੀਆਂ ਜਿਹੀਆਂ ਗੱਲਾਂ ਦਾ ਜਦੋਂ ਨਹੀਂ ਪਤਾ ਲੱਗਦਾ ਪਰ ਉਹ ਕਦੇ ਕਦੇ ਹਾਸੇ ਦਾ ਕਾਰਨ ਵੀ ਬਣ ਜਾਂਦੀਆਂ ਨੇ ਹਨਾ। ਪਰ ਹਾਸੇ ਦਾ ਉਦਾਂ ਕਾਰਨ ਨਹੀਂ, ਮਜ਼ਾਕ ਨਹੀਂ, ਉਸ ਤਰ੍ਹਾਂ ਕਿ ਕਿਉਂਕਿ ਅਸੀਂ ਵੀ ਇੱਥੇ ਆਏ ਸੀ, ਅਸੀਂ ਵੀ ਇਹੋ ਜਿਹੀਆਂ ਹਰਕਤਾਂ ਬਹੁਤ ਕੀਤੀਆਂ ਸੀ, ਮੈਂ ਤਾਂ ਬਹੁਤ ਕੀਤੀਆਂ ਸੀ, ਤੁਹਾਡਾ ਮੈਨੂੰ ਪਤਾ ਨਹੀਂ। ਮੈਨੂੰ ਪਤਾ ਤੁਸੀਂ ਤਾਂ ਸਾਰੇ ਲਕੋ ਰੱਖਦੇ ਹੋ ਕਿ ਨਹੀਂ ਅਸੀਂ ਤਾਂ ਬੁਰੇ ਪਰਫੈਕਟ ਸੀ, ਵੀ ਮੈਂ ਤਾਂ ਬਹੁਤ ਕੀਤੀਆਂ ਇੱਦਾਂ ਦੀਆਂ ਹਰਕਤਾਂ ਇੱਥੇ ਆ ਕੇ ਵੀ ਹਨਾ। ਸੋ ਗੱਲ ਦੱਸਦੀ ਆ ਜੀ ਤੁਹਾਨੂੰ, ਪਹਿਲਾਂ ਹੈ ਨਾ ਮੇਰੀ ਇੱਕ ਫਰੈਂਡ ਆ, ਉਹਦੇ ਮੰਮੀ ਆਏ ਹੋਏ ਸੀਗੇ ਇੱਥੇ ਤੇ ਉਹ ਸੁਬਹਾ ਸੁਬਹਾ ਮੈਂ ਉਹਨਾਂ ਨੂੰ ਮਿਲਣ ਗਈ। ਚੱਲ ਅਸੀਂ ਦੋਨੋਂ ਬੈਠੀਆਂ ਹਜੇ ਗੱਲਾਂ ਕਰ ਰਹੀਆਂ ਸੀਗੀਆਂ ਤੇ ਆਂਟੀ ਸੂਟ ਲੈ ਕੇ ਆਏ ਸੀਗੇ ਮੇਰੇ ਲਈ ਜੀ, ਤੇ ਉਹ ਮੈਨੂੰ ਸੂਟ ਦਿਖਾਉਣ ਲੱਗੀ ਕਿ ਇਹ ਸੂਟ ਤੇਰੇ ਲਈ ਆਇਆ। ਤੇ ਇਹਨੇ ਨੂੰ ਨਾ ਆਂਟੀ ਨੇ ਸੋਚਿਆ ਵੀ ਚੱਲ ਦੋ ਚਾਰ ਭਾਂਡੇ ਪਏ ਆ ਵੀ ਮੈਂ ਸਾਫ਼ ਹੀ ਕਰ ਦਿੰਦੀ ਹਾਂ ਹਨਾ। ਤੇ ਉਹ ਜਿਹੜੀ ਕਿਤੇ ਕੁੱਕਰ ਸੀ ਨਾ ਸਬਜ਼ੀ ਵਾਲਾ, ਉਹਨਾਂ ਥੱਲੇ ਥੋੜੀ ਸਬਜ਼ੀ ਲੱਗੀ ਹੋਈ ਸੀ ਤੇ ਥੋੜੀ ਜਿਹੀ ਕੁੱਕਰ ਦੇ ਵਿੱਚ ਪਈ ਸੀ, ਹੁਣ ਉਹ ਖਾਣੀ ਤਾਂ ਹੈ ਨਹੀਂ ਸੀ, ਥੋੜੀ ਜਿਹੀ ਉਹਨੂੰ ਕੀ ਕਰਦੀ, ਉਹ ਕੁੱਕਰ ਲੈ ਕੇ ਬਾਹਰ ਚਲੇ ਗਏ ਤੇ ਬਾਹਰੋਂ ਮੋੜੇ ਆਉਣ। ਮੈਂ ਕਿਹਾ ਹੈ ਆਂਟੀ ਕਿੱਥੇ ਚਲੇ ਗਏ? ਤੇ ਜਦੋਂ ਮੈਂ ਦੇਖਿਆ ਉਹ ਬਾਹਰੋਂ ਤੁਰੇ ਆਉਣ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਆਂਟੀ ਕੁੱਕਰ ਚੱਕ ਕੇ ਬਾਹਰੋਂ ਕਾਹਤੋਂ ਤੁਰੇ ਆਉਂਦੇ ਆ? ਤੇ ਜਦੋਂ ਅਸੀਂ ਪੁੱਛਿਆ ਵੀ, ਉਹਨੇ ਪੁੱਛਿਆ ਵੀ ਮੰਮੀ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਆ ਕੁੱਕਰ ਚ ਭੋਰਾ ਕੇ ਸਬਜ਼ੀ ਸੀ। ਮੈਂ ਕਿਹਾ ਚੱਲ ਜਾਨਵਰ ਖਾ ਲੈਣਗੇ, ਬਾਹਰ ਘਾਹ ਤੇ ਪਾ ਕੇ ਆਈ ਆ। ਤੇ ਅਸੀਂ ਇੰਨਾ ਹੱਸਿਆ, ਫਿਰ ਉਹਨੇ ਕਿਹਾ ਕਿ ਨਹੀਂ ਮੰਮੀ ਆਪਾਂ ਇੱਦਾਂ, ਘਾਹ ਵੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਸੀ ਲੱਗਾ ਹੋਇਆ, ਬਾਹਰ ਸੜਕ ਤੇ ਪਾ ਕੇ ਆਏ ਸੀਗੇ ਉਹ। ਤੇ ਉਹਨਾਂ ਨੇ ਦੱਸਿਆ ਕਿ ਵੀ ਨਹੀਂ ਤੁਸੀਂ ਇੱਦਾਂ ਨਹੀਂ ਕਰ ਸਕਦੇ ਇੱਥੇ, ਵੀ ਜਿਹੜੀ ਵੀ ਕੋਈ ਚੀਜ਼ ਬਚੀ ਹੋਈ ਆ ਵੀ ਤੁਸੀਂ ਇੱਥੇ ਰਬਿਸ਼ ਬਿਨ ਦੇ ਵਿੱਚ ਪਾ ਦਿਆ ਕਰੋ ਹਨਾ। ਉਹ ਕਹਿੰਦੇ ਨਾ ਨਾ, ਕਹਿੰਦੇ ਲਤੇਰਵਾਂ ਰਤਨਾ, ਹੁਣ ਇਹਨੂੰ ਆਏ ਇੱਥੇ ਮੈਂ ਕੂੜਦਾਨ ਚ ਪਾਉਂਗੀ, ਕਹਿੰਦੇ ਮੈਂ ਉੱਥੇ ਕਿਸੇ ਦੇ ਮੂੰਹ ਚ ਬਹਿ ਜੂਗੀ। ਸੋ ਇੱਦਾਂ ਦੀਆਂ ਗੱਲਾਂ ਸੀਗੀਆਂ ਜੀ, ਜਿਹੜੀਆਂ ਕਾਫੀ ਜ਼ਿਆਦਾ ਉਦੋਂ ਵਧੀਆ ਵੀ ਸੁਣਨ ਨੂੰ ਵਧੀਆ ਲੱਗਦੀਆਂ ਸੀ, ਦੇਖਿਆ ਵੀ ਅਸੀਂ ਹੱਸੀਆਂ ਵੀ ਬਹੁਤ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਕਿ ਨਹੀਂ ਇੱਥੇ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਗਾ। ਤੇ ਹੁਣੇ ਹੁਣੇ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿੱਦਾਂ ਕਿ ਮੇਰੇ ਪੇਰੈਂਟਸ ਵੀ ਆਏ ਹੋਏ ਤੇ ਮੇਰੀ ਇੱਕ ਹੋਰ ਫਰੈਂਡ ਆ, ਉਹਨਾਂ ਦੇ ਵੀ ਹਨਾ ਪੇਰੈਂਟਸ ਆਏ ਹੋਏ ਆ। ਸੋ ਇਕੱਠੇ ਹੋਏ, ਇੱਕ ਗੱਲ ਹੋਰ ਸੁਣਾ ਦਿੰਦੀ, ਇਕੱਠੇ ਹੋ ਕੇ ਬੈਠੇ ਤੇ ਡਿਨਰ ਲਈ ਉਹਨਾਂ ਨੂੰ ਬੁਲਾਇਆ ਹੋਇਆ ਸੀਗਾ। ਤੇ ਉਹ ਕੁੜੀ ਦੇ ਜਿਹੜੇ ਡੈਡੀ ਆ ਉਹ ਬੜੇ ਮੁਖੌਲੀ ਆ, ਸੁਭਾਅ ਜੀ ਦੀ ਆ ਹਨਾ, ਉਹ ਬੜੀਆਂ ਗੱਲਾਂ ਵੀ ਸੁਣਾਉਂਦੇ ਆ ਤੇ ਬੜੇ ਵਧੀਆ ਮਤਲਬ ਕਿ ਤਰੀਕੇ ਨਾਲ ਬੋਲਦੇ ਆ, ਗੱਲ ਕਰਦੇ ਆ। ਤੇ ਉਹ ਹੁਣ ਆਪਾਂ ਇੱਥੇ ਖਾਂਦੇ ਪੀਂਦੇ ਜਿਸ ਤਰ੍ਹਾਂ ਇੱਥੋਂ ਦਾ ਕਲਚਰ ਹੋਏਗਾ ਬਹੁਤਾਂ ਦੇ ਬਣ ਕੇ ਪਤਾ ਲੱਗ ਗਿਆ। ਉਹ ਖਾਈ ਜਾਣ ਤੇ ਮੈਨੂੰ ਕਹਿੰਦੇ ਪੁੱਤ ਐ ਕਰੋ ਤੰਗਲੀ ਜੀ ਲੈ ਕੇ ਆ। ਮੈਂ ਹੈਰਾਨ, ਮੈਂ ਕਿਹਾ ਹੈ ਤੰਗਲੀ ਕੀ ਹੋਇਆ ਹਨਾ। ਮੈਂ ਖੜੀ ਰਹੀ, ਮੈਂ ਕਿਹਾ ਅੰਕਲ ਤੰਗਲੀ ਕਿਹੜੀ ਲਿਆਉਣੀ, ਵੀ ਇੱਥੇ ਕਿਹੜੀ ਤੰਗਲੀ ਆ ਗਈ ਹੁਣ ਹਨਾ। ਮੈਨੂੰ ਕਹਿੰਦੇ ਪੁੱਤ ਉਹੀ ਉਹ ਤੰਗਲੀ ਜੀ ਜਿਹਦੇ ਨਾਲ ਚੱਕ ਕੇ ਏਦਾਂ ਕੋਈ ਖਾਣ ਵਾਲੀ ਚੀਜ਼ ਏਦਾਂ ਚੱਕ ਕੇ ਫਸਾ ਕੇ ਜੇ ਬਾਅਦ ਚ ਸਿੱਧੀ ਮੂੰਹ ਚ ਮਾਰਦੇ ਆ। ਤਾਂ ਉਹ ਗੱਲ ਕਰ ਰਹੀ ਸੀ ਜੀ ਨਾਈਫ ਤੇ ਫੋਕ ਦੀ। ਮੈਂ ਪਹਿਲਾਂ ਖੜ ਕੇ ਹੱਸੀ, ਬਾਅਦ ਚ ਮੈਂ ਜਦੋਂ ਫੋਕ ਲੈ ਕੇ ਦਿੱਤਾ, ਮੈਂ ਖਿਆਲ ਹੋ ਜੀ ਤੁਹਾਡੀ ਤੰਗਲੀ ਆ ਗਈ ਤੇ ਫਿਰ ਤੁਸੀਂ ਖਾ ਲਓ ਇਹਦੇ ਨਾਲ। ਸੋ ਏਦਾਂ ਦੀਆਂ ਗੱਲਾਂ ਮੈਂ ਜੀ ਬੜੀਆਂ ਵਧੀਆ ਵੀ ਲੱਗਦੀਆਂ ਤੇ ਉਹਨਾਂ ਨੂੰ ਜਦੋਂ ਨਹੀਂ ਪਤਾ ਲੱਗਦਾ ਫਿਰ ਉਹਨਾਂ ਨੂੰ ਪਿਆਰ ਨਾਲ ਸਮਝਾਈਦਾ ਵਾ ਤੇ ਸਮਝਦੇ ਵੀ ਆ। ਪਰ ਜਿਹੜੀ ਹਿਸਾਬ ਕਿਤਾਬ ਨੂੰ ਹੁਣ ਉਹਨਾਂ ਨਾਈਫ ਫੋਕ ਦਾ ਤਾਂ ਨਹੀਂ ਸੀ ਪਤਾ, ਫਿਰ ਉਹਨਾਂ ਨੇ ਆਪਣੇ ਇੰਡੀਅਨ ਸਟਾਈਲ ਦੇ ਨਾਲ ਹੀ ਇਸ ਨਾਮ ਨੂੰ ਉਹ ਨਾਈਫ ਤੇ ਫੋਕ ਦਾ ਨਵਾਂ ਨਾਮਕਰਨ ਕਰ ਦਿੱਤਾ। ਸੋ ਤੁਸੀਂ ਵੀ ਜ਼ਰੂਰ ਦੱਸਿਓ ਜੀ ਏਦਾਂ ਦੀ ਕੋਈ ਗੱਲਬਾਤ ਹੁੰਦੀ ਆ ਹਨਾ, ਤੇ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ। ਤੇ ਫਿਰ ਜਿੱਦਾਂ ਕਿ ਪੇਰੈਂਟਸ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ। ਸੋ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਉਹਨਾਂ ਨੂੰ ਲੈਂਗੁਏਜ ਦੀ ਆ ਤੇ ਦੂਸਰੀ ਗੱਲ ਆ ਜੀ ਜਿਹੜਾ ਇੱਥੋਂ ਦਾ ਕਲਚਰ ਆ ਉਹਨੂੰ ਅਡੋਪਟ ਕਰਨ ਦੀ। ਸੋ ਉਹ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ, ਤੁਸੀਂ ਵੀ ਜ਼ਰੂਰ ਹਿੱਸਾ ਪਾਇਓ ਕਿਉਂਕਿ ਕੱਲੀ ਮੈਂ ਹੀ ਬੋਲੀ ਜਾਊਂਗੀ ਉਹ ਵੀ ਠੀਕ ਨਹੀਂ ਹੈਗਾ ਨਾ। ਤੁਸੀਂ ਵੀ ਦੱਸਿਓ ਵੀ ਕਿੱਦਾਂ ਕਿੱਦਾਂ ਦਾ ਹੋਣਾ ਚਾਹੀਦਾ ਵਾ, ਕਿਉਂਕਿ ਜੇਕਰ ਪੇਰੈਂਟਸ ਉਸ ਚੀਜ਼ ਨੂੰ ਅਡੋਪਟ ਕਰ ਲੈਂਦੇ ਤਾਂ ਵਧੀਆ ਗੱਲ ਆ ਜੀ, ਉਹ ਸਾਡੇ ਨਾਲ ਘੁੰਮਦੇ ਫਿਰਦੇ ਹਰ ਥਾਂ ਜਾਣਾ ਉਹਨਾਂ ਨੂੰ ਵਧੀਆ ਵੀ ਲੱਗਦਾ ਵਾ। ਤੇ ਕਿਤੇ ਨਾ ਕਿਤੇ ਜੇ ਉਹ ਇਸ ਚੀਜ਼ ਤੋਂ ਮੁਨਕਰ ਹੋ ਜਾਂਦੇ ਆ ਤਾਂ ਕਿਤੇ ਨਾ ਕਿਤੇ ਫਿਰ ਉਹ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੀ ਕੈਦ ਹੋ ਕੇ ਰਹਿ ਜਾਂਦੇ ਆ। ਸੋ ਇਹ ਸੱਚ ਆ, ਚਾਹੇ ਤੁਸੀਂ ਇਸ ਸੱਚ ਨੂੰ ਅਪਣਾਓ ਜਾਂ ਨਾ ਅਪਣਾਓ, ਇਹ ਰਿਐਲਿਟੀ ਆ। ਸੋ ਜ਼ਰੂਰ ਗੱਲਬਾਤ ਕਰਾਂਗੇ, ਪਰ ਫਿਲਹਾਲ ਇੱਕ ਗਾਣਾ ਹੁੰਦੇ ਆ। ਸਾਨੂੰ ਗਾਣੇ ਦੀ ਫਰਮਾਇਸ਼ ਆਈ ਸੀ, ਪਰ ਯਾਦ ਰੱਖਿਓ ਤੁਹਾਡੇ ਸਾਰਿਆਂ ਦੇ ਲਈ ਇੱਕ ਗਾਣਾ ਡੈਡੀਕੇਟ ਕਰ ਰਹੀ ਹਾਂ ਜੀ। ਅੱਜ ਮੈਂ ਟਰੱਕਾਂ
कदे तां कली नूं बाहर जाण दिया करो नाल सहेलियां दे जितपुर जाण दिया करो मेरे पिछे तुसी इन्ने यार छड्ड दे हो जे मान मैनू इन्ना वी ना मान दिया करो मैं भी हस के प्यार नाल कहता गोरिए तेरे नाल ही सी ना साडा तणदा ए इन्नी सोहणी इन्नी सोहणी रब ने बना दी जान मेरी ए ख्याल रखना ते थोड़ा बनदा ए इन्नी सोहणी रब ने बना दी जान मेरी ए ख्याल रखना ते थोड़ा बनदा ए कदे कदे सोचा तुसी शक करदे हो थोनू हैगा नी यकीन मुटियार फेर लगे डर हुंदा प्यार विच जाज यही हुंदे ने संकेत गूढ़े प्यार दे वे मैं उन्हां चो ना जट्टी दागे जिता नू लावां तां जट्ट भी तां हर गल मनदा ए इन्नी सोहणी इन्नी सोहणी रब ने बना दी जान मेरी ए ख्याल रखना ते थोड़ा बनदा ए इन्नी सोहणी रब ने बना दी जान मेरी ए ख्याल रखना ते थोड़ा बनदा ए भुलदा ना चेता तैनू पहली बारी वेखिया दा ना ही भुल भी एदी क्लास नी मेरी पग नाल देओ सूट पौने मैचिंग जे हैगे सी ओ पल किन्ने खास नी कहिंदी मेरियां सहेलियां च तेरे चर्चे वे जान छड्डे जदों पोचमी जी बन गाए इन्नी सोहणी रब ने बना दी जान मेरी ए ख्याल रखना ते थोड़ा बनदा ए इन्नी सोहणी रब ने बना दी जान मेरी ए ख्याल रखना ते थोड़ा बनदा ए बड़ा एहसान तेरा जिंदगी च आई है तू होर की चाहिदा मीत चाल नू बेबे बारू पानी तेल कौलियां तो चोके डोली आउणी जदों पिंड अठवाल नू गोरियां हत्थां ते सजू मेहंदी सोहणी नी मुख लगू जी मैं टुकड़ा तू जानदा ए इन्नी सोहणी रब ने बना दी जान मेरी ए ख्याल रखना ते थोड़ा बनदा ए इन्नी सोहणी रब ने बना दी जान मेरी ए ख्याल रखना ते थोड़ा बनदा ए
जी दोस्तों गाना सुन रहे सी तुसी जसवा दी आवाज दे विच ते फरमाइश कीती सी सानू गुरसेवक मांगट ने सिडनी तो ते कहंदे हुंदे आ ना कि जिस लम्हा तेरा ख्याल है तू मेरे नाल है जिस लम्हा तेरा ख्याल है तू मेरे नाल है बस ओही पल मंजूर शुदा ते बाकी सब बवाल है। सो बिलकुल जी सच एदा ही हुंदा वा जदों किसे नू दिल तो चाहो जिन्ना चिर इंसान तुहाडे नाल आ सो उदों तक फिर दुनिया भी जन्नत लगदी आ ते बाकी फिर बाकी दा टाइम आ जिहड़ा ओह तां बवाल ही लगदा वा झमेलियां दे विच उलझिया होया टाइम। ते लो फिर गाणे दीआं फरमाइशां आपां तुहाडे पूरीआं कर रहे आ ते गल्लबात आपां गल्लां बातां दा सिलसिला भी अपना इसे तरह ही चलदा रहूगा ते बुझारत दा जवाब एक दो जाणे तों बिना किसी ने नहीं दिता। वैसे बहुत ज्यादा ਮਾੜੀ ਗੱਲ ਆ ਹੁਣ ਮੈਂ ਇੱਦਾਂ ਹੀ ਕਹਿ ਸਕਦੀ ਹਾਂ ਕਿ ਇੰਨੀ ਸੌਖੀ ਜੀ ਤਾਂ ਬੁਝਾਰਤ ਸੀਗੀ ਬੁਝਾਰਤ ਨੇ ਰਿਸ਼ਤਿਆਂ ਦੇ ਬਾਰੇ ਦੇ ਵਿੱਚ ਕਹਿ ਸਕਦੇ ਹਾਂ ਕਿ ਗੱਲ ਕੀਤੀ ਸੀ ਮੈਂ ਤੇ ਨਾਲ ਨਾਲ ਤੁਹਾਨੂੰ ਇੰਨੇ ਕਲੂ ਵੀ ਦੇ ਦਿੱਤੇ ਸੀਗੇ ਤੇ ਫਿਰ ਵੀ ਨੀ ਪਤਾ ਲੱਗਾ ਤਾਂ ਬਹੁਤ ਮਾੜੀ ਗੱਲ ਆ ਵੈਸੇ ਹਨਾ। ਚਲੋ ਕੋਈ ਗੱਲ ਨੀ ਜੇ ਨਾ ਪਤਾ ਲੱਗੇ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਦੱਸੂਗੀ ਜ਼ਰੂਰ। ਸੋ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਪੇਰੈਂਟਸ ਆਉਂਦੇ ਆ ਤੇ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਉਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਤਾਂ ਇੰਡੀਆ ਦੇ ਹਿਸਾਬ ਦੇ ਨਾਲ ਹੀ ਇਸੇ ਤਰ੍ਹਾਂ ਗੱਲਾਂ ਕਰਦੇ ਆ ਹਨਾ। ਤੇ ਬਾਕੀ ਫਿਰ ਕਈ ਵਾਰੀ ਉਹ ਕਹਿ ਦਿੰਦੇ ਲੈ ਸਾਨੂੰ ਨੀ ਪਤਾ ਸਾਡੀ ਤਾਂ ਸਾਰੀ ਉਮਰ ਏਦਾਂ ਲੰਘ ਗਈ ਵੀ ਹੁਣ ਨੀ ਸਾਥੋਂ ਇਹ ਸਾਰਾ ਕੁਛ ਮਤਲਬ ਹੁੰਦਾ ਅਸੀਂ ਨੀ ਸਿੱਖ ਸਕਦੇ। ਸੋ ਏਦਾਂ ਦੀਆਂ ਪ੍ਰੋਬਲਮਸ ਸਾਨੂੰ ਸਾਰਿਆਂ ਨੂੰ ਆਉਂਦੀਆਂ ਨੇ। ਸੋ ਏਦਾਂ ਦਾ ਇਹ ਨਾ ਸੋਚੋ ਖਾਲੀ ਮੇਰੇ ਮੰਮੀ ਹੁਣੇ ਆਇਆ ਤੇ ਮੈਨੂੰ ਇੱਕ ਦਿਨ ਚ ਹੀ ਏਦਾਂ ਦਾ ਹੋ ਗਿਆ, ਏਦਾਂ ਨੀ ਕਹਿ ਰਹੀ ਹੈਗੀ। ਮੇਰੇ ਮੰਮੀ ਡੈਡੀ ਤਾਂ ਪੂਰੇ ਐਨ ਕੰਫਰਟੇਬਲ ਆ, ਉਹ ਤਾਂ ਲੱਗਦਾ ਹੀ ਨੀ ਏਦਾਂ ਕਿ ਵੀ ਮਤਲਬ ਕਾਫੀ ਟਾਈਮ ਤੋਂ ਏਦਾਂ ਲੱਗਦਾ ਕਿ ਜਿਵੇਂ ਇੱਥੇ ਮੇਰੇ ਕੋਲ ਹੀ ਰਹਿ ਰਹੇ ਹੋਣਗੇ। ਪਰ ਨੋਰਮਲ ਸਾਰਿਆਂ ਦੀ ਮੈਜੋਰਿਟੀ ਦੇ ਵਿੱਚ ਗੱਲ ਕਰ ਰਹੀ ਹਾਂ ਮੈਂ ਇਹ ਪ੍ਰੋਬਲਮਸ ਕਾਫੀ ਆਉਂਦੀਆਂ ਨੇ ਤੇ ਕਈ ਵਾਰੀ ਜਦੋਂ ਉਹ ਜਾਂਦੇ ਆ ਤੇ ਉੱਥੇ ਰੈਸਟੋਰੈਂਟ ਵਗੈਰਾ ਦੇ ਵਿੱਚ ਖਾਣਾ ਪੀਣਾ ਖਾਣ ਵੀ ਜਾਂਦੇ ਆ ਤਾਂ ਉੱਥੇ ਵੀ ਉਹ ਆਪਦੇ ਆਪ ਨੂੰ ਕੰਫਰਟੇਬਲ ਨਹੀਂ ਫੀਲ ਕਰਦੇ। ਕਾਹਤੋਂ ਨਹੀਂ ਕਰਦੇ ਉਹ ਸਾਰੇ ਅਸੀਂ ਜਾਣਦੇ ਆ, ਕਿਉਂਕਿ ਸਾਨੂੰ ਹੁੰਦਾ ਵਾ ਕਿ ਅਸੀਂ ਜਿਸ ਤਰ੍ਹਾਂ ਉੱਥੇ ਜਾ ਕੇ ਰਹਿੰਦੇ ਕਰਦੇ ਖਾਂਦੇ ਪੀਂਦੇ ਆ, ਜਿਸ ਤਰ੍ਹਾਂ ਗੋਰੇ ਇੱਥੋਂ ਦਾ ਕਲਚਰ ਆ ਉਸ ਸਟਾਈਲ ਦੇ ਵਿੱਚ ਅਸੀਂ ਢਲ ਚੁੱਕੇ ਹਾਂ। ਅਸੀਂ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕਰਦੇ ਆ ਕਿ ਸਾਡੇ ਪੇਰੈਂਟਸ ਵੀ ਬਹੁਤ ਛੇਤੀ ਉਸੇ ਤਰ੍ਹਾਂ ਦੇ ਕਲਚਰ ਦੇ ਵਿੱਚ ਢਲ ਜਾਣ, ਉਹ ਵੀ ਉਸੇ ਤਰ੍ਹਾਂ ਸੱਭਿਅਕ ਤਰੀਕੇ ਦੇ ਨਾਲ ਜਿੱਦਾਂ ਕਿ ਉਹ ਖਾਂਦੇ ਆ ਉਸੇ ਤਰ੍ਹਾਂ ਖਾਣ ਪੀਣ। ਪਰ ਕਿਤੇ ਨਾ ਕਿਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਬਹੁਤ ਟਾਈਮ ਤੋਂ ਇੰਡੀਆ ਤੋਂ ਆਏ ਨੇ ਤੇ ਬਹੁਤ ਟਾਈਮ ਤੋਂ ਉਹਨਾਂ ਦੀ ਜਿਹੜੀ ਸੇਮ ਰੂਟੀਨ ਆ ਉਹ ਬਣੀ ਹੋਈ ਆ ਤੇ ਕਿਤੇ ਉਹਨਾਂ ਨੂੰ ਇਹ ਸਾਰਾ ਕੁਛ ਅਡੋਪਟ ਕਰਨ ਦੇ ਵਿੱਚ ਥੋੜਾ ਟਾਈਮ ਲੱਗੂਗਾ। ਸੋ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ, ਹਨਾ, ਕਿ ਨਹੀਂ ਯਾਰ ਉੱਥੇ ਲੈ ਗਏ, ਉੱਥੇ ਅਸੀਂ ਇੱਦਾਂ ਲੈ ਗਏ ਆਪਣੇ ਪੇਰੈਂਟਸ ਨੂੰ ਤਾਂ ਉੱਥੇ ਸਾਰੇ ਲੋਕ ਇੱਦਾਂ ਇਕੱਠੇ ਹੋਣਗੇ, ਕੀ ਕਹਿਣਗੇ। ਸੋ ਸ਼ਰਮਿੰਦਗੀ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਹੈਗੀ। ਕੋਸ਼ਿਸ਼ ਕਰੋ ਆਪਣੇ ਪੇਰੈਂਟਸ ਨੂੰ ਉਸ ਤਰੀਕੇ ਦੇ ਨਾਲ, ਉਹਨਾਂ ਦੇ ਹਿਸਾਬ ਦੇ ਨਾਲ ਜਿੱਦਾਂ ਕਿ ਉਹ ਹੈਗੇ ਆ, ਉਹ ਪੂਰਾ ਤਾਂ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਉਸ ਚੀਜ਼ ਨੂੰ ਸਿੱਖ ਸਕਦੇ ਆ। ਇਹ ਤੁਹਾਡੇ ਤੇ ਆ ਕਿ ਤੁਸੀਂ ਉਹਨਾਂ ਨੂੰ ਕਿੰਨਾ ਟਾਈਮ ਦਿੰਦੇ ਹੋ। ਅਗਰ ਉਹ ਇੱਥੇ ਆਏ ਆ ਤਾਂ ਉਹਨਾਂ ਨੂੰ ਕੰਫਰਟੇਬਲ ਤਾਂ ਫੀਲ ਹੋਣਾ ਚਾਹੀਦਾ, ਅਗਰ ਉਹਨਾਂ ਦਾ ਮਨ ਖੁਸ਼ ਆ ਤਾਂ ਸੱਚੀ ਕਹਿੰਦੇ ਆ ਉਹ ਸਾਰਾ ਕੁਛ ਬਹੁਤ ਛੇਤੀ ਸਿੱਖ ਲੈਣਗੇ। ਤੇ ਜੇ ਫਿਰ ਤੁਸੀਂ ਸਾਰੇ ਜਾਣੇ ਆਪੋ ਆਪਣੇ ਕੰਮਾਂ ਤੇ ਬਿਜ਼ੀ ਹੋ ਤੇ ਘਰ ਦੇ ਘਰੇ ਬੈਠੇ ਆ ਬਸ ਵਿਚਾਰੇ ਕੰਧਾਂ ਨਾਲ ਗੱਲਾਂ ਕਰੀ ਜਾਂਦੇ ਆ, ਤਾਂ ਫਿਰ ਤਾਂ ਉਹਨਾਂ ਦਾ ਮਨ ਵੀ ਆ ਜਿਹੜਾ ਬੁਝਿਆ ਰਹੂਗਾ ਤੇ ਫਿਰ ਉਹਨਾਂ ਦੇ ਵਿੱਚ ਕੁਛ ਵੀ ਨਵਾਂ ਸਿੱਖਣ ਦੀ ਜਿਹੜੀ ਕਪੈਸਿਟੀ ਆ ਉਹ ਨਹੀਂ ਹੋਊਗੀ, ਨਹੀਂ ਸਿੱਖਣਗੇ। ਤੇ ਹਮੇਸ਼ਾ ਉਹ ਇੱਥੇ ਨਹੀਂ ਆਪਣੇ ਪਿਛਲੇ ਘਰ ਬਾਰੇ ਹੀ, ਇੰਡੀਆ ਦੇ ਵਿੱਚ ਆ ਜਿਹੜਾ ਉਸ ਘਰ ਬਾਰੇ ਹੀ ਸੋਚੀ ਜਾਣਗੇ ਕਿ ਅਸੀਂ ਤਾਂ ਉੱਥੇ ਵਧੀਆ ਸੀ, ਕਮ ਸੇ ਕਮ ਆਂਢ ਗੁਆਂਢ ਦੀਆਂ ਬੁੜੀਆਂ ਤਾਂ ਆ ਜਾਂਦੀਆਂ ਸੀਗੀਆਂ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਏਦਾਂ ਦਾ ਕਦੇ ਵੀ ਉਹਨਾਂ ਦੇ ਮਨ ਚ ਨਾ ਆਉਣ ਦੋ। ਜਿੰਨਾ ਵੀ ਟਾਈਮ ਉਹਨਾਂ ਨੂੰ ਦੋ, ਬੜੀ ਕੰਫਰਟੇਬਲੀ ਉਹ ਹੱਸਣ ਖੇਡਣ ਤਾਂ ਉਹ ਤੁਹਾਡੇ ਨਾਲ ਜ਼ਰੂਰ ਚੱਲਣਗੇ, ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਚੀਜ਼ ਨੂੰ ਬਹੁਤ ਛੇਤੀ ਅਡੋਪਟ ਵੀ ਕਰਨਗੇ। ਸੋ ਲਓ ਜੀ, ਫਿਰ ਆਪਾਂ ਹੁਣ ਗੱਲ, ਜਿੰਨੇ ਕੁ ਮੈਸੇਜ ਆਇਆ ਮੈਂ ਉਹ ਮੈਸੇਜ ਲੈ ਲੈਂਦੀ ਹਾਂ। ਬਾਹਲੀ ਲੰਬੀ ਵਾਰਤਾਲਾਪ ਨਹੀਂ ਲੈ ਕੇ ਜਾਊਂਗੀ, ਥੋੜੀ ਥੋੜੀ ਗੱਲਬਾਤ ਕਰੂੰਗੀ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇੱਕ ਤਾਂ ਫਰਾਈਡੇ ਆ ਤੇ ਦੂਸਰਾ ਤੁਹਾਡਾ ਵੀਕਐਂਡ ਆ ਤੇ ਬਾਕੀ ਕੁਝ ਕੁ ਦੇ ਪੇਰੈਂਟਸ ਆਲਰੇਡੀ ਇੱਥੇ ਆ ਤੇ ਕੁਝ ਕੁ ਆਪਣੇ ਪੇਰੈਂਟਸ ਦੀ ਵੇਟ ਕਰ ਰਹੇ ਆ, ਹਨਾ, ਤੁਸੀਂ ਡਿਸਪੋਇੰਟਡ ਵੀ ਹੋਵੋ, ਐਵੇਂ ਸੈਡ ਹੋਵੋ। ਸੋ ਵੀਕਐਂਡ ਮੈਂ ਕਿਸੇ ਦਾ ਵੀ ਸੈਡ ਨਹੀਂ ਕਰਨਾ ਚਾਹੂੰਗੀ। ਨਵਦੀਪ ਕੌਰ ਉਹਨਾਂ ਨੇ ਬੁਝਾਰਤ ਦਾ ਸਹੀ ਜਵਾਬ ਦੇ ਦਿੱਤਾ ਵਾ ਜੀ। ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਰੰਧਾਵਾ ਕਹਿੰਦੇ ਕਿ ਆਈ ਥਿੰਕ ਆਂਸਰ ਇਜ਼, ਉਹਨਾਂ ਨੇ ਜੀ ਦੱਸਿਆ ਕਹਿੰਦੇ ਮਦਰ ਤੇ ਸਨ, ਮਾਂ ਪੁੱਤ ਦੱਸਿਆ ਵਾ ਨੇ। ਸੁਖਵਿੰਦਰ ਜੀ ਥੋੜੀ ਜੀ ਤੁਹਾਡੀ ਜਿਹੜੀ ਬੁਝਾਰਤ ਆ ਉਹ ਗਲਤ ਹੋ ਗਈ ਆ, ਕਿਉਂਕਿ ਮੈਂ ਕਿਹਾ ਸੀਗਾ ਊਠ ਤੇ ਬੈਠਿਆ ਮੁਹਾਰ ਫੜੇਂਦਾ ਤੇਰਾ ਕੀ ਲੱਗਦਾ। ਉਹ ਫਿਰ ਅੱਗੋਂ ਕਹਿੰਦੀ ਕਿ ਇਹ ਤਾਂ ਮੈਨੂੰ ਇੰਨਾ ਪਿਆਰਾ ਜਿਵੇਂ ਗੁੱਛਾ ਦਾ ਆਖਦਾ, ਇਹਦਾ ਬਾਪੂ ਮੇਰੇ ਬਾਪੂ ਨੂੰ ਬਾਪੂ ਬਾਪੂ ਆਖਦਾ। ਦੱਸੋ ਇਹ ਤੂੰ ਵੱਡਾ ਕਲੂ ਤੁਹਾਨੂੰ ਮੈਂ ਕੀ ਦੇ ਸਕਦੀ ਹਾਂ, ਬੜਾ ਹੀ ਸੌਖਾ ਜਿਹਾ। ਕੋਈ ਗੱਲ ਨੀ ਜੀ, ਤੁਸੀਂ ਇੱਕ ਵਾਰੀ ਹੋਰ ਕੋਸ਼ਿਸ਼ ਕਰੋ ਤੇ ਇਹ ਗਾਣਾ ਸੋਰੀ ਇਹ ਜਿਹੜਾ ਜਵਾਬ ਆ ਤੁਹਾਨੂੰ ਬਹੁਤ ਸੌਖਾ ਮਿਲ ਜਾਊਗਾ, ਨਹੀਂ ਤਾਂ ਫਿਰ ਮੈਂ ਦੱਸ ਦੂੰਗੀ। ਤੇ ਜਿਵੇਂ ਕਿ ਮੈਂ ਤੁਹਾਨੂੰ ਸਾਰਿਆਂ ਨਾਲ ਗੱਲ ਕੀਤੀ ਸੀ, ਧਾਰੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਬਾਪੂ ਕਹਿੰਦਾ ਪੁੱਤ ਨਸ਼ੇ ਨੂੰ ਹੱਥ ਨਾ ਲਾਈ, ਭਾਵੇਂ ਕੰਮ ਨਾ ਕਰੀ ਅਜੇ ਮੈਂ ਹੈਗਾ ਵਾਂ। ਸੋ ਵਾਕਈ ਜੀ ਬੜੀ ਸ਼ਾਬਾਸ਼, ਇਹ ਦਲੇਰੀ ਮਿਲ ਜਾਂਦੀ ਆ ਜਦੋਂ ਮਾਂ ਬਾਪ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਕੰਮ ਨੂੰ ਭਲਾ ਹੱਥ ਨਾ ਲਾਈ ਪਰ ਨਸ਼ੇ ਨੂੰ ਹੱਥ ਨਾ ਲਾਈ, ਕੰਮ ਲਈ ਮੈਂ ਹੈਗਾ ਵਾਂ। ਸੋ ਮਾਂ ਬਾਪ ਹਮੇਸ਼ਾ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਉਹ ਆਪਣਾ ਆਪ ਵੀ ਦਾਤੇ ਲਾ ਦਿੰਦੇ ਆ। ਸੋ ਅੱਗੇ ਸਾਡੇ ਤੇ ਡਿਪੈਂਡ ਕਰਦਾ, ਔਲਾਦ ਤੇ ਡਿਪੈਂਡ ਕਰਦਾ ਵਾ ਕਿ ਉਹ ਆਪਣੇ ਮਾਂ ਪਿਓ ਨੂੰ ਕੀ ਦਿੰਦੇ ਆ। ਤੇ ਅੱਗੇ ਇਹਨਾਂ ਨੇ ਜੀ ਸਾਨੂੰ ਮੈਸੇਜ ਇੱਕ ਹੋਰ ਭੇਜਿਆ, ਕਹਿੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ, ਕੀ ਹਾਲ ਚਾਲ ਆ, ਕਹਿੰਦੇ ਮਿੱਤਰੋ ਖੁਸ਼ ਰਹੋ ਤੇ ਕਹਿੰਦੇ ਗਾਹ ਪਾ ਦਿਓ ਡਾਲਰਾਂ ਦਾ, ਗਾਹ ਦਾ ਬਈ ਪਾ ਦਿਓ ਸਾਰੇ ਜਾਣੇ, ਹਨਾ, ਇੱਦਾਂ ਟਰੱਕ ਭਰ ਭਰ ਕੇ ਲੈ ਕੇ ਆਇਓ, ਗੱਡੀਆਂ ਭਰ ਭਰ ਕੇ, ਹਨਾ। ਇਹੀ ਸਾਡੇ ਵਿਸ਼ ਆ ਕਿ ਤੁਸੀਂ ਹੱਸਦੇ ਵਸਦੇ ਰਹੋਗੇ ਤਾਂ ਪਿੱਛੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਬੈਠੇ ਆ ਨਾ ਉਹ ਵੀ ਹੱਸਦੇ ਵਸਦੇ ਰਹਿਣਗੇ। ਮੇਰੀ ਮੰਮੀ ਕਹਿੰਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀ ਕਿ ਜੇ ਘੜਾ ਉੱਚ ਭਰਿਆ ਹੋਇਆ ਵਾ ਨਾ, ਮਤਲਬ ਕਿ ਡੁੱਲੂਗਾ ਤਾਂ ਉਸਦਾ ਫਾਇਦਾ ਆਪਦੇ ਆਪਣਿਆਂ ਨੂੰ ਹੁੰਦਾ ਵਾ। ਸੋ ਇਸੇ ਲਈ ਸਾਡੀ ਵੀ ਇਹੀ ਕਾਮਨਾ ਵਾ ਜੀ, ਤੁਸੀਂ ਖੂਬ ਤਰੱਕੀਆਂ ਕਰੋ, ਖੂਬ ਡਾਲਰ ਕਮਾਓ ਤੇ ਤਾਂ ਜੋ ਤੁਸੀਂ ਆਪਣਿਆਂ ਦਾ ਤੇ ਕਿਸੇ ਲੋੜਵੰਦ ਦਾ ਸਹਾਰਾ ਬਣੋ। ਤੇ ਲਓ ਫਿਰ ਆਪਾਂ, ਮੈਂ ਪਹਿਲਾਂ ਦੱਸਿਆ ਸੀ ਕਿ ਤੁਹਾਡੀ ਸਾਰਿਆਂ ਦੀ ਨਾ ਇੱਕ ਸ਼ਿਕਾਇਤ ਜੀ ਆਈ ਸੀ, ਸ਼ਿਕਾਇਤ ਤਾਂ ਨਹੀਂ ਕਹਿ ਸਕਦੇ, ਨੋਰਮਲ ਦਰਸ਼ਨ ਆ ਤੇ ਆਪਾਂ ਤੁਹਾਨੂੰ ਟਰੱਕਾਂ ਵਾਲੇ ਗਾਣਾ ਸੁਣਾਉਂਦੇ ਆ ਤੇ ਫਰਮਾਇਸ਼ੀ ਗਾਣੇ ਵੀ ਹਾਲੇ ਉਹ ਵੀ ਮੈਂ ਜ਼ਰੂਰ ਸੁਣਾਉਂਗੀ। ਪਰ ਪਹਿਲਾਂ ਕਿ ਆਪਾਂ ਟਰੱਕਾਂ ਵਾਲੇ ਗਾਣਾ ਸੁਣਦੇ ਆ, ਦੇਖਦੇ ਆ ਇਸ ਗਾਣੇ ਦੇ ਵਿੱਚ ਕੀ, ਕਿੰਨਾ ਚਿਰ ਹੋ ਗਿਆ ਬੌਬੀ ਨੂੰ ਟਰੱਕਾਂ ਵਾਲੇ ਗਾਣਾ, ਕਹਿੰਦੀ ਸੁਣਨਾ ਸੁਣਨਾ ਪਿੱਛੇ ਹੀ ਪਈ ਪਈ ਆ। ਸੁਣ ਲਈਏ ਇਹ ਗਾਣਾ ਪਹਿਲਾਂ, ਲਓ ਫਿਰ ਆਪਾਂ ਇਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ
ਗਿਆ ਸੀ ਕੈਨੇਡਾ ਦਾ ਹਲੇ ਆਈ ਨੂੰ ਨਾ ਹੋਇਆ ਪੂਰਾ ਸਾਲ ਸੀ ਇਕੱਠੇ ਘੁੰਮਾਂਗੇ ਤੇ ਐਸ਼ ਪੂਰੀ ਕਰਾਂਗੇ ਖੁਸ਼ੀ ਮੈਥੋਂ ਹੋਈ ਨਾ ਸੰਭਾਲ ਸੀ ਵੀਜ਼ਾ ਲੱਗ ਗਿਆ ਮੇਰਾ ਸੀ ਕੈਨੇਡਾ ਦਾ ਹਲੇ ਆਈ ਨੂੰ ਨਾ ਹੋਇਆ ਪੂਰਾ ਸਾਲ ਸੀ ਇਕੱਠੇ ਘੁੰਮਾਂਗੇ ਤੇ ਐਸ਼ ਪੂਰੀ ਕਰਾਂਗੇ ਖੁਸ਼ੀ ਮੈਥੋਂ ਹੋਈ ਨਾ ਸੰਭਾਲ ਸੀ ਤੀਜੇ ਦਿਨ ਹਾਣੀਆਂ ਤੂੰ ਲਾਤੀ ਕੰਮ ਤੇ ਤੀਜੇ ਦਿਨ ਹਾਣੀਆਂ ਤੂੰ ਲਾਤੀ ਕੰਮ ਤੇ ਇੱਥੇ ਬਣ ਗਈਆਂ ਰੇਲ ਮੇਰੀਆਂ ਆਉਂਦੀ ਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਕਿਨੇ ਲੈਣੀ ਮੇਰੀ ਸਾਲ ਸੋਹਣਿਆ ਵੇ ਮਾਰ ਮਾਰ ਜ਼ਿੰਦਗੀ ਜੀ ਆਉਂਦੀ ਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਦੀ ਚਾਂਦੀ ਦੀਆਂ ਝਾਂਜਰਾਂ ਮੈਂ ਜੁੱਤੀ ਨਾਲ ਪਾ ਲਈਆਂ ਮੈਨੂੰ ਨੀ ਪਸੰਦ ਹੀਲਾਂ ਜਿੰਮੀ ਜੁੱਚ ਵਾਲੀਆਂ ਮੇਰੀ ਗੱਲ ਕਿਤੇ ਦੂਰ ਲੈ ਕੇ ਚੱਲ ਮਨ ਮੇਰੀ ਗੱਲ ਕਿਤੇ ਦੂਰ ਲੈ ਕੇ ਚੱਲ ਜੰਦ ਮੁੱਕ ਜੇ ਨਾ ਡਾਲਰ ਕਮਾਉਂਦੀ ਜੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਜੱਟੀ ਵੀ ਪਗਾਊ ਤੈਨੂੰ ਨਾਲ ਲੈ ਕੇ ਜਾਊ ਜੱਟੀ ਵੀ ਪਗਾਊ ਤੈਨੂੰ ਨਾਲ ਲੈ ਕੇ ਜਾਊ ਟੌਰ ਵੇਖੀ ਫਿਰ ਇੰਡੀਆ ਤੋਂ ਆਉਂਦੀ ਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ ਤੇਰੀ ਲੰਘ ਜੁੱਟ ਰਲ ਤੇ ਜਵਾਨੀ ਸੋਹਣਿਆਂ ਵੇ ਮੇਰੀ ਲੰਘ ਜਾਣੀ ਸ਼ਿਫਤਾਂ ਲਾਉਂਦੀ
ਜੀ ਦੋਸਤੋ ਕਿੱਦਾਂ ਲੱਗਾ ਫਿਰ ਗਾਣਾ ਇਸ ਨੂੰ ਗਾਇਆ ਸੀ ਕੁਲਵਿੰਦਰ ਗਿੱਲ ਤੇ ਲਾਡੀ ਗਿੱਲ ਦਾ ਗਾਣਾ ਮਾ ਜੀ ਕਿੱਦਾਂ ਦਾ ਲੱਗਾ ਫਿਰ ਹੈ ਤਾਂ ਵੈਸੇ ਇਹ ਰਿਐਲਿਟੀ ਹੋਈ ਆ ਹਨਾ ਤੇ ਰਾਲੇ ਤੇ ਜ਼ਿੰਦਗੀ ਲੰਘਦੀ ਆ ਤੇ ਨਾਲ ਦੀ ਸ਼ਿਫਟਾਂ ਲਾਉਂਦੀ ਦੀ ਲੰਘਦੀ ਆ ਕਿਉਂਕਿ ਵੈਸੇ ਬਾਹਰਲੀ ਲਾਈਫ ਹੈ ਹੀ ਏਦਾਂ ਦੀ ਆ ਇੱਕ ਜਣਾ ਘਰ ਆ ਜਾਂਦਾ ਤੇ ਦੂਸਰਾ ਜਣਾ ਘਰੋਂ ਚਲਾ ਜਾਂਦਾ ਸੋ ਕੰਮ ਕਾਰ ਦੇ ਝਮੇਲਿਆਂ ਦੇ ਵਿੱਚ ਲਾਈਫ ਕਦੋਂ ਲੰਘ ਪੈਂਦੀ ਆ ਇਸ ਦਾ ਪਤਾ ਹੀ ਨਹੀਂ ਲੱਗਦਾ ਪਰ ਦੇਖ ਲੋ ਮੈਂ ਤੁਹਾਨੂੰ ਹਰੇਕ ਫਰਾਈਡੇ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਵਾਰਨ ਵੀ ਕਰਦੀ ਆ ਕਿ ਦੇਖ ਲੋ ਜ਼ਿੰਦਗੀ ਆ ਦੁਬਾਰਾ ਨਹੀਂ ਮਿਲਣੀ ਹੈਗੀ ਸੋ ਤੁਹਾਡੇ ਤੇ ਆ ਕਿ ਇਹਨੂੰ ਹੱਸ ਕੇ ਜਿਉਣਾ ਵਾ ਜਾਂ ਇਹਨੂੰ ਖਿੱਚਾ ਧੂਈ ਦੇ ਵਿੱਚ ਕੱਢਣਾ ਵਾ ਸੋ ਖਿੱਚਾ ਧੂਈ ਦੇ ਵਿੱਚ ਨਾ ਕੱਢਿਓ ਸੀ ਜ਼ਿੰਦਗੀ ਨੂੰ ਜ਼ਿੰਦਗੀ ਦਾ ਹਰ ਪਲ ਮਾਣੋ ਠੀਕ ਆ ਕਈ ਵਾਰੀ ਮਜਬੂਰੀਆਂ ਆ ਜਾਂਦੀਆਂ ਨੇ ਪਰ ਮਜਬੂਰੀਆਂ ਨੂੰ ਜ਼ਿਆਦਾ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਚੰਗਾ ਰਹੋਗੇ ਕਹਿੰਦੇ ਆ ਨਾ ਕਿ ਕੋਸ਼ਿਸ਼ ਅਖੀਰਲੇ ਸਾਹਾਂ ਤੱਕ ਕਰਨੀ ਚਾਹੀਦੀ ਆ ਮੰਜ਼ਿਲ ਮਿਲੇ ਚਾਹੇ ਤਜਰਬਾ ਚੀਜ਼ਾਂ ਦੋਨੋਂ ਹੀ ਲਾਜਵਾਬ ਨੇ ਸੋ ਕੋਸ਼ਿਸ਼ ਕਰਦੇ ਰਿਹਾ ਕਰੋ ਇਹ ਨਾ ਸੋਚੋ ਕਿ ਉਹ ਹੋ ਹੁਣ ਕੰਮ ਤੇ ਤਾਂ ਜਾਣਾ ਹੀ ਪੈਣਾ ਚੱਲ ਛੱਡ ਪਰੇ ਹੁਣ ਕਿੱਥੇ ਜਾਣਾ ਫੈਮਿਲੀ ਟਾਈਮ ਵੀ ਜ਼ਰੂਰੀ ਆ ਸੋ ਫੈਮਿਲੀ ਟਾਈਮ ਦਊਂਗੇ ਤਾਂ ਜਿੱਦਾਂ ਕਿ ਹੁਣ ਫਿਰ ਆ ਗਾਣਾ ਚੱਲ ਰਿਹਾ ਵਾ ਇਹ ਗਾਣੇ ਵਾਲੀਆਂ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਨੇ ਨਾ ਉਹ ਨਹੀਂ ਮਿਲਣੀਆਂ ਹੈਗੀਆਂ ਇੰਨੀਆਂ ਕੰਪਲੇਂਟਸ ਆਈਆਂ ਨੇ ਤੁਹਾਡੀਆਂ ਦੇਖ ਲਓ ਫਿਰ ਅੱਜ ਤਾਈਓ ਮੈਂ ਕੋਈ ਜ਼ਿਆਦਾ ਹਾਸੇ ਵਾਲੀਆਂ ਗੱਲਾਂ ਨਹੀਂ ਸੁਣਾ ਰਹੀ ਮੈਂ ਕਿਹਾ ਇੰਨੀਆਂ ਸਾਰੀਆਂ ਤੁਹਾਡੀਆਂ ਕੰਪਲੇਂਟਸ ਆ ਗਈਆਂ ਨੇ ਹੁਣ ਮੈਂ ਕੀ ਸੁਣਾਵਾਂ ਹਨਾ ਹਾਸੇ ਵਾਲੀ ਗੱਲ ਹੁਣ ਤੁਸੀਂ ਸੁਣਾ ਦਿਓ ਕੋਈ ਹੈਗੀ ਆ ਗੱਲਬਾਤ ਤੁਹਾਡੇ ਕੋਲੇ ਤਾਂ ਮੇਰੇ ਕੋਲੇ ਤਾਂ ਬਸ ਅੱਜ ਨੋਰਮਲ ਜਿਹੀਆਂ ਗੱਲਾਂ ਹੀ ਆ ਸੁਣਾਉਣ ਨੂੰ ਤੁਹਾਡੇ ਮੈਸੇਜ ਲੈ ਲਈਏ ਜੀ ਤੁਹਾਡੇ ਪਹਿਲਾਂ ਤੇ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬੋਬੀ ਜੀ ਇੰਜੋਏ ਕਰ ਰਹੇ ਆ ਤੁਹਾਡੇ ਸ਼ੋਅ ਨੂੰ ਕੀਪ ਇਟ ਅਪ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਸਰਦਾਰ ਬਾਈ ਤਰਸੇਮ ਜੱਸਰ ਦਾ, ਕਿਆ ਬਾਤ ਹੈ ਜੀ, ਸਰਦਾਰ ਗਾਣਾ ਵਾਕਈ ਤਰਸੇਮ ਜੱਸਰ ਦਾ ਬਹੁਤ ਸੋਹਣਾ ਗਾਣਾ ਵਾ, ਮੈਨੂੰ ਵੀ ਬੜਾ ਪਿਆਰਾ ਲੱਗਦਾ ਵਾ। ਤੇ ਅੱਗੇ ਸਾਡੇ ਨਾਲ ਈਮੇਲ ਜ਼ਰੀਏ ਅਵਤਾਰ ਮਨ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਉਹਨਾਂ ਨੇ ਬੁਝਾਰਤ ਦਾ ਜਵਾਬ ਭੇਜ ਦਿੱਤਾ ਵਾ, ਜਿਹੜਾ ਕਿ ਮੈਂ ਰਿਸ਼ਤਾ ਪੁੱਛਿਆ ਸੀ ਕਿ ਕੀ ਰਿਸ਼ਤਾ ਹੋ ਸਕਦਾ ਵਾ ਉਹਨਾਂ ਦਾ। ਸੋ ਉਹਨਾਂ ਦਾ ਜਿਹੜਾ ਜਵਾਬ ਆ ਜੀ ਬਿਲਕੁਲ ਸਹੀ ਆਇਆ ਵਾ। ਤੇ ਅੱਗੇ ਸਾਡੇ ਨਾਲ ਧਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਕਹਿੰਦੇ ਸੌਂਗ ਬਹੁਤ ਸੋਹਣਾ ਸੀ, ਕਿਆ ਬਾਤ ਆ ਜੀ, ਥੈਂਕ ਯੂ ਫੀਡਬੈਕ ਦੇਣ ਦੇ ਲਈ। ਦੇਖ ਲਓ ਮੈਂ ਇੰਨੀ ਮਿਹਨਤ ਦੇ ਨਾਲ ਤੁਹਾਡੇ ਸਾਰਿਆਂ ਨੂੰ ਗਾਣਾ ਡੈਡੀਕੇਟ ਕੀਤਾ, ਸਿਰਫ ਇੱਕ ਇਨਸਾਨ ਨੇ ਕਿਹਾ ਕਿ ਗਾਣਾ ਬਹੁਤ ਸੋਹਣਾ, ਬਾਕੀ ਤਾਂ ਸੋਚਣ ਲੱਗ ਗਏ ਹੋਣਗੇ ਵੀ ਹੈ ਇੰਨੀਆਂ ਸ਼ਿਕਾਇਤਾਂ ਮਿਲਦੀਆਂ ਮੈਂ ਤਾਂ ਹੁਣ ਇਹਨਾਂ ਦਾ ਨਿਪਟਾਰਾ ਕਿੱਦਾਂ ਹੋਊਗਾ। ਚਲੋ ਕੋਈ ਨਾ, ਸੋਚਣਾ ਚਾਹੀਦਾ ਤੇ ਗਾਣਾ ਪਸੰਦ ਕਰ ਲਈ ਧਾਨੀ ਸਾਹਿਬ। ਧਾਨੀ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ। ਸੋ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਆਪਣੇ ਪੇਰੈਂਟਸ ਦੀ, ਉਹਨਾਂ ਨੂੰ ਲੈ ਕੇ ਜਾਂਦੇ ਆ ਕਿ ਕਿੱਦਾਂ ਅਸੀਂ ਉੱਥੋਂ ਫੀਲ ਕਰਾਉਂਦੇ ਆ, ਮਤਲਬ ਕਿ ਉਹਨਾਂ ਨੂੰ ਫੀਲ ਨਹੀਂ, ਉਹਨਾਂ ਨੂੰ ਕੰਫਰਟੇਬਲ ਫੀਲ ਨਹੀਂ ਹੁੰਦਾ। ਇਸ ਤੋਂ ਇਲਾਵਾ ਥੋੜੇ ਜਿਹੇ ਘਰਾਂ ਦੇ ਝਮੇਲੇ ਤੇ ਜਾਂ ਫਿਰ ਕਈ ਵਾਰੀ ਇਹ ਹੁੰਦਾ ਨਾ ਕਿ ਸਾਡੇ ਜਿਹੜੇ ਐਕਸਪੈਂਸ ਆ ਜਿਹੜੇ ਕਿ ਸ਼ੋ ਆਫ ਆ ਯਾਦ ਕਰ ਦਿੰਦੇ ਆ, ਤੇ ਫਿਰ ਜਿਹੜੇ ਸਾਡੇ ਪੇਰੈਂਟਸ ਆਉਂਦੇ ਆ ਉਹ ਵੀ ਉਦਾਂ ਦੀਆਂ ਆਸਾਂ ਉਮੀਦਾਂ ਲੈ ਕੇ ਹੀ ਆਉਂਦੇ ਆ ਕਿ ਸਾਡਾ ਬੱਚਾ ਇੰਨਾ ਕਰਦਾ ਵਾ ਤੇ ਅਸੀਂ ਵੀ ਉੱਥੇ ਜਾ ਕੇ ਐਨ ਪੂਰਾ ਖੂਬ ਵਧੀਆ ਤਰੀਕੇ ਦੇ ਨਾਲ ਘੁੰਮਾ ਫਿਰਾਂਗੇ, ਸ਼ੋਪਿੰਗ ਕਰਾਂਗੇ, ਸਾਰਾ ਕੁਛ, ਚੀਜ਼ਾਂ ਦੀਆਂ ਮੰਗ ਡਿਮਾਂਡਸ ਆ ਨਾ ਜਿਹੜੀਆਂ ਰਿਸ਼ਤੇਦਾਰਾਂ ਵਗੈਰਾ ਦੀਆਂ ਉਹ ਵੀ ਵੱਧ ਜਾਂਦੀਆਂ ਨੇ। ਤੇ ਫਿਰ ਜਦੋਂ ਪੇਰੈਂਟਸ ਨੂੰ ਪੇਰੈਂਟਸ ਨੇ ਤਾਂ ਕਿ ਮਾਣ ਦੇ ਨਾਲ ਦੱਸਣਾ ਹੀ ਹੁੰਦਾ ਕਿ ਆਹ ਚੀਜ਼ਾਂ ਭਾਈ ਤੇਰੇ ਆਹ ਭੈਣ ਭਰਾ ਨੇ ਜਾਂ ਮਾਮੇ ਨੇ ਭੂਆ ਨੇ ਮੰਗੀਆਂ ਨੇ, ਤੇ ਉੱਥੋਂ ਫਿਰ ਚੱਲ ਪੈਂਦਾ ਕਲੀਆ ਕਲੇਸ਼ ਘਰ ਦੇ ਵਿੱਚ। ਸੋ ਜੋ ਤੁਸੀਂ ਹੈਗੇ ਆ ਸ਼ੋਅ ਉਹੀ ਕਰਿਆ ਕਰੋ ਤਾਂ ਜ਼ਿਆਦਾ ਵਧੀਆ ਗੱਲ ਰਹਿੰਦੀ ਆ, ਕਿਉਂਕਿ ਜ਼ਿਆਦਾ ਸ਼ੋਅ ਆਫ ਕੀਤਾ ਕਈ ਵਾਰੀ ਖੁਦ ਨੂੰ ਹੀ ਮਹਿੰਗਾ ਪੈ ਜਾਂਦਾ ਵਾ। ਸੋ ਉਹ ਮਹਿੰਗਾ ਪੈਣ ਵਾਲੀ ਗੱਲ ਨਾ ਕਰਿਆ ਕਰੋ। ਤੇ ਅੱਗੇ ਜੀ ਧਾਨੀ ਸਾਹਿਬ ਕਾਫੀ ਕੁਛ ਟਾਈਪ ਕਰ ਰਹੇ ਆ ਤੇ ਮੈਸੇਜ ਉਹਨਾਂ ਦਾ ਆ ਗਿਆ, ਕਹਿੰਦੇ ਕਿ ਮੇਰੀ ਫਰੈਂਚਾਈਜ਼ ਏ, ਚਲੋ ਜੀ ਮੈਂ ਪੜ੍ਹਦੀ ਇਹਨਾਂ ਦਾ ਮੈਸੇਜ ਵੀ, ਤੇ ਇਹਨਾਂ ਨੇ ਭੇਜਿਆ ਵਾ, ਕਹਿੰਦੇ ਜਿੱਥੇ ਆਪਣੇ ਲਫ਼ਜ਼ਾਂ ਦੀ ਕਦਰ ਨਾ ਹੋਵੇ ਉੱਥੇ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ। ਕਿਆ ਬਾਤ ਆ, ਹੁਣ ਇਹਨਾਂ ਨੇ ਕਾਹਤੋਂ ਕਿਹਾ ਵੀ ਇਹ ਚੱਲ ਇਹ ਸਾਰੇ ਤੁਸੀਂ ਦੱਸੋ, ਤੇ ਪਰ ਆਪਾਂ ਇੱਕ ਫਰਮਾਇਸ਼ੀ ਗਾਣਾ ਵੀ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਇਹਨਾਂ ਨੇ ਹੋਰ ਨਾਲ ਨਾਲ ਕੀ ਦੱਸਿਆ ਵਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਤੇ ਮਿਲਦੇ ਆ ਜੀ ਇਸ ਫਰਮਾਇਸ਼ੀ ਸੌਂਗ ਤੋਂ ਬਾਅਦ।
ਤਸਵੀਰ ਨੂੰ ਮੈਂ ਵੇਖ ਵੇਖ ਹੱਸਦਾ
ਜੀ ਦੋਸਤੋ, ਬਿੰਦਰਖੀਏ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਕੈਂਸ ਤੋਂ ਜਗਵੀਰ ਸੇਖੋਂ ਨੇ। ਉਹ ਕਹਿੰਦੇ ਹੁੰਦੇ ਆ ਨਾ ਕਿ ਲੈ ਜਾ ਨੀ ਲੈ ਜਾ, ਲੈ ਜਾ ਨੀ ਦਾਦਾਂ ਦੀ ਏ ਡਾਰੇ, ਸਾਨੂੰ ਲੈ ਜਾ ਸ਼ਹਿਰ ਪਰਿਆਂ ਦੇ, ਸੱਜਣ ਤੱਕੀਏ ਸੀਨੇ ਠੰਡਾ, ਕੰਨੇ ਬੋਲ ਸੁਨਹਿਰੀ ਗੀਤਾਂ ਦੇ। ਸੋ ਲਿਖਿਆ ਸੀ ਜੀ ਮਨਮੋਹਨ ਸਿੰਘ ਦੀ 17। ਇਹ ਗਾਣਾ ਸੁਣ ਕੇ ਬੜੀ ਜਲਦੀ ਦਿਮਾਗ ਦੇ ਵਿੱਚ ਆ ਗਈਆਂ। ਸੋ ਕੁਝ ਗਾਣੇ ਹੁੰਦੇ ਆ ਜੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਫੋਰਐਵਰ ਸੌਂਗ, ਸਦਾ ਬਹਾਰ ਗਾਣੇ ਹੁੰਦੇ ਆ, ਜਿਨ੍ਹਾਂ ਨੂੰ ਕੋਈ ਵੀ ਇਹ ਨਹੀਂ ਹੁੰਦਾ ਕਿ ਉਹਨੂੰ ਕਿਸ ਵਰਗ ਦੇ ਲੋਕ ਸੁਣ ਸਕਦੇ ਆ। ਸੋ ਬੜੇ ਹੀ ਪਿਆਰੇ ਜਿਹੇ ਗੀਤ ਹੁੰਦੇ ਆ, ਕਿਸੇ ਵੀ ਟਾਈਮ ਸਦੀਵੀ ਜਿਉਂਦੇ ਰਹਿੰਦੇ ਆ। ਸੋ ਏਦਾਂ ਦੇ ਗੀਤ ਆ ਸੁਰਜੀਤ ਬਿੰਦਰਖੀਆ ਜੀ ਦੇ। ਸੋ ਵਾਕਈ ਬਹੁਤ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ ਸੀ ਕੇਂਸ ਵਾਲਿਆਂ ਨੇ, ਤੇ ਗਾਣੇ ਦੀ ਫਰਮਾਇਸ਼ ਤੁਹਾਡੀ ਜੀ ਪੂਰੀ ਹੋ ਗਈ ਆ। ਤੇ ਅੱਗੇ ਧਾਨੀ ਸਾਹਿਬ ਤੁਹਾਨੂੰ ਉਹਨਾਂ ਨੇ ਜੀ ਗਾਣੇ, ਮੈਂ ਪਹਿਲਾਂ ਕਿਹਾ ਸੀ ਕਿ ਉਹਨਾਂ ਦੀ ਮੈਂ ਤੋਂ ਨਾ ਥੋੜਾ ਜਿਹਾ ਪੜ੍ਹਨ ਵਿੱਚ ਹੀ ਹੋਇਆ ਮੈਸੇਜ, ਕਿਉਂਕਿ ਉਹ ਪੰਜਾਬੀ ਇੰਗਲਿਸ਼ ਦਾ ਥੋੜਾ ਜਿਹਾ ਚੱਕਰ ਪੈ ਗਿਆ ਸੀਗਾ, ਕਨਫਿਊਜ਼ਨ ਹੋ ਗਈ ਸੀ। ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ, ਉਹਨਾਂ ਨੇ ਗਾਣਾ ਤਾਂ ਕਹਿੰਦੇ ਕਿ ਸੋਹਣਾ ਸੀ, ਹੈ ਨਾ। ਕਹਿੰਦੇ ਕਿ ਮੇਰੀ ਫਰਮਾਇਸ਼ ਇਹ ਆ ਕਿ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਨੀ ਬਾਬਿਆਂ ਦੇ ਚੱਲ ਚੱਲੀਏ। ਹਾਂਜੀ, ਵਾਕਈ ਜੀ ਗੱਲ ਠੀਕ ਆ। ਤੇ ਕਹਿੰਦੇ ਜਿੱਥੇ ਆਪਣੇ ਲਫ਼ਜ਼ਾਂ ਦੀ ਕਦਰ ਨਾ ਹੋਵੇ, ਉੱਥੇ ਚੁੱਪ ਰਹਿਣਾ ਜ਼ਰੂਰੀ ਹੁੰਦਾ ਵਾ, ਬਿਹਤਰ ਹੁੰਦਾ ਵਾ। ਹੁਣ ਇਹਨਾਂ ਨੇ ਵੀ ਐਡਵਾਈਸ ਦਿੱਤੀ ਆ, ਹੁਣ ਜਿਹੜੇ ਵੀ ਜਾਣਦੇ ਆ ਸਮਝ ਸਕਦੇ ਆ। ਤੇ ਕਹਿੰਦੇ ਸਾਨੂੰ ਤਾਂ ਸੋਹਣਾ ਲੱਗਣਾ ਹੀ ਸੀ, ਅਸੀਂ ਹੈਗੀ ਕਹਿੰਦੇ ਟਰੱਕ ਡਰਾਈਵਰ ਆ। ਸੋ ਬਾਕੀ ਜੀ ਟਰੱਕ ਡਰਾਈਵਰ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ, ਤੇ ਬਾਕੀ ਜਿਹੜੀ ਡਰਾਈਵਰੀ ਕਰਨੀ ਆ ਉਹ ਸੌਖੀ ਗੱਲ ਨਹੀਂ ਹੁੰਦੀ। ਕਹਿੰਦੇ ਹੁੰਦੇ ਨਾ ਕਿ ਸੌਖੀ ਨਾਲ ਡਰਾਈਵਰੀ ਬਿੱਲੋਂ ਨਹੀਂ ਪੈਂਦੇ, ਸੱਪ ਦੀ ਸਿਰੀ ਤੋਂ ਨੋਟ ਚੱਕਣੇ। ਸੋ ਡਰਾਈਵਰੀ ਕਰਨਾ ਸੌਖੀ ਗੱਲ ਨਹੀਂ ਹੈਗੀ, ਉਹਦੇ ਨਾਲ ਨਾਲ ਕਹਿੰਦੇ ਹੁੰਦੇ ਨਾ ਮੈਂਟਲੀ ਤੌਰ ਤੇ ਪ੍ਰਪੇਅਰ ਹੋਣਾ ਵੀ ਬਹੁਤ ਜ਼ਰੂਰੀ ਆ। ਧਿਆਨ ਹਮੇਸ਼ਾ ਸੜਕ ਤੇ ਦਿਮਾਗ ਦੇ ਵਿੱਚ ਜੋ ਮਰਜ਼ੀ ਆਈ ਜਾਵੇ ਉਹ ਸੈਪਰੇਟ ਆ, ਤੇ ਪਰ ਆਪਣੀ ਡਰਾਈਵਿੰਗ ਦੇ ਵੱਲ ਬਹੁਤ ਕੋਨਸਨਟ੍ਰੇਟ, ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਵਾ। ਸੋ ਸੌਖੀ ਨਹੀਂ ਜੀ ਇੰਨਾ ਇੰਨਾ ਟਾਈਮ ਡਰਾਈਵਰੀ ਕਰਨੀ, ਬਹੁਤ ਮਿਹਨਤ ਕਰਦੇ ਹੋ ਤੁਸੀਂ, ਤੇ ਪਰਮਾਤਮਾ ਤੁਹਾਡੇ ਹਰ ਸੁਪਨਿਆਂ ਨੂੰ ਪੂਰਾ ਕਰੇ, ਇਹੀ ਸਾਡੀ ਸਾਰੀ ਟੀਮ ਦੀ ਦੁਆ ਵਾ ਤੁਹਾਡੇ ਲਈ। ਕਹਿੰਦੇ ਕਿ ਅੱਗੇ ਉਹਨਾਂ ਨੇ ਜੀ ਭੇਜਿਆ ਇੱਕ ਚੁਟਕਲਾ ਕਹਿ ਸਕਦੇ ਹੋ ਭੇਜਿਆ, ਕਹਿੰਦੇ ਕਿ ਇੱਕ ਗਰੀਬ ਬੰਦਾ ਮੱਛੀ ਫੜ ਕੇ ਲਿਆਉਂਦਾ ਵਾ, ਤੇ ਜਿਹੜਾ ਬੰਦਾ ਕਹਿੰਦਾ ਚੱਲ ਭਗਵਾਨ ਮੱਛੀ ਬਣਾ, ਉਹਨੂੰ ਆਪਦੀ ਘਰ ਵਾਲੀ ਨੂੰ ਕਹਿੰਦਾ ਵਾ, ਤੇ ਉਹਨੂੰ ਕਹਿੰਦਾ ਮੱਛੀ ਬਣਾ, ਤੇ ਘਰ ਵਾਲੀ ਕੀ ਕਹਿੰਦੇ ਆ, ਕਹਿੰਦੀ ਮੱਛੀ ਕਿੱਦਾਂ ਬਣਾਵਾਂ, ਨਾ ਘਰ ਤੇਲ, ਨਾ ਗੈਸ, ਨਾ ਲੂਣ, ਨਾ ਬਿਜਲੀ, ਮੱਛੀ ਕਿੱਦਾਂ ਬਣਾ ਲੇਵਾ। ਤਾਂ ਜਿਹੜਾ ਉਹ ਬੰਦਾ ਹੁੰਦਾ ਕਹਿੰਦਾ ਫਿਰ ਕੀ ਕਰੀਏ, ਘਰ ਵਾਲੀ ਕਹਿੰਦੀ ਮੱਛੀ ਨੂੰ ਪਾਣੀ ਚ ਪਾਪ ਚ ਛੱਡ ਆਓ, ਮੱਛੀ ਪੂਰਾ ਰਾਹ ਬਾਦਲ ਸਰਕਾਰ ਜਿੰਦਾਬਾਦ ਕਰਦੀ ਰਹੀ। ਤੇ ਲਓ ਫਿਰ ਕਿਆ ਬਾਤ ਆ ਜੀ, ਇਹ ਤਾਂ ਹੋ ਗਈ ਨਾ ਗੱਲ ਚੁਟਕਲਿਆਂ ਵਾਲੀ। ਤੇ ਅੱਗੇ ਸਾਨੂੰ ਹੋਰ ਕਹਿੰਦੇ ਚੁਟਕਲਾ ਭੇਜਦੇ, ਕਹਿੰਦੇ ਕਿ ਘਰ ਦੀ ਬਣੀ ਦੇਸੀ ਘਿਓ ਦੀ ਮਠਿਆਈ ਤੇ ਪਰੌਂਠੇ ਲਈ ਜਦੋਂ ਮਾਂ ਬਾਪ ਕੱਲ ਵਿੱਚ ਉਹਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ ਕੱਪੜਿਆਂ ਵਿੱਚ ਦੇਖ ਕੇ ਕੁੜੀ ਨੇ ਪੁੱਛਿਆ, ਕਹਿੰਦੀ ਹੂ ਆਰ ਦੇ? ਲੜਕੇ ਨੇ ਕਿਹਾ ਦੇ ਆਰ ਦਾ ਸਰਵੈਂਟ ਫਰੋਮ ਮਾਈ ਵਿਲੇਜ। ਮਾਂ ਬਾਪ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜ਼ੀ ਬੋਲਣ ਲੱਗ ਗਿਆ। ਇਹ ਦੇਖ ਲਓ ਜੀ, ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਬਹੁਤ ਕੁਛ ਦੱਸ ਦਿੱਤਾ ਕਿ ਅਸੀਂ ਕੀ ਆ। ਕਦੇ ਕਦੇ ਅਸੀਂ ਆਪਣੀ ਝੂਠੀ ਆਨ ਸ਼ਾਨ ਦੇਖ ਆਪਣੇ ਪੇਰੈਂਟਸ ਨੂੰ ਨੈਗਲੈਕਟ ਕਰ ਦਿੰਦੇ ਹਾਂ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਤੇ ਬੋਲਣ ਵਾਲਾ ਉਹਨਾਂ ਦਾ ਪੁੱਤਰ ਕੀ ਕਹਿ ਰਿਹਾ ਵਾ ਉਹਨਾਂ ਨੂੰ। ਪਰ ਫਿਰ ਵੀ ਉਹਨਾਂ ਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਉਹਨਾਂ ਦਾ ਜਿਹੜਾ ਬੱਚਾ ਵਾ ਉਹ ਇੰਗਲਿਸ਼ ਬੋਲਣ ਲੱਗ ਪਿਆ। ਕਿਆ ਬਾਤ ਆ ਜੀ, ਬਹੁਤ ਵਧੀਆ ਵਾ। ਤੇ ਬਾਕੀ ਹੁਣ ਮੈਂ ਜ਼ਿਆਦਾ ਤਾਂ ਇਹਦੇ ਬਾਰੇ ਕੁਛ ਨਹੀਂ ਕਹੂੰਗੀ, ਤੁਹਾਨੂੰ ਸਾਰਿਆਂ ਨੂੰ ਖੁਦ ਹੀ ਸਭ ਕੁਝ ਸਮਝ ਆ ਗਿਆ ਹੋਊਗਾ। ਅੱਗੇ ਜੀ ਗੁਰਪਿੰਦਰ ਗਿੱਲ ਕਹਿੰਦੇ ਕਿ ਸੌਂਗ ਦਿਲਦਾਰੀਆਂ ਅਮਰਿੰਦਰ ਗਿੱਲ ਦਾ ਪਲੀਜ਼ ਪਲੇ ਕਰ ਦਿਓ। ਓਹੋ ਕਿਆ ਬਾਤ ਆ ਜੀ, ਅਮਰਿੰਦਰ ਗਿੱਲ ਦਾ ਦਿਲਦਾਰੀਆਂ ਸੌਂਗ। ਹਾਂਜੀ, ਇਹ ਵੀ ਬੜਾ ਪਿਆਰਾ ਜਿਹਾ ਸੌਂਗ ਆ। ਕਹਿੰਦੇ ਨਾਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਕਿ ਮੈਂ ਗੁਰਪਿੰਦਰ ਗਿੱਲ ਮੈਲਬਰਨ ਤੋਂ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ। ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਗੁਰਪਿੰਦਰ ਜੀ, ਤੇ ਤੁਹਾਡਾ ਜਿਹੜਾ ਗਾਣਾ ਵਾ ਜੀ ਆਪਾਂ ਇਹ ਵੀ ਜ਼ਰੂਰ ਸੁਣਾਵਾਂਗੇ। ਲਓ ਫਿਰ ਪ੍ਰੋਗਰਾਮ ਚ ਟਾਈਮ ਆ ਜਿਹੜਾ ਉਹ ਥੋੜਾ ਜਿਹਾ ਰਹਿੰਦਾ ਵਾ, ਤੇ ਆਪਾਂ ਗਾਣੇ ਸੁਣ ਲੈਂਦੇ ਹਾਂ, ਫਰਮਾਇਸ਼ੀ ਸੌਂਗ ਵੀ ਸੁਣ ਲਈਏ ਜੀ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਪੂਰੀ ਫੋਲੀਏ ਚੜਾਈ ਤਾਈਓ ਖੜੇ ਜਨਤਾ, ਜਿੱਥੇ ਕਾਰਨਾਮਾ ਕੋਈ ਹੋ ਜੇ ਗੱਲਾਂ ਸਾਡੀਆਂ ਹੀ ਕਰੇ ਜਨਤਾ। ਮੈਨੂੰ ਫੁੱਲਾਂ ਤੋਂ ਵੀ ਸੋਲ ਮੁਟਿਆਰ ਨੀ, ਦਿਲੋਂ ਨੇ ਬਣਾਣੀ ਤੇ ਮੇਰਾ ਪਿਆਰ ਨੀ। ਮੈਨੂੰ ਕੰਡਿਆਂ ਦੇ ਕੋਲੋਂ ਫਿਰੇ ਬਚਦੀ, ਮੈਂ ਕੋਲੇ ਮੇਰਾ ਥੱਲੇ ਨੱਪਦਾ,
ਚੱਲ ਕਾਹਨੂੰ ਹਨਾ, ਫਿਰ ਮੈਂ ਕਿਹਾ ਚੱਲ ਸੁਣਾ ਹੀ ਦਿੰਨੀ ਆ। ਇੱਕ ਵਾਰੀ ਕੀ ਹੁੰਦਾ ਨਾ, ਇੱਕ ਜਨਾਨੀ ਦੇ ਘਰ ਵਾਲਾ ਮਰ ਜਾਂਦਾ ਵਾ, ਤੇ ਉਹ ਕੀ ਕਰਦੀ ਆ, ਆਪਦੇ ਮਰੇ ਹੋਏ ਘਰ ਵਾਲੇ ਦੀ ਨਾ ਕਬਰ ਕੋਲ ਜਾ ਕੇ ਬਹਿ ਕੇ ਨਾ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਹਨਾ। ਕਹਿੰਦੀ ਆ, ਹਾਏ ਵੇ ਮੇਰੇ ਸਿਰ ਤੇ ਆਸਾਈਆਂ, ਛੋਟਾ ਮੁੰਡਾ ਸਕੂਲ ਵਾਸਤੇ ਵਰਦੀ ਮੰਗਦਾ ਬੂਟ ਮੰਗਦਾ ਦੱਸ ਮੈਂ ਕੀ ਕਰਾਂ। ਤੇ ਫਿਰ ਕਹਿੰਦੀ ਵੇ ਤੇਰੀ ਕੁੜੀ ਐਪਲ ਦਾ ਫੋਨ ਮੰਗਦੀ ਆ ਤੇ ਨਾਲੇ ਸਕੂਟਰੀ ਮੰਗਦੀ ਆ, ਦੱਸ ਵੇ ਮੈਂ ਕੀ ਕਰਾਂ। ਥੋੜਾ ਚਿਰ ਬੈਠੀ ਰਹਿੰਦੀ ਬੈਠੀ, ਫੇਰ ਆਉਂਦੀ ਆ ਕਹਿੰਦੀ ਹੈ ਵੇ ਮੇਰੇ ਕੋਲ ਪਾਉਣ ਲਈ ਨਾ ਕੋਈ ਸੂਟ ਆ ਨਾ ਗਹਿਣਾ ਵਾ ਤੇ ਨਾ ਕੋਈ ਮੇਰੇ ਕੋਲ ਗੱਟਾ, ਤੇ ਦੱਸ ਵੇ ਮੈਂ ਕੀ ਕਰਾਂ। ਤਾਂ ਫਿਰ ਕੀ ਹੁੰਦਾ, ਥੋੜਾ ਚਿਰ ਚੁੱਪ ਜੇ ਹੁੰਦੀ ਆ ਤਾਂ ਕਬਰ ਵਿੱਚ ਨਾ ਹੌਲੀ ਦੇ ਕੇ ਆਵਾਜ਼ ਆਉਂਦੀ ਆ, ਉਹ ਕਹਿੰਦਾ ਮੈਂ ਮਰ ਗਿਆ, ਕਨੇਡਾ ਨੀ ਗਿਆ, ਵੀ ਤੇਰੀਆਂ ਮੈਂ ਫਰਮਾਇਸ਼ਾਂ ਪੂਰੀਆਂ ਕਰਦਾ ਫਿਰਾਂ। ਸੋ ਏਦਾਂ ਦਾ ਰਿਸ਼ਤਾ ਹੁੰਦਾ ਵਾ ਜੀ, ਹਸਬੈਂਡ ਵਾਈਫ ਦਾ ਵੀ, ਤੇ ਚਾਹੇ ਕੁਛ ਹੋ ਜਾਵੇ, ਜ਼ਿੰਦਗੀ ਦਾ ਕਿਹੜਾ ਵੀ ਪੜਾ ਆ ਜਾਵੇ, ਪਰ ਇਹ ਜਿਹੜੀਆਂ ਸ਼ਿਕਾਇਤਾਂ ਵਾ ਜਿਹੜੀਆਂ ਇੱਕ ਦੂਸਰੇ ਨਾਲ ਗਿਲੇ ਆ, ਇਹ ਕਦੇ ਵੀ ਖਤਮ ਨਹੀਂ ਹੁੰਦੇ। ਦੇਖੋ ਨਾ, ਉਹ ਬੇਚਾਰਾ ਇਸ ਦੁਨੀਆਂ ਨੂੰ ਵੀ ਛੱਡ ਕੇ ਚਲਾ ਗਿਆ, ਫਿਰ ਵੀ ਉਹਦੀ ਕਬਰ ਤੇ ਜਾ ਕੇ ਰੌਲਾ ਪਾਈ ਜਾਂਦੀ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ। ਸੋ ਇਹ ਹੁੰਦੇ ਆ ਜੀ ਸਾਡੇ ਰਿਸ਼ਤੇ, ਚਾਹੇ ਇਨਸਾਨ ਕੋਲੇ ਹੈ ਜਾਂ ਨਹੀਂ, ਪਰ ਉਹਦੇ ਨਾਲ ਦਿਲ ਦੀਆਂ ਜਿਹੜੀਆਂ ਤਾਰਾਂ ਵਾ ਉਹ ਹਮੇਸ਼ਾ ਹੀ ਜੁੜੀਆਂ ਰਹਿੰਦੀਆਂ ਨੇ। ਤੁਹਾਡੇ ਮੈਸੇਜ ਆ ਜੀ ਜਿਹੜੇ ਹੁਣ ਮੇਰੇ ਖਿਆਲ ਦੇ ਵਿੱਚ ਮੈਂ ਆਲਰੇਡੀ ਮੋਸਟਲੀ ਲੈ ਚੁੱਕੀ ਹਾਂ, ਤੇ ਸਾਰਿਆਂ ਦੀਆਂ ਫਰਮਾਇਸ਼ਾਂ ਮੋਸਟਲੀ ਕੋਸ਼ਿਸ਼ ਕੀਤੀ ਹੈ ਜੀ ਪੂਰੀਆਂ ਕਰਨ ਦੀ। ਪਰ ਮਨਦੀਪ ਸਿੰਘ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਇੰਟਰਟੇਨਿੰਗ ਹੈ। ਸੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਆਈ ਥਿੰਕ ਮੇਰੇ ਨਾਲ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਆਏ ਹੋ, ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਤੇ ਸੋਹਣੀਆਂ ਸੋਹਣੀਆਂ ਗੱਲਾਂ ਤੁਸੀਂ ਵੀ ਭੇਜਦਿਆ ਕਰੋ ਜੀ, ਫਨੀ ਫਨੀ ਚੁਟਕਲੇ ਭੇਜਦਿਆ ਕਰੋ, ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੂੰਗੀ। ਅੱਗੇ ਸਾਡੇ ਨਾਲ ਜੀ ਓਂਕਾਰ ਸਿੰਘ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਗੁੱਡ ਡੇ ਟੂ ਆਲ। ਲਓ ਜੀ, ਇਹਨਾਂ ਨੇ ਤਾਂ ਗੁੱਡ ਡੇ ਟੂ ਆਲ ਕਹਿਤਾ, ਇਹਨਾਂ ਨੇ ਤਾਂ ਅੱਜ ਤੁਹਾਨੂੰ ਦਿਨ ਦਾ ਹੀ ਕਿਹਾ ਵਾ, ਦੇਖ ਲਓ ਪਾਰਸ਼ਲਟੀ ਕਰ ਗਏ ਆ, ਪਰ ਮੈਂ ਤਾਂ ਤੁਹਾਨੂੰ ਸਾਰੇ ਵੀਕ ਦਾ ਕਹਿ ਕੇ ਜਾਊਂਗੀ, ਕਿਉਂਕਿ ਨੈਕਸਟ ਫਰਾਈਡੇ ਫਿਰ ਤੁਹਾਡੇ ਨਾਲ ਮਿਲੂੰਗੀ ਨਾ, ਗੱਲਾਂ ਬਾਤਾਂ ਮਾਰਾਂ। ਸੋ ਲਓ ਜੀ, ਫਿਰ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੋ ਚੁੱਕਾ ਵਾ, ਪਰ ਕਹਿੰਦੇ ਹੁੰਦੇ ਆ ਨਾ ਤੁਹਾਡੇ ਕੋਲ ਜਾਣ ਨੂੰ ਮਨ ਤਾਂ ਨੀ ਕਰਦਾ ਹੁੰਦਾ, ਜੀ ਕਰਦਾ ਹੁੰਦਾ ਗੱਲਾਂ ਹੋਰ ਕਰਾਂ, ਪਰ ਕੀ ਆ ਜੀ ਟਾਈਮ ਆ ਜੀ, ਇਹਦੇ ਨਾਲ ਤਾਂ ਚੱਲਣਾ ਹੀ ਪੈਣਾ ਵਾ, ਕਿਉਂਕਿ ਜੇ ਟਾਈਮ ਦੇ ਨਾਲ ਨਾ ਚੱਲੇ ਤਾਂ ਫਿਰ ਇੱਕ ਦਿਨ ਟਾਈਮ ਆ ਜਿਹੜਾ ਉਹ ਸਾਨੂੰ ਪਿੱਛੇ ਧੱਕ ਕੇ ਸਾਡੇ ਨਾਲ ਵੀ ਚੱਲਣਾ ਛੱਡ ਦਿੰਦਾ ਵਾ। ਪਰ ਤੁਸੀਂ ਕਿਤੇ ਨਾ ਜਾਇਓ, ਕਿਉਂਕਿ ਹਰਮਨ ਰੇਡੀਓ ਤੇ ਬਹੁਤ ਸਾਰੇ ਨਵੇਂ ਨਵੇਂ ਪ੍ਰੋਗਰਾਮ ਵੀ ਆ ਰਹੇ ਆ ਤੇ ਬੜੇ ਪਿਆਰੇ ਪਿਆਰੇ ਗਾਣੇ ਵੀ ਆ ਰਹੇ ਆ ਤੁਹਾਡੇ ਪਸੰਦ ਦੇ ਗਾਣੇ, ਇੱਕ ਦਿਲਦਾਰੀਆਂ ਤੇ ਇੱਕ ਤਰਸੇਮ ਜੱਸਰ ਦਾ ਆਉਂਦਾ ਸਰਦਾਰ, ਜਾਂ ਕਿ ਘੈਂਟ ਸਰਦਾਰ, ਆਪਾਂ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ। ਪਰ ਜਾਣ ਤੋਂ ਪਹਿਲਾਂ ਇੱਕ ਇੰਨਾ ਜ਼ਰੂਰ ਕਹੂੰਗੀ, ਪੇਰੈਂਟਸ ਆਉਂਦੇ ਆ ਉਹਨਾਂ ਨੂੰ ਕੰਫਰਟੇਬਲ ਫੀਲ ਕਰਾਇਓ, ਹੌਲੀ ਹੌਲੀ ਉਹਨਾਂ ਨੂੰ ਸਾਰਾ ਕੁਛ ਸਮਝਾਇਓ, ਉਹਨਾਂ ਨੇ ਸਾਨੂੰ ਜਣਿਆ ਵਾ, ਅਸੀਂ ਉਹਨਾਂ ਨੂੰ ਨਹੀਂ ਜਣਿਆ, ਉਹਨਾਂ ਨੇ ਜਣਿਆ ਵਾ। ਸੋ ਉਹ ਸਭ ਕੁਛ ਬਹੁਤ ਪਿਆਰ ਦੇ ਨਾਲ ਸਮਝ ਵੀ ਜਾਣਗੇ, ਤੇ ਬਾਕੀ ਸਾਰੀ ਗੱਲ ਸਾਡੇ ਤੇ ਵੀ ਆ, ਕਿਉਂਕਿ ਕਹਿੰਦੇ ਹੁੰਦੇ ਨਾ ਦਰਖਤ ਜਿੰਨਾ ਉੱਚਾ ਹੁੰਦਾ ਉਹਦੀ ਛਾਂ ਉਨੀ ਹੀ ਘੱਟ ਹੁੰਦੀ ਆ। ਤੇ ਲਓ ਜੀ, ਧਾਨੀ ਸਾਹਿਬ ਨੂੰ ਚੁਟਕਲਾ ਵੀ ਵਧੀਆ ਲੱਗਾ, ਕਹਿੰਦੇ ਕਿ ਬਹੁਤ ਵਧੀਆ ਵਾ, ਇਹ ਤਾਂ ਸਮਝ ਗਏ ਕਿ ਹੁਣ ਖਿਹੜਾ ਛੁੱਟਣਾ ਨੀ ਹੈਗਾ, ਫਰਮਾਇਸ਼ਾਂ ਜਿਹੜੀਆਂ ਵਾ ਜਗਭਰ ਵਾਲੀ ਦੀਆਂ ਉਹ ਤਾਂ ਪੂਰੀਆਂ ਕਰਨੀਆਂ ਹੀ ਪੈਣੀਆਂ ਨੇ, ਚਾਹੇ ਹੱਸ ਕੇ ਕਰ ਲਈਏ ਚਾਹੇ ਰੋ ਕੇ ਕਰ ਲਈਏ, ਨਹੀਂ ਤਾਂ ਉਹਨੇ ਫਿਰ ਉੱਥੇ ਜਾ ਕੇ ਵੀ ਬੈਠ ਕੇ ਉਹੀ ਪਿੱਟ ਅਸੀਂ ਆਪਾਂ ਕਰਿਆ ਕਰਨਾ। ਸੁਣ ਲਿਓ, ਐਡਵਾਈਸ ਦੇ ਕੇ ਚੱਲਣੀ ਆ ਤੁਹਾਨੂੰ ਸਾਰਿਆਂ ਨੂੰ ਵੀ, ਚੰਗਾ ਸੋਹਣੀਆਂ ਸੋਹਣੀਆਂ ਜਿਹੜੀਆਂ ਉਹ ਗੱਲਾਂ ਕਰਦੇ ਹੁੰਦੇ ਆ, ਫਰਮਾਇਸ਼ਾਂ ਪੂਰੀਆਂ ਕਰਦੇ ਕਰੋ ਜਿੰਨੀਆਂ ਤੁਸੀਂ ਕਰ ਸਕਦੇ ਹੁੰਦੇ ਹੋ, ਨਹੀਂ ਤਾਂ ਫਿਰ ਇਹ ਚੁਟਕਲੇ ਵਾਲੀ ਤਾਂ ਹੋਣੀ ਆ, ਬਾਕੀ ਤੁਹਾਡੀ ਮਰਜ਼ੀ, ਆਪਾਂ ਤਾਂ ਸਿਰਫ ਕਹਿ ਹੀ ਸਕਦੇ ਹਾਂ ਤੁਹਾਨੂੰ। ਤੇ ਲਓ, ਪ੍ਰੋਗਰਾਮ ਖਤਮ ਕਰਨ ਦਾ ਟਾਈਮ ਆ ਗਿਆ, ਤੇ ਜਾਂਦੇ ਜਾਂਦੇ ਮੈਂ ਸਿਰਫ ਇੰਨਾ ਕਹਿ ਕੇ ਜਾਊਂਗੀ ਕਿ ਬੁਲਬੁਲ ਦੇ ਪਿੰਜਰੇ ਵਿੱਚ ਕਦੇ ਬਾਜ਼ ਨਹੀਂ ਰਹਿੰਦੇ, ਬੁਲਬੁਲ ਦੇ ਪਿੰਜਰੇ ਚ ਕਦੇ ਬਾਜ਼ ਨਹੀਂ ਰਹਿੰਦੇ, ਬੁਜ਼ਦਲਾਂ ਕੋਲ ਕਦੇ ਰਾਜ ਨਹੀਂ ਰਹਿੰਦੇ, ਝੁਕਾ ਕੇ ਸਿਰ ਜਿਨ੍ਹਾਂ ਨੂੰ ਚੱਲਣ ਦੀ ਆਦਤ ਹੋਵੇ, ਉਹਨਾਂ ਦੇ ਸਿਰਾਂ ਤੇ ਕਦੇ ਤਾਜ ਨਹੀਂ ਰਹਿੰਦੇ। ਸੋ ਏਦਾਂ ਦੇ ਕੰਮ ਕਰੋ ਕਿ ਸਿਰ ਝੁਕਾਉਣਾ ਨਾ ਪਵੇ, ਤੇ ਸਿਰ ਦੀ ਸਰਦਾਰੀ ਹਮੇਸ਼ਾ ਤੁਹਾਡੀ ਸਲਾਮਤ ਰਹੇ, ਇਸੇ ਹੀ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੇ ਅਗਲੇ ਹਫਤੇ ਫਰਾਈਡੇ ਜਾਣੀ ਕਿ ਅਗਲੇ ਸ਼ੁੱਕਰਵਾਰ 8 ਤੋਂ 10 ਫੇਰ ਤੁਹਾਡੇ ਰੂਬਰੂ ਹੋਵਾਂਗੇ ਸਿਡਨੀ ਸਮੇਂ ਮੁਤਾਬਕ। ਤੇ ਅੱਜ ਲਈ ਇੰਨਾ ਹੀ, ਮਿਲਦੇ ਹਾਂ ਅਗਲੇ ਹਫਤੇ, ਮਾਣੋ ਜੀ ਵੀਕਐਂਡ ਤੇ ਇੰਜੋਏ ਕਰੋ ਪੂਰਾ ਹਫਤਾ, ਤਦ ਤੱਕ ਦੇ ਲਈ ਰੱਬ ਰਾਖਾ।